ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਕਾਵਾਂ ਰੋਲੀ ਦੇ ਹਜੂਮ ਚ ਸੰਵਾਦ ਹੋਵੇ ਤਾਂ ਚੰਗਾ ਈ, ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਸੁਣਨ ਦਾ, ਇਹੋ ਤਾਂ ਹੈ ਸੰਵਾਦ। ਗੱਲਾਂ ਅਣਗੌਲੀਆਂ ਕਿਉਂ ਰਹਿਣ, ਜਜ਼ਬੇ ਆਪਣੇ ਮਿੱਟੀ ਦੀ ਖੁਸ਼ਬੂ ਲੈਣ ਸਦਾ, ਇਹ ਖੁਆਇਸ਼ਾਂ ਇਹ ਪਰਵਾਜ਼, ਇਹੋ ਤਾਂ ਹੈ ਦਿਲ ਵਾਲੀ ਗੱਲ। ਸ਼ਨਿਚਰਵਾਰ ਅਤੇ ਐਤਵਾਰ 9 ਵਜੇ ਸਵੇਰੇ ਆਸਟ੍ਰੇਲੀਅਨ ਸਿੰਨੀ ਸਮੇਂ ਮੁਤਾਬਕ ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਰੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ, ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਵਾਗਤ ਕਰਦੇ ਆਂ ਜੀ, ਜਿੱਥੋਂ ਵੀ ਤੁਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਜੁੜੇ ਹੋ, ਕੀ ਹਾਲ ਚਾਲ ਹੈ, ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਦੇ ਆਂ ਜੀ, ਸਾਰੀ ਸ੍ਰਿਸ਼ਟੀ ਦਾ, ਸਾਰੀ ਦੁਨੀਆਂ ਦਾ, ਇਸ ਦੇ ਵਿਚ ਆਪਣਾ ਭਲਾ ਵੀ ਹੁੰਦਾ ਹੈ। ਇਹ ਗੱਲ ਵੀ ਚੇਤੇ ਰੱਖਣ ਵਾਲੀ ਹੈ ਜੀ, ਬੜੇ ਧਿਆਨ ਨਾਲ। ਜੇ ਪਹਿਲੇ ਪਾਤਸ਼ਾਹ ਨੇ ਨਾਰਾ ਦਿੱਤਾ ਹੈ ਸਾਨੂੰ ਗੁਰਬਾਣੀ ਦੇ ਵਿਚ, ਗੁਰਬਾਣੀ ਨੇ ਨਾਰਾ ਦਿੱਤਾ ਹੈ, ਉਸ ਦੇ ਵਿਚ ਆਪਣਾ ਭਲਾ ਵੀ ਆ ਜਾਂਦਾ ਹੈ। ਤੇ ਅੱਜ ਦਾ ਪ੍ਰੋਗਰਾਮ ਦਿਨ ਐਤਵਾਰ ਦਾ ਲੈ ਕੇ ਹਾਜ਼ਰ ਹਾਂ। 18 ਦਸੰਬਰ 2016 ਤੇ 12-13 ਦਿਨ ਰਹਿ ਗਏ ਜੀ ਸਾਲ ਦੇ ਵਿਚ, ਪਰ ਸਾਲ ਦੇਖੋ ਕਿੱਦਾਂ ਗੁਜ਼ਰ ਰਹੇ ਨੇ। ਤੇ 9:02 ਘੜੀ ਦਿਖਾਉਣ ਲੱਗ ਪਈ ਹੈ ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ। ਬ੍ਰਿਸਬਨ ਦੇ ਵਿਚ 8:02, ਸੈਂਟਰਲ ਆਸਟ੍ਰੇਲੀਆ ਐਡਲੇਡ ਦੇ ਵਿਚ 8:32, 6:02 ਸਵੇਰ ਦੇ ਹੋਏ ਨੇ। ਪਰਥ ਦੇ ਵਿਚ ਤੜਕਾ ਚੱਲ ਰਿਹਾ, ਤੜਕੇ ਦਾ ਸਮਾਂ ਭਾਰਤ ਦੇ ਵਿਚ ਵੱਡਾ ਤੜਕਾ ਮਿਡਲ ਈਸਟ ਚ ਅੱਧੀ ਰਾਤ ਹੋਣ ਵਾਲੀ, ਇੰਗਲੈਂਡ ਦੇ ਵਿਚ ਦੁਪਹਿਰਾਂ ਅਤੇ ਸ਼ਾਮਾਂ ਚੱਲ ਰਹੀਆਂ ਨੇ ਅਮਰੀਕਾ ਮਹਾਂਦੀਪਾਂ ਦੇ ਵਿਚ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁੜ ਰਹੇ ਨੇ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਜਾਊਗੀ। ਇਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ ਵੀ ਲੈਣੀ ਆ, ਤੁਹਾਡੇ ਸੁਨੇਹੇ ਵੀ ਲੈਣੇ ਆ, ਗੀਤ ਸੰਗੀਤ ਵੀ ਚੱਲੇਗਾ ਤੇ ਨਾਲ ਦੀ ਨਾਲ ਖਬਰਾਂ, ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿ ਰਹੀਆਂ ਨੇ ਉਹ ਵੀ ਚਿੰਤਨ ਕੀਤਾ ਜਾਊਗਾ। ਸੋ ਕੋਈ ਵੀ ਤੁਹਾਡੇ ਦਿਲ ਦੇ ਵਿਚ ਗੱਲ ਹੈ ਕਿਸੇ ਤਰ੍ਹਾਂ ਦੀ, ਤੁਸੀਂ ਚਾਹੁੰਦੇ ਹੋ ਕਿ ਅਸੀਂ ਗੱਲ ਕਰੀਏ, ਕੋਈ ਸਾਂਝ ਪਾਉਣਾ ਚਾਹੁੰਦੇ ਹੋ, ਕੋਈ ਵਿਚਾਰ ਦੇਣਾ ਚਾਹੁੰਦੇ ਹੋ, ਕੁਝ ਪੁੱਛਣਾ ਚਾਹੁੰਦੇ ਹੋ, ਤਾਂ ਜ਼ਰੂਰ ਸਾਨੂੰ ਈਮੇਲ ਦੇ ਜ਼ਰੀਏ request@harmanradio.com ਜਾਂ ਟੈਲੀਗ੍ਰਾਮ ਦੇ ਜ਼ਰੀਏ ਲਿਖ ਕੇ ਭੇਜ ਸਕਦੇ ਹੋ। ਸਾਡੇ ਵੀ ਗਿਆਨ ਦੇ ਵਿਚ ਵਾਧਾ ਹੁੰਦਾ ਆ, ਕਈ ਵਾਰੀ ਸਾਨੂੰ ਗੱਲ ਪਤਾ ਨਹੀਂ ਹੁੰਦੀ ਤੇ ਸਾਡੇ ਸਰੋਤੇ ਵੀ ਸਾਨੂੰ ਦੱਸਦੇ ਨੇ। ਸੋ ਰਲ ਮਿਲ ਕੇ ਅਸੀਂ ਜੀ ਸੰਵਾਦ ਰਚਦੇ ਆ, ਦਿਲ ਵਾਲੀਆਂ ਗੱਲਾਂ ਕਰਦੇ ਆ ਇਕ ਦੂਸਰੇ ਦੇ ਨਾਲ। ਤਾਂ ਕਈ ਸੱਜਣ ਮਿੱਤਰ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿਚ, ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਕਰਦੇ ਨੇ ਪ੍ਰੋਗਰਾਮ ਤੇ ਨਾਲ ਮੇਰੀ ਵੀ ਸੇਵਾ ਚੱਲ ਰਹੀ ਆ। ਸੋ ਰੁਪਿੰਦਰ ਸਿੰਘ ਗਿੱਲ ਜੁੜੇ ਨੇ ਕਾਲ ਕਲਾਂ ਵਾਲੇ, ਉਹ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਜੀ ਤੇ ਪ੍ਰੋਗਰਾਮ ਦੀ ਵੇਟ ਕਰ ਰਹੇ ਆ ਜੀ, ਸ਼ੁਕਰੀਆ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਵੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤੇ ਉਹਨਾਂ ਨੇ ਇਕ ਗੀਤ ਸੁਣਨਾ ਚਾਹਿਆ ਆ। ਹਾਂਜੀ, ਮੈਂ ਉਹ ਗੀਤ ਲੱਭ ਰਿਹਾ ਜੀ ਹਜੇ, ਕਹਿੰਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਨਾਈਸ, ਥੈਂਕ ਯੂ ਜੀ। ਸੁਖਜੀਤ ਸਿੰਘ ਢਿੱਲੋਂ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਕਹਿੰਦੇ ਕਿ ਲਿੰਕ ਸੈਂਡ ਕਰ ਦਿਓ। ਸੁਖਜੀਤ ਜੀ, ਆਪਣਾ ਨੰਬਰ ਵਟਸਐਪ ਦਾ ਭੇਜ ਦਿਓ ਮੈਨੂੰ, ਮੈਂ ਜ਼ਰੂਰ ਭੇਜਾਂਗਾ ਅੱਜ ਦੋਨੋਂ ਹੀ ਐਪੀਸੋਡ। ਤੇ ਵਧੀਆ ਚੱਲ ਰਿਹਾ ਪ੍ਰੋਗਰਾਮ, ਪ੍ਰਦੀਪ ਸਿੰਘ ਤੂਰ ਫਰੈਜ਼ਨੋ ਵਾਲੇ ਕਹਿ ਰਹੇ ਨੇ ਜੀ। ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ, ਔਰ ਅਸੀਂ ਰਲ ਕੇ ਬਹੁਤ ਸਾਰੀਆਂ ਗੱਲਾਂ ਹਜੇ ਕਰਨੀਆਂ ਆ। ਦਲਜੀਤ ਸਿੰਘ ਮਹਿਤਾ ਚੌਂਕ ਨੇ ਪਹਿਲਾ ਵਿਚਾਰ ਭੇਜਿਆ ਜੀ, ਕਹਿੰਦੇ ਲਾਈਫ ਕੈਨ ਗਿਵ ਅਸ ਅ ਨੰਬਰ ਆਫ ਬਿਊਟੀਫੁਲ ਫਰੈਂਡਸ, ਬਟ ਓਨਲੀ ਟਰੂ ਫਰੈਂਡਸ ਕੈਨ ਗਿਵ ਅਸ ਬਿਊਟੀਫੁਲ ਲਾਈਫ। ਗੁੱਡ ਮਾਰਨਿੰਗ ਜੀ। ਜੀ ਬਿਲਕੁਲ, ਜ਼ਿੰਦਗੀ ਦੇ ਵਿੱਚ ਜਿਹੜੇ ਨੇ ਬੜੇ ਲੋਕੀ ਮਿਲਦੇ ਨੇ ਸਾਨੂੰ, ਸਾਂਝਾਂ ਵੀ ਬਣਦੀਆਂ ਨੇ, ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਸੋ ਜਿਹੜਾ ਲੇਖੇ ਆਵੇ ਭਾਗ। ਸੋ ਜਿਹੜੇ ਸੰਯੋਗ ਨੇ ਇਕ ਦੂਸਰੇ ਨਾਲ ਮਿਲਣਾ ਆ ਲੋਕਾਂ ਦਾ, ਚਾਹੇ ਉਹ ਫਰੈਂਡਸ਼ਿਪ ਦੇ ਤੌਰ ਤੇ ਹੋਵੇ, ਚਾਹੇ ਉਹ ਪਤੀ ਪਤਨੀ ਦੇ ਤੌਰ ਤੇ ਹੋਵੇ, ਚਾਹੇ ਉਹ ਕਲੀਗਸ ਦੇ ਤੌਰ ਤੇ ਹੋਵੇ, ਤੇ ਇਹ ਇਕ ਪਰਮਾਤਮਾ ਵੱਲੋਂ ਦਿੱਤੀ ਗਈ ਹੋਈ ਗਿਫਟ ਹੈ। ਤੇ ਜ਼ਿੰਦਗੀ ਦੇ ਵਿਚ ਅਕਸਰ ਲੋਕ ਤੁਹਾਨੂੰ ਮਿਲਦੇ ਨੇ, ਬਿਊਟੀਫੁਲ ਲੋਕ ਵੀ ਮਿਲਦੇ ਨੇ, ਪਰ ਜਿਹੜੀ ਤੁਹਾਡੀ ਜ਼ਿੰਦਗੀ ਨੂੰ ਸਵਾਰਦੇ ਨੇ ਉਹ ਉਹੀ ਸਵਾਰਦੇ ਨੇ ਜਿਹੜੇ ਅਸਲੀ ਦੋਸਤ ਹੋਣ। ਜਿਹੜੇ ਕਹਿੰਦੇ ਬਾਣੀ ਦੇ ਵਿਚ ਵੀ ਆਉਂਦਾ ਕੱਚੜਿਆਂ ਸੰਗ ਤੋੜ, ਵੀ ਜਿਹੜੇ ਕੱਚੜੇ ਨੇ ਨਾ, ਕੱਚੇ ਰਿਸ਼ਤੇਦਾਰ ਨੇ, ਕੱਚੇ ਆਲੇ ਦੁਆਲੇ ਅੰਗ ਸੰਗ ਨੇ, ਮਿੱਤਰ ਸੱਜਣ ਨੇ, ਉਨ੍ਹਾਂ ਤੋਂ ਤੋੜ ਵਿਛੋੜਾ ਕਰਵਾ ਦੇ ਹੇ ਪਰਮਾਤਮਾ, ਮੈਨੂੰ ਸੱਚਿਆਂ ਨਾਲ ਮਿਲਾ ਦੇ। ਸੋ ਸੱਚਿਆਂ ਦੀ ਕਾਫੀ ਮਹਿਮਾ ਹੈ ਜੀ ਹਰੇਕ ਪਾਸੇ। ਸੋ ਆਪਣੇ ਦੋਸਤਾਂ ਨੂੰ ਬੜੇ ਧਿਆਨ ਨਾਲ ਚੁਣੋ। ਤੁਹਾਨੂੰ ਲੱਗਦਾ ਆ, ਇਹ ਤੇ ਵੈਸੇ ਕਈ ਵਾਰੀ ਡਿਬੇਟ ਵੀ ਹੋਣੀ ਚਾਹੀਦੀ, ਅਸੀਂ ਕਰਾਂਗੇ ਵੀ ਕਿਸੇ, ਅਕਸਰ ਦੇਖਿਆ ਜਾਂਦਾ ਕਿ ਨੌਜਵਾਨੀ ਦੇ ਵਿਚ ਬਹੁਤ ਸਾਰੇ ਜਿਹੜੇ ਮੁੰਡੇ ਕੁੜੀਆਂ ਹੁੰਦੇ ਨੇ ਉਹ ਆਪਣੇ ਦੋਸਤਾਂ ਨੂੰ ਸਹੇਲੀਆਂ ਨੂੰ ਬੜਾ ਖਰਾਬ ਕਰਦੇ ਨੇ, ਕਈ ਵਾਰੀ ਗਲਤ ਰਾਹੇ ਪਾ ਦਿੰਦੇ ਨੇ, ਕਈਆਂ ਦੇ ਭੋਲਾਪਣ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ, ਔਰ ਕਈਆਂ ਨੂੰ ਕਿਸੇ ਨਾਲ ਲੜਾ ਦਿੰਦੇ ਨੇ, ਕਿਸੇ ਤੇ ਗਲ ਪਾ ਦਿੰਦੇ ਨੇ ਆਪਣੇ ਮਕਸਦ ਕੱਢਣ ਵਾਸਤੇ। ਸੋ ਜਦੋਂ ਪਤਾ ਲੱਗ ਜਾਵੇ ਇਕ ਵਾਰੀ ਵੀ ਇਸ ਨੇ ਇਹ ਮਰਿਆਦਾ ਪਾਰ ਕੀਤੀ ਹੈ, ਤਾਂ ਉਸ ਦੇ ਕੋਲੋਂ ਪੱਲਾ ਛਡਾ ਲੈਣਾ ਹੀ ਬਿਹਤਰ ਹੈ, ਕਿਉਂਕਿ ਜੇ ਇਕ ਵਾਰੀ ਕਰ ਸਕਦਾ ਫੇਰ ਵੀ ਕਰ ਸਕਦਾ, ਵਾਰ ਵਾਰ ਕਰ ਸਕਦਾ। ਸੋ ਪਹਿਲੀ ਗੱਲ ਤਾਂ ਸੱਚਾ ਦੋਸਤ ਇਹੋ ਜਿਹੇ ਟਰੈਪ ਆਪਣੇ ਦੋਸਤ ਵਾਸਤੇ ਲਾਉਂਦਾ ਹੀ ਨਹੀਂ। ਹੁਣ ਕਈ ਵਾਰੀ ਦੇਖਣ ਚ ਵਰਤਾਰਾ ਆਇਆ, ਅਸੀਂ ਮੁੰਡੇ ਕੁੜੀਆਂ ਨਾਲ ਕਾਫੀ ਮਤਲਬ ਵਰਤਦੇ ਵੀ ਆ, ਉਨ੍ਹਾਂ ਦੀ ਹੈਲਪ ਵੀ ਕਰੀ ਦੀ ਆ, ਦੇਖੀ ਦਾ ਵੀ ਆ, ਉਹ ਇਕ ਦੂਸਰੇ ਨੂੰ ਚੁਗਲੀ ਲਾ ਕੇ ਉਨ੍ਹਾਂ ਦੇ ਕੰਮ ਛਡਾਉਂਦੇ ਨੇ, ਮਤਲਬ ਇਸ ਤਰ੍ਹਾਂ ਦੇ ਵਰਤਾਰੇ ਵੀ ਦੇਖੇ ਨੇ। ਕੋਈ ਬਹੁਤ ਵਧੀਆ ਸੈੱਟ ਹੁੰਦਾ ਆਪਣੀ ਜੌਬ ਤੇ, ਉਹਨੂੰ ਵੈਸੇ ਹੀ ਚੱਕੀ ਜਾਣਗੇ, ਤੈਨੂੰ ਤੇਰਾ ਮਾਲ ਘੱਟ ਪੈਸੇ ਦਿੰਦਾ ਆ, ਤੂੰ ਉਥੇ ਆ ਜਾ, ਤੈਨੂੰ ਵੱਧ ਦਵਾਉਂਦੇ ਆ, ਮੈਨੂੰ ਇੰਨੇ ਮਿਲਦੇ ਆ, ਮੈਨੂੰ ਉਨੇ ਮਿਲਦੇ ਆ। ਸੋ ਕਿਸੇ ਦਾ ਸੂਤ ਦੇਖ ਕੇ ਉਹ ਉਹਨੂੰ ਪੱਟਦੇ ਨੇ, ਇਹੋ ਜਿਹੀਆਂ ਗਲਤ ਗਾਈਡੈਂਸ ਵੀ ਦਿੰਦੇ ਨੇ, ਇਹੋ ਜਿਹੇ ਬਹੁਤ ਲੋਕ ਦੇਖੇ ਨੇ। ਸੋ ਉਹਨਾਂ ਤੋਂ ਪਿੱਛਾ ਛਡਾਉਣਾ ਚਾਹੀਦਾ, ਕੱਲਾ ਇਹ ਯੰਗ ਮੁੰਡੇ ਕੁੜੀਆਂ ਦੀ ਨਹੀਂ ਮੈਂ ਗੱਲ ਕਰ ਰਿਹਾ, ਵੱਡੇ ਵੀ ਇਦਾਂ ਹੀ ਕਰਦੇ ਨੇ, ਵੱਡੇ ਵੀ ਇਕ ਦੂਸਰੇ ਦਾ ਜਿਹੜਾ ਚੱਲਦਾ ਕੰਮ ਕਈ ਵਾਰੀ ਖੜਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਰਿਸ਼ਤੇਦਾਰ ਸੱਜਣ ਮਿੱਤਰ, ਸੋ ਉਹਨਾਂ ਤੋਂ ਥੋੜਾ ਜਿਹਾ ਪਾਸਾ ਵੱਟ ਲੈਣਾ ਚਾਹੀਦਾ। ਕੁਲਦੀਪ ਬਲ ਵੀ ਆ ਗਏ ਨੇ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਤੇ ਕਦਰ ਲਾਣਾ ਜੀ ਉਹ ਗੀਤ ਮੋਦੀ ਵਾਲਾ ਨਵਾਂ, ਤੇ ਤੁਸੀਂ ਕੱਲ ਫਿਰ ਬਲੱਡ ਡੋਨੇਟ ਕਰਿਆ ਹੋ, ਬਹੁਤ ਵਧੀਆ ਫੋਟੋ ਵੀ ਮਿਲ ਗਈ ਸੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡਾ ਗੀਤ ਤੁਸੀਂ ਭੇਜਿਆ ਸੀ ਜ਼ਰੂਰ ਲਾਵਾਂਗੇ ਅੱਜ। ਸੱਤੀ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ। ਅੱਛਾ ਜੀ, ਸਤਿ ਸ੍ਰੀ ਅਕਾਲ ਜੀ, ਤੇ ਕਹਿੰਦੇ ਨਾਈਸ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ, ਸ਼ੁਕਰੀਆ ਜੀ। ਅਗਰ ਤੁਸੀਂ ਭੇਜ ਦਿਓ ਆਪਣਾ ਵਟਸਐਪ ਦਾ, ਮੈਂ ਵਟਸਐਪ ਤੇ ਵੀ ਭੇਜ ਦਿਆ ਕਰੂੰਗਾ ਨੰਬਰ, ਤੇ ਸਵਾਗਤ ਹੈ ਜੀ ਸਾਰੇ ਸਰੋਤਿਆਂ ਦਾ। ਤੇ ਕੱਲ ਸਾਨੂੰ ਫਰਮਾਇਸ਼ ਆਈ ਸੀ ਜੀ ਇੱਕ ਦਲਜੀਤ ਦੋਸਾਂਝ ਦੇ ਗੀਤ ਤੋਂ ਸ਼ੁਰੂਆਤ ਕਰਨ ਦੀ ਪ੍ਰੋਗਰਾਮ, ਮੇਰਾ ਖਿਆਲ ਕੋਬਰਮ ਵਾਲਿਆਂ ਨੇ ਭੇਜੀ ਸੀ। ਤੇ ਲਓ ਜੀ, ਅੱਜ ਬਾਬੇ ਨਾਨਕ ਦੀ ਮਹਿਮਾ ਦਲਜੀਤ ਸਿੰਘ ਤੋਂ, ਦਲਜੀਤ ਦੋਸਾਂਝ ਤੋਂ ਸੁਣਦੇ ਹਾਂ ਜੀ।
ਉਹ ਕਿਰਤ ਕਰੋ ਤੇ ਵੰਡ ਛਕੋ ਦਾ ਲਾਇਆ ਹੋਕਾ, ਇਹ ਸੋਚ ਸੱਚੀ ਕਰਤਾਰ ਦੀ ਹੈ, ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ, ਕਿਉਂ ਸਾਇੰਸ ਚੱਲ ਪਈ ਮਾਰਦੀ ਹੈ, ਇਹ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉੱਗਣਾ ਏ, ਕਦੋਂ ਕਿਰਤ ਦੇ ਸੂਰਜ ਨੇ ਹਾਏ ਡੋਬਿਆਂ ਡੁੱਬਣਾ ਏ, ਉਹ ਕੋਈ ਸਿਆਸਤ ਵੱਟਾਂ ਉੱਤੇ ਅੱਕ ਨੀ ਲਾ ਸਕਦੀ, ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ, ਬਾਬਾ ਮੱਝੀਆਂ ਚ ਰੋਂਦਾ ਦਿਸਦਾ ਏ, ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ, ਹੱਟ ਸੱਚ ਦੀ ਚਲਾਉਂਦਾ ਦੱਸਦਾ ਏ, ਨਾਲ ਲੰਗਰ ਛਕਾਉਂਦਾ बरकत नहीं जा सकती। बाबा मच्छियां चलाऊंगा दिसदा ए पानी खेता नहीं लाऊंगा दिसदा ए हट सच दी चलाऊंगा दिसदा ए नाल लंगर छकाऊंगा चक्की फिरदा क्यों परमा दिया पंडा नू कदे भी चक्की सिर तो रब दी छत नहीं जा सकती। गुरु नानक दे खेतां चो बरकत नहीं जा सकती। बाबा मच्छियां चलाऊंगा दिसदा ए पानी खेतां नूं लाऊंगा दिसदा ए हट सच दी चलाऊंगा दिसदा ए नाल लंगर छकाऊंगा
जी। किरत दी गल चल रही है जी कि किस तरह साडे कौम नूं साडे धर्म नूं साडे खिते नूं पहले पातशाह ने किरत दे नाल जोड़ के कीर्तन नूं किरत दे नाल जोड़ के सानूं तंदरुस्तियां सानूं तरक्कियां बख्शियां ते किस तरह एक नवा नवेकला जिहड़ा सिस्टम है ओह इस खिते नूं दित्ता ते शायद इही जिहड़ा किरत करन दा सिधांत है ओ सानू तरक्कियां दे वल लैके जा रहा। पर दोस्तो इत्थे असी ए नहीं भुलना कि कल्ली किरत ही काफी नहीं हुंदी नाल कीर्तन भी जरूरी है। बाबे नानक दा सिधांत है। बहुत सारे लोग कहंदे ने कि असी बाबे नानक नू गुरु मानदे आ पर ओ बाबे नानक नू गुरु मानदे ने उस दीआं जिहड़ीआं तर्क वालीआं गल्लां किरत वालीआं गल्लां देख के समाज सुधारक गल्लां देख के ओ समाज सुधारक नहीं सीगा कल्ला ओ पहलां रब दा बंदा सी रब दा भगत सीगा ते रब नू होंद नू मनन वाला सी फिर बाद दे विच्चों उसने ए सारीआं सानू सिधांत दित्ते ने। सो इस करके असी पिक एंड चूज नहीं कर सकदे। अगर बाबे नानक नू फॉलो करना तां सारा कुछ फॉलो करिए तां फिर देखो की रंग बनदे ने। सो ए सी जी मेरे विचार ते उम्मीद रखदे आं कि तुसी सहमत होवोगे। सो होर भी सज्जण साडे नाल जुड़ रहे ने। सुखदीप सिंह रियाड़ कोबरम वाले सत श्रीकाल बुला रहे ने। बहुत ब्यूटीफुल थॉट्स ऑन फ्रेंडशिप जी थैंक यू। आओ जी रियाड़ साहब स्वागत है थोड़ा प्रोग्राम दे विच। ते अपने इंदर दुबली केन्स वाले कहंदे ने कि अज करो फिर गल फ्रेंड वाली ते थैंक्स जी। बस आलन दे मिंटू बराड होना नू मैनू लगदा थोड़े जी शायद लेट आणगे पर मैं कोशिश कर रहा आणगे जरूर आणगे ते प्रोग्राम दे विच उहनां नू लवांगे ते दोस्ती ते अज गल्लां करांगे कि किस तरह दोस्तियां जड़ियां ने ओहो वधिया भी ने बहुत वधिया एग्जाम्पल सैट करदे ने एक दूसरे नूं सैट भी करदे ने पर कई वारी इहो जिहे दोस्त भी हुंदे ने जिहड़े कि मतलब तुहानूं पता ही आपां गल कर चुके हां। चलो मौसम दी जानकारी देखदे हां। अज डार्विन दे विच थंडरस्टॉर्म दस्या गया जी गरज नाल छिट्टां पैणगियां ते 31 डिग्री तक रहेगा बड़ा हुम रहेगा उत्थे बहुत हुम हुंदा जी ਤੇ ਖਾਸ ਕਰਕੇ ਨਾਰਦਰਨ ਟੈਰੀਟਰੀ ਦੇ ਵਿਚ ਇਸ ਹਫ਼ਤੇ ਕਾਫ਼ੀ ਮੀਂਹ ਪੈ ਰਹੇ ਨੇ ਬਰਸਾਤਾਂ ਉਥੇ ਮੈਨੂੰ ਲਗਦਾ ਸ਼ੁਰੂ ਹੋ ਚੁੱਕੀਆਂ। ਕੇਨਸ ਦੇ ਵਿਚ ਵੀ ਹਲਕਾ ਹਲਕਾ ਮੀਂਹ ਦਸਿਆ 33 ਡਿਗਰੀ ਔਰ ਹੇਠਾਂ ਵੱਲ ਨੂੰ ਆਈਏ ਬ੍ਰਿਸਬੇਨ ਨੂੰ ਤੇ ਉਥੇ ਗਰਜ ਨਾਲ ਛਿੱਟਾਂ ਦਸੀਆਂ ਗਈਆਂ ਨੇ ਅੱਜ ਤੇ ਧੁੱਪ ਵੀ ਨਿਕਲੇਗੀ 30 ਡਿਗਰੀ। ਕਫ ਸਰਵਰ ਦੇ ਵਿਚ ਬੱਦਲ ਹੋ ਚੁੱਕੇ ਨੇ ਹਵਾ ਚੱਲ ਰਹੀ ਹੈ ਮੀਂਹ ਸ਼ਾਵਰ ਦਸਿਆ ਗਿਆ 24 ਡਿਗਰੀ ਠੰਡਾ। ਸਿਡਨੀ ਦੇ ਵਿਚ 21 ਡਿਗਰੀ ਠੰਡਾ ਤੇ ਉਥੇ ਮੀਂਹ ਵੀ ਦਸਿਆ ਗਿਆ। ਕੈਨਬਰਾ ਦੇ ਵਿਚ 22 ਡਿਗਰੀ ਔਰ ਬੱਦਲ ਵਾਹੀ। ਮੈਲਬਰਨ ਦੇ ਵਿਚ 19 ਡਿਗਰੀ ਤੇ ਠੀਕ ਠੀਕ ਮੌਸਮ ਐਡਲੇਟ ਦੇ ਵਿਚ ਹੈਗਾ 27 ਡਿਗਰੀ ਹੈ ਧੁੱਪ ਖਿੜੀ ਰਹੇਗੀ। ਪਰਥ ਦੇ ਵਿਚ 25 ਡਿਗਰੀ ਠੰਡਾ। ਕੁੱਲ ਮਿਲਾ ਕੇ ਪਰਥ ਐਤਕੀ ਠੰਡਾ ਚੱਲ ਰਿਹਾ। ਚਲੋ ਮੌਸਮ ਮੌਸਮ ਹੀ ਹੁੰਦਾ ਤੇ 8 ਡਿਗਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ ਦਿਖਾ ਰਹੇ ਨੇ ਤਾਪਮਾਨ ਤੇ ਅੱਜ ਦਿਨਾਂ ਨੂੰ ਹਲਕੇ ਬੱਦਲ 24 ਡਿਗਰੀ ਤਾਪਮਾਨ ਕਿਤੇ ਕਿਤੇ ਧੁੱਪ ਵੀ ਨਿਕਲਣ ਦੇ ਆਸਾਰ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਇਕ ਗੀਤ ਜਿਹੜਾ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲਿਆਂ ਨੇ 2 ਹਫ਼ਤੇ ਹੋ ਗਏ ਫਰਮਾਇਸ਼ ਕੀਤੀ ਸੀ ਐਸ ਵੀ ਕੀਤੀ ਆ ਉਹ ਗੀਤ ਜੀ ਮੈਂ ਐਕਚੁਲੀ ਐਕਵਾਇਰ ਕੀਤਾ ਸੀ ਤੇ ਹੁਣ ਮੈਨੂੰ ਯਾਦ ਆ ਗਿਆ ਤੇ ਮੈਂ ਹੁਣ ਸੁਣ ਕੇ ਵੀ ਹਟਿਆ। ਉਸ ਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਜ਼ਿਆਦਾ ਖਰਾਬ ਹੈ ਜਿਹੜੀ ਮੇਰੇ ਕੋਲ ਹੈ ਸੋ ਇਸ ਕਰਕੇ ਉਹ ਇਸ ਹਫਤੇ ਨਹੀਂ ਨਾ, ਮੈਂ ਕੋਸ਼ਿਸ਼ ਕਰ ਰਿਹਾ ਕਿ ਉਹ ਵਧੀਆ ਗੀਤ ਵਧੀਆ ਕੁਆਲਿਟੀ ਦੇ ਵਿਚ ਲਿਆ ਜਾਵੇ, ਪਰ ਮੈਂ ਤੁਹਾਨੂੰ ਇਕ ਹੋਰ ਫਿਰ ਵਧੀਆ ਜਿਹਾ ਗੀਤ ਸੁਣਾਉਣਾ ਆ। ਗੀਤ ਤਾਂ ਵੈਸੇ ਵਧੀਆ ਹੀ ਹੁੰਦੇ ਨੇ ਸਾਰੇ, ਆਪਣੀ ਆਪਣੀ ਪਸੰਦ ਹੁੰਦੀ ਹੈ। ਤੁਸੀਂ ਦੇਖਿਆ ਹੋਣਾ ਫਿਲਮ ਹੀਰ ਰਾਂਝਾ ਬੜੀ ਮਸ਼ਹੂਰ ਹੋਈ ਸੀ, ਤੇ ਉਸ ਦੇ ਵਿਚ ਗੀਤ ਸੁਣਦੇ ਆ ਜੀ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ।
मिलो न तुम तो हम घबराए, मिलो तो आँख चुराए, हमें क्या हो गया है, हमें क्या हो गया है। मिलो न तुम तो हम घबराए, मिलो तो आँख चुराए, हमें क्या हो गया है, हमें क्या हो गया है। तुम्ही तो दिल का राज बताए, तुम्ही तेरा छुपाए, हमें क्या हो गया है, हमें क्या हो गया है।
ਤੁਮ
ਲਓ ਜੀ, ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ ਖੂਬਸੂਰਤ ਗੀਤ ਸੁਣਿਆ। ਇਹ 1970 ਦੇ ਵਿਚ ਫਿਲਮ ਆਈ ਸੀ ਜੀ ਹੀਰ ਰਾਂਝਾ, ਤੇ ਇਸ ਦੇ ਮੁੱਖ ਕਲਾਕਾਰ ਤੁਹਾਨੂੰ ਪਤਾ ਹੀ ਹੈ ਕਿ ਰਾਜਕੁਮਾਰ, ਪ੍ਰਿਆ, ਰਾਜਵੰਸ਼ ਸੀ, ਤੇ ਬੜੇ ਹਿੱਟ ਫਿਲਮ ਸੀਗੀ, ਤੇ ਇਸਦਾ ਮਿਊਜ਼ਿਕ ਜਿਹੜਾ ਸੀ ਉਹ ਮਦਨ ਮੋਹਨ ਤੇ ਕੈਫੀ ਆਜ਼ਮੀ ਨੇ ਦਿੱਤਾ ਸੀ। ਇਸ ਦੇ ਗੀਤ ਬੜੇ ਮਸ਼ਹੂਰ ਹੋਏ ਨੇ, ਜਿਸ ਦੇ ਵਿਚ ਯੇ ਦੁਨੀਆਂ ਯੇ ਮਹਿਫਿਲ ਮੇਰੇ ਕਾਮ ਕੀ ਨਹੀਂ, ਇਹੋ ਜਿਹੇ ਗੀਤ ਸਨ, ਤੇ ਰਾਜਕੁਮਾਰ ਨੂੰ ਇਕ ਬੁਲੰਦੀਆਂ ਤੇ ਲੈ ਗਈ ਸੀ ਇਹ ਫਿਲਮ। ਸੋ ਇਸ ਗੀਤ ਤੋਂ ਬਾਅਦ ਜੀ ਹੁਣ ਆਪਾਂ ਥੋੜੀਆਂ ਖਬਰਾਂ ਦੇ ਵੱਲ ਝਾਤੀ ਮਾਰਨੀ ਆ। ਬਹੁਤ ਸਾਰੇ ਸੱਜਣ ਮਿੱਤਰ ਵੀ ਜੁੜ ਰਹੇ ਨੇ, ਤੇ ਇਕ ਖਬਰ ਜਿਹੜੀ ਬਣਦੀ ਆ ਉਹ ਇਹ ਆ ਕਿ ਪਰਸੋਂ ਚਾਈਨਾ ਵਾਲਿਆਂ ਨੇ ਜੀ ਅਮਰੀਕਾ ਦਾ ਡਰੋਨ ਫੜ ਲਿਆ ਸਮੁੰਦਰ ਦੇ ਹੇਠਾਂ, ਜਿਹੜਾ ਖਡਾਉਣਾ ਜੀ, ਤੇ ਇਹ ਜਿਹੜਾ ਡਰੋਨ ਸੀਗਾ ਅੰਡਰਵਾਟਰ ਡਰੋਨ, ਇਹ ਕਹਿੰਦੇ ਨੇ ਕਿ ਚਾਈਨਾ ਸੀ ਦਾ ਜਿਹੜਾ ਸਰਵੇ ਕਰ ਰਿਹਾ ਸੀ ਕਿ ਕਿੰਨਾ ਡੂੰਘਾ ਆ, ਪਾਣੀ ਕਿੱਧਰ ਨੂੰ ਜਾ ਰਿਹਾ, ਟੈਂਪਰੇਚਰ ਕਿੰਨਾ ਆ, ਤੇ ਇਸ ਤਰ੍ਹਾਂ ਦੇ ਲਈ ਉਹਨੇ ਛੱਡਿਆ ਸੀ, ਤੇ ਮਹੀਨੇ ਬਾਅਦ ਉਸ ਨੂੰ ਫਿਰ ਜਿਹੜੇ ਨੇਵੀ ਸ਼ਿਪਸ ਨੇ ਲੈਣਾ ਸੀ, ਪਰ ਚਾਈਨਾ ਦੇ ਸ਼ਿਪਸ ਨੇ ਇਸ ਨੂੰ ਇਸ ਤੇ ਕਬਜ਼ਾ ਕਰ ਲਿਆ, ਤੇ ਇਹ ਫਿਰ ਫਲੈਸ਼ ਪੁਆਇੰਟ ਬਣ ਗਿਆ, ਤੇ ਧਮਕੀਆਂ ਹੋਣ ਲੱਗ ਗਈਆਂ, ਸਾਡਾ ਜੀ ਕਢਾਉਣਾ ਮੋੜੋ। ਜਿਸ ਤਰ੍ਹਾਂ ਹੁੰਦਾ ਨੀ ਕਿ ਪਤੰਗ ਉੱਡ ਜਾਂਦਾ, ਕੱਟ ਲੈਂਦਾ ਕੋਈ ਤੇ ਕੱਟ ਕੇ ਆਪਣੇ ਘਰ ਨੂੰ ਲੈ ਜਾਂਦਾ, ਮੈਨੂੰ ਤਾਂ ਲੱਗਦਾ ਸੀ ਉਹਦਾ ਹੀ ਹੋ ਜਾਂਦਾ ਹੁੰਦਾ ਆ, ਤੇ ਅਗਰ ਤੁਸੀਂ ਓਪਨ ਦੇ ਵਿਚ ਪਤੰਗਬਾਜ਼ੀ ਕਰਦੇ ਹੋ, ਜਿਹੜਾ ਪਤੰਗ ਲੈ ਗਿਆ ਫਿਰ ਉਹਦਾ ਹੀ ਆ, ਤੁਸੀਂ ਉਹਦੇ ਘਰੋਂ ਜਾ ਕੇ ਉਹਨੂੰ ਕਹਿ ਥੋੜੋ ਸਕਦੇ ਹੋ ਵੀ ਤੁਸੀਂ ਮੇਰਾ ਪਤੰਗ ਦਿਓ ਜੀ, ਕਈ ਕਰਦੇ ਹੁੰਦੇ ਸੀ ਪਰ ਇੱਦਾਂ ਨੀ ਬਣਦੀ। ਸੋ ਇਸੇ ਤਰ੍ਹਾਂ ਜਦੋਂ ਤੁਸੀਂ ਪਤੰਗ ਉਡਾਉਂਦੇ ਹੋ, ਇਸੇ ਤਰ੍ਹਾਂ ਡਰੋਨ ਜਾਂ ਛੱਡਦੇ ਹੋ ਬਾਹਰ ਕਿਸੇ ਇਲਾਕੇ ਤੇ ਜਾ ਕੇ ਕਿਸੇ ਦੇਸ਼ ਤੇ, ਜੇ ਉਹ ਫੜ ਲਵੇ ਤਾਂ ਫਿਰ ਧਮਕੀਆਂ ਦੇ ਰਹੇ ਹੋ ਤੁਸੀਂ, ਸਾਡਾ ਮੋੜ ਦਿਓ ਮੋੜ ਦਿਓ, ਤੇ ਪਰ ਚਾਈਨਾ ਕਹਿੰਦਾ ਕੋਈ ਚੱਕਰ ਨੀ ਲੈ ਲਓ ਜੀ ਵਾਪਸ, ਤੇ ਇਹ ਤਾਜ਼ੀ ਖ਼ਬਰ ਹੈ। ਚਾਈਨਾ ਨੇ ਹੁਣ ਫੈਸਲਾ ਕੀਤਾ ਕਿ ਉਹ ਡੋਨਲਡ ਟਰੰਪ ਨੂੰ ਇਹ ਡਰੋਨ ਮੋੜ ਦੇਣਗੇ, ਤੇ ਹਾਲਾਂਕਿ ਅਮਰੀਕਾ ਵਾਲੇ ਕਹਿੰਦੇ ਇਹਦੇ ਵਿਚ ਕੋਈ ਮਿਲਟਰੀ ਦੀ ਕੋਈ ਗੱਲ ਨਹੀਂ ਹੈਗੀ, ਪਰ ਮਿਲਟਰੀ ਦੀ ਗੱਲ ਹੈਗੀ ਆ ਜੇ ਦੇਖਣੀ ਜਾਵੇ, ਤਾਂ ਜਿਹੜਾ ਸਰਵੇ ਕਰ ਰਿਹਾ ਕਿੰਨੀਆਂ ਡੰਘਾਈਆਂ ਨੇ ਪਾਣੀ ਦੀਆਂ, ਪਾਣੀ ਕਿੱਧਰ ਨੂੰ ਜਾਂਦਾ ਆ, ਉਹ ਕਿਸ ਵਾਸਤੇ ਵਰਤਣਾ, ਅਮਰੀਕਾ ਨੂੰ ਕੀ ਲੋੜ ਪਈ ਆ ਉੱਥੇ ਜਾ ਕੇ ਸਰਵੇ ਕਰਨ ਦੀ। ਸੋ ਉਹ ਇਹ ਆ ਵੀ ਉਨ੍ਹਾਂ ਨੇ ਆਪਣੀ ਫਿਰ ਜਦੋਂ ਜੇ ਲੜਾਈ ਲੱਗੀ ਤਾਂ ਉਥੋਂ ਜਿਹੜੀਆਂ ਪੰਡੂਬੀਆਂ ਲੰਘਾਉਣੀਆਂ ਨੇ ਤਾਂ ਹੋਰ ਕਾਰਵਾਈਆਂ ਕਰਨੀਆਂ, ਇਸ ਕਰਕੇ ਆ ਜੀ। ਸੋ ਇਹ ਖਬਰ ਬਣਦੀ ਜਾ ਰਹੀ ਹੈ, ਤੇ ਓਬਾਮਾ ਪੂਰੇ ਜ਼ੋਰਾਂ ਦੇ ਨਾਲ ਰਸ਼ੀਆ ਦੇ ਉੱਤੇ ਤੋਹਮਤਾਂ ਲਾ ਰਿਹਾ ਕਿ ਇਹ ਸਾਰੀ ਜਿਹੜੀ ਹਾਰ ਹੈ ਹਿਲਰੀ ਕਲਿੰਟਨ ਦੀ, ਇਹ ਜੀ ਉਨ੍ਹਾਂ ਨੇ ਲੀਕ ਕਰਤੀ ਗੱਲਾਂ, ਐ ਕਰਤੀਆਂ ਉਹ ਕਰਤੀਆਂ, ਉਹ ਕੋਸ਼ਿਸ਼ ਕਰ ਰਿਹਾ। ਪਰ ਦੂਜੇ ਪਾਸੇ ਇਕ ਖਬਰ ਆ ਰਹੀ ਹੈ ਕਿ ਹਿਲਰੀ ਕਲਿੰਟਨ ਨੇ ਹੋਲੀਡੇ ਪਾਰਟੀ ਦਿੱਤੀ ਆ ਤੇ ਆਪਣੇ ਸਾਰੇ ਹੀ ਮੈਂਬਰਸ ਨੂੰ, ਆਪਣੇ ਕੋਲੀਗਸ ਨੂੰ, ਤੇ ਉਸ ਪਾਰਟੀ ਦੇ ਵਿਚ ਮਾਹੌਲ ਇੰਨਾ ਕੁ ਸ਼ਾਂਤ ਸੀ ਜਾਂ ਇੰਨਾ ਕੁ ਠੰਡਾ ਸੀ, ਇਉਂ ਲੱਗ ਰਿਹਾ ਸੀ ਜਿਵੇਂ ਕੋਈ ਫਿਊਨਰਲ ਕਰਕੇ ਕਹਿੰਦੇ ਆਏ ਹੋਗੇ। ਹੈਡਲਾਈਨ ਵੀ ਇਹੀ ਆ ਕਿ ਹਿਲਰੀ ਕਲਿੰਟਨ ਹੋਲੀਡੇ ਪਾਰਟੀ ਵਾਜ਼ ਸੋ ਸੋਂਬਰ ਇਟ ਵਾਜ਼ ਲਾਈਕ ਅ ਫਿਊਨਰਲ ਵੇਕ, ਜਾਣੀ ਕਿ ਫਿਊਨਰਲ ਕਰਕੇ ਜਦੋਂ ਵਾਪਸ ਆਉਂਦੇ ਨੇ ਨਾ, ਇਉਂ ਲੱਗ ਰਿਹਾ ਸੀ ਜਿੱਦਾਂ ਕੋਈ ਫਿਊਨਰਲ ਕਰਕੇ ਆਉਣ, ਫਿਊਨਰਲ ਹੋਣਾ ਹੀ ਸੀ ਜੀ, ਐਡੀ ਵੱਡੀ ਹਾਰ, ਮਤਲਬ ਬੰਦਾ ਐਕਸਪੈਕਟ ਨਹੀਂ ਕਰ ਸਕਦਾ ਵੀ ਕਿੱਥੇ, ਮਤਲਬ ਉਹ ਸੋਚਦੀ ਹੋਏਗੀ ਕਿ ਮੈਂ ਪ੍ਰੈਜ਼ੀਡੈਂਟ ਬਣ ਜਾਣਾ, ਪਾਰਟੀ ਜਿਹੜੀ ਕ੍ਰਿਸਮਸ ਦੀ ਐਜ਼ ਮੈਂ ਪ੍ਰੈਜ਼ੀਡੈਂਟ ਦਊਂਗੀ, ਤੇ ਹੁਣ ਉਹੀ ਪਾਰਟੀ ਜਿਹੜੀ ਐਜ਼ ਕੁਛ ਵੀ ਨਹੀਂ ਨਾਰਮਲ ਦੇ ਰਹੀ ਹੈ। ਸੋ ਮਾਹੌਲ ਤਾਂ ਜ਼ਰੂਰ ਉਦਾਸੀਨ ਹੋਏਗਾ। ਸੋ ਇਹ ਸਨ ਜੀ ਅੰਤਰਰਾਸ਼ਟਰੀ ਖ਼ਬਰਾਂ, ਤੇ ਹੁਣ ਅਸੀਂ ਰਾਸ਼ਟਰੀ ਖ਼ਬਰਾਂ ਵੀ ਪੜਾਂਗੇ। ਮਿੰਟੂ ਬਰਾੜ ਹੁਣਾਂ ਦਾ ਮੈਸੇਜ ਆ ਗਿਆ ਆ ਕਿ ਉਹ ਬਿਲਕੁਲ ਰੈਡੀ ਬੈਠੇ ਨੇ, ਚਾਹ ਦਾ ਕੱਪ ਦੂਜਾ ਉਨ੍ਹਾਂ ਨੇ ਧਰ ਲਿਆ, ਧਰਵਾ ਲਿਆ ਭਾਬੀ ਜੀ ਤੋਂ, ਆਪ ਤਾਂ ਨਹੀਂ ਧਰਦੇ ਤੇ ਬਸ ਰੈਡੀ ਨੇ। ਸੋ ਬਹੁਤ ਸਾਰੀਆਂ ਅੱਜ ਅਸੀਂ ਗੱਲਾਂ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲੈਣੇ ਆ ਸਰੋਤਿਆਂ ਦੇ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਤੇ ਸ਼ਰਨ ਉੱਪਲ ਸਾਡੇ ਨਾਲ ਜੁੜੇ ਨੇ ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਬਹੁਤ ਵਧੀਆ ਜੀ। ਆਸਾ ਦੀ ਵਾਰ ਦੇ ਸਾਰੇ ਐਪੀਸੋਡ ਭੇਜ ਦਿਓ ਵਟਸਐਪ ਤੇ, ਬਿਲਕੁਲ ਭੇਜਾਂਗਾ ਜੀ, ਤੁਹਾਡਾ ਨੰਬਰ ਮਿਲ ਗਿਆ। ਤੇ ਅੱਜ ਦੇ ਜਿਹੜੇ ਦੋ ਐਪੀਸੋਡ ਆ ਇਸ ਵੀਕਐਂਡ ਤੇ, ਉਹ ਵੀ ਮੈਂ ਸਾਰਿਆਂ ਨੂੰ ਵਾਪਸ ਦੁਆਰਾ ਭੇਜਾਂਗਾ ਜੀ। ਔਰ ਸਾਡੇ ਨਾਲ ਰਮਨਦੀਪ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸੁਣ ਰਹੇ ਆ ਪ੍ਰੋਗਰਾਮ ਜੀ। ਅੱਜ ਕਹਿੰਦੇ ਨੇ ਅੱਜ ਘਰ ਆ ਕੇ ਚਾਹ ਪੀ ਰਹੇ ਸੀ ਤੇ ਘਰ ਕੰਮ ਕਰ ਰਹੇ ਸੀ ਤੇ ਨਾਲ ਤੁਹਾਡਾ ਪ੍ਰੋਗਰਾਮ ਚੱਲ ਰਿਹਾ। ਚਲੋ ਬਹੁਤ ਵਧੀਆ ਜੀ, ਨਜ਼ਾਰੇ ਲਓ ਤੁਸੀਂ ਮਲਡੂਰੇ ਤੋਂ ਤੇ ਚੱਕੀ ਚਲੋ ਫੱਟੇ। ਜਸ ਪਾਵਲਾ ਵੀ ਜੁੜੇ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਕਹਿੰਦੇ ਕਿ ਕਦਰ 2 ਸੌਂਗ ਲਾ ਦਿਓ ਜੀ ਹੈਪੀ ਮਨੀਲੇ ਦਾ। ਲੈ ਉਹ ਤਾਂ ਲਾਵਾਂਗੇ ਜੀ। ਕੱਲ ਕੁਲਦੀਪ ਸਿੰਘ ਬੱਲ ਹੋਣਾ ਨੇ ਵੀ ਗੀਤ ਭੇਜਿਆ ਸੀ ਸ਼ਾਮੀ, ਬਹੁਤ ਵਧੀਆ ਗੀਤ ਹੈ ਤੇ ਜ਼ਰੂਰ ਲਾਵਾਂਗੇ ਉਹ ਗੀਤ। ਤੇ ਪਰਵਿੰਦਰ ਸਨਸ਼ਾਈਨ ਵਾਲੇ ਵੀ ਆ ਗਏ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਨਾਈਸ ਸੌਂਗ ਜੀ, ਸ਼ੁਕਰੀਆ ਜੀ ਪਰਵਿੰਦਰ ਜੀ, ਸਵਾਗਤ ਹੈ। ਗੁੱਡ ਮਾਰਨਿੰਗ ਸਾਨੂੰ ਬੁਲਾ ਰਹੇ ਨੇ ਸੋਨੀ ਬਰਾੜ ਲੀਟਨ ਵਾਲੇ, ਤੇ ਉਹ ਵੀ ਇੱਕ ਕਲੋਕ ਭੱਜਿਆ ਜਾ ਰਿਹਾ ਜੀ, ਪੈਂਟ ਪਾਈ ਹੋਈ ਆ, ਹੱਥ ਚ ਟੈਚੀ ਫੜਿਆ, ਕਹਿੰਦੇ ਲਾਈਫ ਇਜ਼ ਟੂ ਸ਼ੋਰਟ ਟੂ ਵੇਸਟ ਟਾਈਮ ਹੇਟਿੰਗ ਐਨੀ ਵਨ, ਸੋ ਗੈਟ ਰਿਡ ਆਫ ਦੋਜ ਇਲ ਫੀਲਿੰਗਸ। ਬਿਲਕੁਲ, ਨਫ਼ਰਤ ਕਰਨ ਦੇ ਵਿਚ ਸਮਾਂ ਗੁਆਉਣਾ ਨਹੀਂ ਚਾਹੁੰਦਾ, ਗੁੱਸਾ ਮਨ ਨਾ ਹੰਡਾ। ਸੋ ਗੁੱਸਾ ਨਹੀਂ ਹੰਡਾਉਣਾ ਚਾਹੀਦਾ ਮਨ ਦੇ ਵਿਚ, ਇਨ੍ਹਾਂ ਨੂੰ ਫੀਲਿੰਗਸ ਨੂੰ ਖਤਮ ਕਰ ਦੇਣਾ ਚਾਹੀਦਾ। ਤੇ ਟੈਂਪਰੇਚਰ ਜੀ, ਅਮਰੀਲੋ ਟੈਕਸਸ ਦਾ ਟੈਂਪਰੇਚਰ, ਕਿਆ ਬਾਤ ਹੈ, ਅਮਰੀਕਾ ਦਾ ਭੇਜ ਰਹੇ ਨੇ ਜੀ ਪ੍ਰਦੀਪ ਸਿੰਘ ਤੂਰ, -12 ਡਿਗਰੀ, ਠੰਡ ਹੈ ਜੀ ਬਹੁਤ। ਫਿਰ ਚਲੋ ਤੁਹਾਡੇ ਲਈ ਤਾਂ ਸ਼ਾਇਦ ਨਾਰਮਲ ਹੋਵੇ। ਕੱਲ ਮੈਂ ਅੰਤਰਰਾਸ਼ਟਰੀ ਤਾਪਮਾਨ ਦੇਖ ਰਿਹਾ ਸੀਗਾ ਨਿਊਜ਼ ਦੇ ਵਿਚ, ਤੇ ਕੈਨੇਡਾ ਦੇ ਕਈ ਇਲਾਕਿਆਂ ਦੇ ਵਿਚ -39 ਡਿਗਰੀ, -25 ਡਿਗਰੀ, ਇਸ ਤਰ੍ਹਾਂ ਦੇ ਜਿਹੜੇ ਤਾਪਮਾਨ ਦਿਖਾਈ ਦੇ ਰਹੇ ਨੇ। ਤੇ ਮਲਕੀਤ ਬਲ ਸਾਡੇ ਨਾਲ ਜੁੜੇ ਨੇ, ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਨਿਊਯਾਰਕ ਵਿਚ ਵਿੰਟਰ ਦੀ ਫਸਟ ਸਨੋਅ ਪੈ ਗਈ ਆ ਜੀ, ਤੇ ਗੋਰੇ ਬਹੁਤ ਖੁਸ਼ ਨੇ, ਤੇ ਕ੍ਰਿਸਮਸ ਤੋਂ ਪਹਿਲਾਂ ਸਨੋਅ ਪੈ ਜਾਵੇ ਇਸ ਨੂੰ ਲੱਕੀ ਸਮਝਦੇ ਨੇ। ਹੁਣ ਪ੍ਰੋਗਰਾਮ ਵਧੀਆ ਚੱਲਦਾ ਜੀ। ਮਿੰਟੂ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ। ਦੇਖੋ ਵਾਈਟ ਕ੍ਰਿਸਮਸ ਕਹਿੰਦੇ ਕਿ ਬੜੀ ਭਾਗਾਂ ਨਾਲ ਮਿਲਦੀ ਆ, ਤੇ ਸਾਡੇ ਤਾਂ ਆਸਟ੍ਰੇਲੀਆ ਚ ਤਾਂ ਵਾਈਟ ਮਿਲਦੀ ਨੀ ਕਿਉਂਕਿ ਗਰਮੀਆਂ ਹੁੰਦੀਆਂ, ਤੇ ਸਾਨੂੰ ਵਾਈਟ ਕ੍ਰਿਸਮਸ ਦੇਖਣ ਵਾਸਤੇ ਯੂਰਪ ਜਾਂ ਅਮਰੀਕਾ ਕੈਨੇਡਾ ਜਾਣਾ ਪੈਂਦਾ। ਪਰ ਉਨ੍ਹਾਂ ਨੇ ਇਕ ਵਿਚਾਰ ਭੇਜਿਆ, ਕਹਿੰਦੇ ਕਿ ਦੁਨੀਆਂ ਦੇ ਵਿਚ ਝੂਠੇ ਲੋਕਾਂ ਨੂੰ ਬਹੁਤ ਹੁਨਰ ਆਉਂਦੇ ਨੇ, ਸੱਚੇ ਲੋਕ ਤਾਂ ਦੋਸ਼ਾਂ ਨਾਲ ਹੀ ਮਰ ਜਾਂਦੇ ਨੇ, ਜੋ ਇਕ ਸੱਚਾ ਇਨਸਾਨ ਸਾਬਤ ਨਹੀਂ ਕਰ ਸਕਦਾ ਉਹੀ ਝੂਠੇ ਮਿੰਟਾਂ ਦੇ ਵਿਚ ਸਾਬਤ ਕਰ ਦਿੰਦੇ ਨੇ। ਸਹੀ ਗੱਲ ਹੈ, ਪਰ ਸੱਚ ਸੱਚ ਹੀ ਹੁੰਦਾ, ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ, ਤੇ ਝੂਠੇ ਖੱਜਲ ਖੁਆਰ ਹੋ ਕੇ ਖਤਮ ਹੋ ਜਾਂਦੇ ਨੇ, ਸੱਚਾ ਉੱਥੇ ਹੀ ਰਹਿੰਦਾ। ਰਮਨਦੀਪ ਸਿੰਘ ਹਾਂਜੀ, ਰੈਨਮਾਰਕ ਤੋਂ ਹਾਂਜੀ, ਰਿਵਰਲੈਂਡ ਤੋਂ ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਰੈਨਮਾਰਕ ਵਾਲਿਓ। ਤੇ ਪ੍ਰਦੀਪ ਸਿੰਘ ਤੂਰ ਕਹਿੰਦੇ ਨੇ ਕਿਉਂ ਟੀਚਰਾਂ ਕਰਦੇ ਹੋ ਅਮਰੀਕਾ ਨੂੰ, ਅਮਰੀਕਾ ਨੂੰ ਟੀਚਰਾਂ ਨਹੀਂ ਕਰਦੇ ਜੀ, ਤੁਸੀਂ ਲੀਡਰ ਹੀ ਇੱਦਾਂ ਦੇ ਚੁਣੇ ਹੋਏ ਨੇ, ਕੀ ਕਰੀਏ, ਸਾਰੀ ਦੁਨੀਆਂ ਟੀਚਰਾਂ ਕਰੀ ਜਾ ਰਹੀ ਹੈ, ਤੇ ਉਧਰ ਇੰਡੀਆ ਨੂੰ ਘੱਟ ਟੀਚਰਾਂ ਹੁੰਦੀਆਂ ਮੋਦੀ ਸਾਹਿਬ ਨੂੰ। ਸੋ ਹੁਣ ਤੁਹਾਨੂੰ ਵੀ ਮਿਲ ਗਿਆ ਜੀ ਮੋਦੀ ਦੀ ਫੋਟੋ ਕਾਪੀ, ਟਰੰਪ ਚੱਕੋ ਫੱਟੇ ਹੁਣ। ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦਾ। ਤੇ ਹਾਸੀਆਂ ਖੇਡੀਆਂ ਫਿਰ ਕਰ ਲਈਏ, ਇੱਕ ਐਮੀ ਵਿਰਕ ਦਾ ਗੀਤ ਆਇਆ ਜੀ ਨਵਾਂ, ਹਾਸੀਆਂ ਖੇਡੀਆਂ। ਇਹ ਪ੍ਰਦੀਪ ਸਿੰਘ ਤੂਰ ਜੀ, ਹਾਸੀਆਂ ਖੇਡੀਆਂ ਸਮਝੋ ਇਹਨੂੰ, ਇਹ ਟੀਚਰਾਂ ਨਹੀਂ ਹੈਗੀਆਂ। Ha!
तू ता गुस्सा ही कर गिरी हसिया खेडिया दा बलिया तू ता गुस्सा ही कर गिरी हसिया खेडिया दा बलिया तू ता गुस्सा ही कर गिरी हसिया खेडिया दा बलिया हसिया खेडिया दा बलिया हसिया खेडिया खेडिया
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
लो जी दिल वाली गल प्रोग्राम चल रहा दिन एतवार नू 18 दिसंबर 2016 सारे स्रोतियां दा स्वागत है जिहड़े हुणे हुणे साडे नाल जुड़ रहे ने ते इधर मिंटू बराड़ जी भी साडे नाल ज्वाइन इन कर गए ने रिवरलैंड तों मिंटू जी गुड मॉर्निंग सत श्री अकाल
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਆਨੰਦ ਉਠਾ ਰਹੇ ਨੇ
ਜੀ ਬਿਲਕੁਲ ਔਰ ਕਾਫੀ ਮੈਸੇਜ ਵੀ ਆ ਰਹੇ ਨੇ ਸੁਨੇਹ ਵੀ ਆ ਰਹੇ ਨੇ ਤੁਹਾਨੂੰ ਐਡਵਾਂਸ ਦੇ ਵਿਚ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ ਸਾਰਿਆਂ ਨੇ ਤੇ ਪਹਿਲਾਂ ਤਾਂ ਇਹ ਦੱਸੋ ਕਿ ਰਿਵਰਲੈਂਡ ਕੀ ਕਰ ਰਹੇ ਹੋ ਤੁਸੀਂ
ਦੇਖੋ ਪੰਡਿਤ ਹੱਥ ਦੇਖਣ ਵੇਲੇ ਕਹਿੰਦੇ ਤੁਹਾਡੇ ਮੁੰਡੇ ਦੇ ਪੈਰ ਚੱਕਰ ਆ ਤੇ ਬਸ ਉਹ ਬਚਪਨ ਚ ਦੱਸਤਾ ਸੀ ਬਾਹਮਣਾ ਆਪਾਂ ਨੂੰ ਘਰਦਿਆਂ ਨੂੰ ਦੱਸਤਾ ਸੀ ਸੋ ਪੈਰ ਚੱਕਰੀ ਹੈ ਜੀ ਆਸਟ੍ਰੇਲੀਆ ਦੇ ਕਿਤੇ ਦੂਜੇ ਕੋਨੇ ਕਿਤੇ ਦੂਜੇ ਕੋਨੇ ਦੋ ਚਾਰ ਦਿਨ ਉਧਰੋਂ ਬ੍ਰਿਸਬਨ ਤੋਂ ਉਤਰੇ ਸੀ ਆਉਣ ਸਾਰੀ ਇਧਰ ਫਿਰ ਡਿਊਟੀ ਲੱਗ ਗਈ ਸਾਡੇ ਪ੍ਰਧਾਨ ਸਾਹਿਬ ਦੀ ਮੋਹਨ ਸਿੰਘ ਨਾਗਰਾ ਹੋਰਾਂ ਦੀ ਕਹਿੰਦੇ ਚਲੋ ਜੀ ਫੰਡ ਇਕੱਠੇ ਕਰਨੇ ਇਸ ਵੀਕਐਂਡ ਦੇ ਉੱਤੇ
ਜੀ ਚਲੋ ਤੇ ਕੋਈ ਨੀ ਫੰਡ ਸਿੱਖ ਖੇਡਾਂ ਦੇ ਲਈ ਇਕੱਠੇ ਹੋ ਰਹੇ ਨੇ ਤੁਹਾਡੇ ਜੀ ਤੇ ਮਿੰਟੂ ਜੀ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਨਵੀਂ ਪੱਡਾ ਵੀ ਜੁੜੇ ਸਨ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਹੈਪੀ ਮਨੀਲੇ ਨਾਲ ਇੰਟਰਵਿਊ ਕਰਿਓ ਕਿਸ ਦਿਨ ਹਾਂਜੀ ਕੋਸ਼ਿਸ਼ ਕਰਾਂਗੇ ਜੀ ਤੇ ਨਾਲੇ ਇੱਕ ਨਵਾਂ ਸੁਪਰ ਸਟਾਰ ਨਛੱਤਰ ਮਿਸਤਰੀ ਲਾਂਚ ਹੋਇਆ ਜੀ ਕਦੇ ਉਹਦੀ ਵੀ ਸੁਣ ਕੇ ਮੈਂ ਤਾਂ ਉਹਦਾ ਫੋਟੋਆਂ ਦੇਖ ਰਿਹਾ ਤੁਸੀਂ ਸੁਣਿਆ ਉਹਨੂੰ ਜੀ
ਮੈਂ ਫੋਟੋ ਦੇਖੀ ਸੀ ਸੁਣਿਆ ਨੀ ਪਾਇਆ ਹਜੇ ਪਿੱਛੇ ਤਾਂ ਉਹਨੇ ਧਮਕੀ ਦਿੱਤੀ ਸੀ ਸੰਨਿਆਸ ਲੈਣ ਦੀ ਫਿਰ ਮੈਂ ਆਖਿਆ ਯਾਰ ਬੰਦਾ ਸੁਣਨਾ ਤਾਂ ਪੈਣਾ ਕਿਤੇ ਟਾਈਮ ਲੱਗੇ
ਠੀਕ ਹੈ ਜੀ ਜੇ ਪੀ ਮਾਨ ਲੀਟਨ ਤੋਂ ਵੀ ਸਾਡੇ ਨਾਲ ਜੁਆਇਨ ਕਰ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਪ੍ਰਦੀਪ ਸਿੰਘ ਤੂਰ ਕਹਿੰਦੇ ਨੇ ਕਿ ਹਾਸੀਆਂ ਖੇਡੀਆਂ ਦਾ ਮੈਂ ਗੁੱਸਾ ਨਹੀਂ ਕਰਦਾ ਜੀ ਗੀਤ ਵਧੀਆ ਸੀ ਜੀ ਧੰਨਵਾਦ ਹਾਂਜੀ ਗੀਤ ਬਹੁਤ ਵਧੀਆ ਸੀ ਜੀ ਕੁਦਰਤੀ ਕੱਢਿਆ ਹੋਇਆ ਸੀ ਤੇ ਤਾਂ ਮੈਂ ਲਾ ਦਿੱਤਾ ਤੇ ਕੁਲਵਿੰਦਰ ਸਿੰਘ ਗ੍ਰਿਫਤ ਵਾਲੇ ਵੀ ਆ ਗਏ ਨੇ ਜੀ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਕੀਪ ਇਟ ਅਪ ਕਹਿੰਦੇ ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਸ਼ੁਕਰੀਆ ਜੀ ਸੋ ਮਿੰਟੂ ਜੀ ਪਹਿਲਾਂ ਥੋੜੀਆਂ ਖਬਰਾਂ ਵੱਲੋਂ ਝਾਤੀ ਮਾਰ ਲਈਏ ਉਸ ਤੋਂ ਬਾਅਦ ਫਿਰ ਅੱਜ ਆਪਾਂ ਚਿੰਤਨ ਵੀ ਕਰਨੇ ਨੇ ਤੇ ਇਧਰ ਮਾੜੀਆਂ ਖਬਰਾਂ ਫੇਰ ਬਾਰਡਰ ਤੋਂ ਆਈਆਂ ਨੇ ਕਾਫੀ ਤਿੰਨ ਸੂਬੇਦਾਰ ਸ਼ਹੀਦ ਤਿੰਨ ਜ਼ਖਮੀ ਪੰਪੋਰ ਚ ਅੱਤਵਾਦੀਆਂ ਨੇ ਫੌਜੀ ਕਾਫਲੇ ਤੇ ਕੀਤਾ ਹਮਲਾ ਤੇ ਹਿਜ਼ਬੁਲ ਮੁਜਾਹਿਦੀਨ ਤੇ ਲਸ਼ਕਰ ਤੇ ਹਮਲੇ ਦਾ ਸ਼ੱਕ ਅੱਤਵਾਦੀਆਂ ਦੀ ਭਾਲ ਦੇ ਤਲਾਸ਼ੀ ਮੁਹਿੰਮ ਜਾਰੀ ਸੋ ਇਹ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਕਾਫੀ ਮਤਲਬ ਮਾੜੀਆਂ ਨੇ ਜੀ
ਦੇਖੋ ਜੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਤਾਂ ਅਸੀਂ ਕਹਿ ਨੀ ਸਕਦੇ ਵੀ ਕਿਤੇ ਸੁੱਖ ਦਾ ਦਿਨ ਲੰਘਿਆ ਹੋਊਗਾ ਜਦੋਂ ਦੁਨੀਆਂ ਇੰਨੀ ਵੱਧ ਜਾਂਦੀ ਹੈ ਤੇ ਉਹ ਦੁਨੀਆਂ ਦੇ ਵਿਚ ਫਿਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਐਂਗਲ ਦੇ ਉੱਤੇ ਕੁਛ ਨਾ ਕੁਛ ਬੁਰਾ ਵਾਪਰਦਾ ਰਹਿੰਦਾ ਸੋ ਅਸੀਂ ਤਾਂ ਅਰਦਾਸ ਦੁਆਈ ਕਰ ਸਕਦੇ ਹਾਂ ਇੱਥੇ ਆ ਕੇ ਹੋਰ ਇਦੋਂ ਵੱਧ ਕੁਛ ਨੀ ਹੈਗਾ
ਜੀ ਤੇ ਇਕ ਹੋਰ ਖਬਰ ਆਈ ਹੈ ਜੀ ਕਹਿੰਦੇ ਕਿ ਡੇਰਾ ਬਿਆਸ ਪੁੱਜੇ ਰਾਹੁਲ ਤੇ ਕੈਪਟਨ ਕਈ ਆਗੂ ਆਉਂਦੇ ਰਹੇ ਨੇ ਡੇਰੇ ਹੁਣ ਇਹ ਡੇਰਿਆਂ ਦੇ ਆਉਣ ਦੀ ਲਿਸਟ ਸਾਰੀ ਜਾਰੀ ਹੋਈ ਹੈ 18 ਮਾਰਚ 2016 ਨੂੰ ਰਾਹੁਲ ਗਾਂਧੀ ਆਏ ਸਨ 21 ਸਪਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ 25 ਸਪਤੰਬਰ ਨੂੰ ਅਰਵਿੰਦ ਕੇਜਰੀਵਾਲ 26 ਸਪਤੰਬਰ ਨੂੰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ 50 ਮਿੰਟ ਰਹੇ ਨੇ ਤੇ 3 ਦਸੰਬਰ ਨੂੰ ਸੁੱਚਾ ਸਿੰਘ ਛੋਟੇਪਰ ਸੋ ਕੀ ਕਹਿਣਾ ਚਾਹੋਗੇ ਜੀ
ਦੇਖੋ ਹੁਣ ਤਾਂ ਪੂਰਾ ਬੇੜਾ ਡੇਰਿਆਂ ਤੇ ਜਾਣ ਦਾ, ਤੇ ਅੱਗੇ ਪਿੱਛੇ ਜਾਇਆ ਜਾਵੇ ਨਾ ਜਾਇਆ ਜਾਵੇ, ਪਰ ਹੁਣ ਤਾਂ ਜਾਣਾ ਹੀ ਪੈਣਾ ਹੈਗਾ, ਕਿਉਂਕਿ ਜਿਹੜੇ ਸਿਆਸੀ ਲੋਕ ਆ ਉਹਨਾਂ ਨੂੰ ਡੇਰਿਆਂ ਨਾਲ ਮੋਹ ਸਦਾ ਹੀ ਰਿਹਾ। ਪਰ ਇੱਥੇ ਇੱਕ ਗੱਲ ਸਰੋਤਿਆਂ ਲਈ ਕਲੀਅਰ ਕਰ ਦਈਏ ਵੀ ਉਹਨਾਂ ਨੂੰ ਕੋਈ ਦੇ ਵੀ ਧਾਰਮਿਕ ਪੱਖ ਤੋਂ ਮੋਹ ਨਹੀਂ ਰਿਹਾ। ਅਸੀਂ ਕਈ ਵਾਰੀ ਐਵੇਂ ਭਾਵੁਕ ਹੋ ਕੇ ਹੋ ਜਾਂਦੇ ਹਾਂ ਵੀ ਫਲਾਨਾ ਫਲਾਨੇ ਡੇਰੇ ਨੂੰ ਮੰਨਣ ਲੱਗ ਗਿਆ, ਫਲਾਨਾ ਫਲਾਨੇ ਨੂੰ। ਇਹ ਕਿਸੇ ਡੇਰੇ ਨੂੰ ਨਹੀਂ ਮੰਨਦੇ ਜੀ, ਇਹ ਤਾਂ ਸਿਰਫ ਵੋਟਾਂ ਨੂੰ ਮੰਨਦੇ ਆ, ਵੋਟਾਂ ਇਨ੍ਹਾਂ ਦਾ ਡੇਰਾ ਹੁੰਦਾ। ਸੋ ਉੱਥੇ ਵੋਟਾਂ ਇਕੱਠੀਆਂ ਉੱਥੇ ਇਨ੍ਹਾਂ ਨੇ ਜਾਣਾ ਹੀ ਜਾਣਾ। ਆਮ ਲੋਕਾਂ ਚ ਜੇ ਹੁਣ ਹਲਕੀ ਭਾਸ਼ਾ ਵਰਤ ਗਏ ਤਾਂ ਉਹ ਮੱਖੀਆਂ ਦਾ ਕੰਮ ਹੁੰਦਾ ਜੀ, ਇਹਨਾਂ ਨੇ ਜਿਨ੍ਹਾਂ ਨੇ ਵਾਲੇ ਪਾਸੇ ਜਾਣਾ। ਸੋ ਉਹੀ ਵਰਤਾਰੇ ਹੁਣ ਹੋ ਰਹੇ ਆ ਜੀ, ਵੱਖੋ ਵੱਖੇ ਡੇਰਿਆਂ ਦੇ ਉੱਤੇ ਮੋਹਰਾਂ ਲੱਗ ਰਹੀਆਂ। ਪਾਸਟ ਦੇ ਵਿਚ ਹਥਿਆਰ ਵੀ ਸੀਗਾ, ਇਹਨੂੰ ਕਰਨੀ ਹੋਇਆ ਜਾ ਸਕਦਾ, ਜਿਹੜਾ ਡੇਰਾ ਜਿੱਧਰ ਨੂੰ ਉਲਾਰ ਹੋ ਗਿਆ ਉਹਦੀ ਜਿੱਤ ਬਣ ਜਾਂਦੀ ਸੀ, ਉਹ ਜਿੱਤ ਦੇ ਲਾਗੇ ਪਹੁੰਚ ਜਾਂਦਾ ਸੀ। ਤੇ ਪਰ ਹੁਣ ਸਮਾਂ ਬਦਲ ਚੁੱਕਿਆ।
ਮਿੰਟੂ ਜੀ, ਇਹ ਜਿਹੜਾ ਵਰਤਾਰਾ ਆ ਪਿਛਲੀਆਂ ਇਲੈਕਸ਼ਨ ਚ ਫੇਲ ਨਹੀਂ ਹੋ ਚੁੱਕਾ, ਖਾਸ ਕਰਕੇ ਹਰਿਆਣਾ ਦੇ ਵਿਚ? ਮੈਨੂੰ ਲੱਗਦਾ ਮਿੰਟੂ ਬਰਾੜ ਹੁਣ ਦਾ ਕਨੈਕਸ਼ਨ ਜਿਹੜਾ ਅੱਜ ਸਟੇਬਲ ਨਹੀਂ।
ਹੁਣ ਜੇ 5G ਆ ਤੇ 5G ਵੱਖਰੀ ਸੋਚ ਦੇ ਮਾਲਕ ਆ, ਤੇ ਉਹ ਵੱਖਰੇ ਢੰਗ ਨਾਲ ਹੀ ਜਾਂਦੇ ਆਉਂਦੇ ਆ ਜਿੱਥੇ ਵੀ ਜਾਂਦੇ ਆਉਂਦੇ ਆ
ਜੀ।
ਉਹਨਾਂ ਨੂੰ ਇਹ ਨਹੀਂ ਹੈਗਾ ਵੀ ਉਹ ਸਾਡਾ ਬਾਪ ਜਿਹੜੇ ਰਾਹ ਤੁਰਿਆ ਸੀ ਉਸੇ ਰਾਹ ਹੀ ਤੁਰਨੇ ਆ। ਤੇ ਇਸ ਕਰਕੇ ਹੁਣ ਡੇਰਾਵਾਦ ਦਾ ਜਿਹੜਾ ਕੰਮ ਆ ਉਹ ਇਹ ਵੋਟਾਂ ਦੇ ਮਾਮਲੇ ਚ ਓਨਾ ਸਹਾਈ ਨਹੀਂ ਹੈ। ਪਰ ਫੇਰ ਵੀ ਇਹ ਵੀ ਨਹੀਂ ਕਹਿ ਸਕਦੇ ਵੀ ਅਸੀਂ ਉਹ ਬਿਲਕੁਲ ਨਹੀਂ ਪਾਉਂਦਾ, ਪਰ ਉਹਦੇ ਚੋਂ 20-30% 40% ਹਜੇ ਵੀ ਉਹ ਝੁਕਾ ਹੁੰਦਾ, ਉਹਨਾਂ ਦਾ ਉਲਾਰ ਹੋ ਜਾਂਦਾ। ਸੋ ਉਸ ਨੀਤੀ ਤਹਿਤ ਹੁਣ ਡੇਰਿਆਂ ਚ ਜਾਇਆ ਜਾ ਰਿਹਾ ਜੀ। ਤੇ ਜਿਹੜੇ ਰਾਹੁਲ ਗਾਂਧੀ ਨੂੰ ਦੇਖ ਲੋ ਵੀ ਦਿੱਲੀ ਦਰਬਾਰ ਤੋਂ ਬਿਨਾਂ ਜਾਂ ਹੋਰ ਜਿਹੜੇ ਕੰਮਾਂ ਤੋਂ ਬਿਨਾਂ ਕੰਮ ਨਹੀਂ, ਤੇ ਉਹ ਡੇਰੇ ਦੇ ਵਿਚ ਸੇਵਾ ਕਰਨ ਬਾਰੇ ਕਿਵੇਂ ਸੋਚ ਸਕਦੇ ਆ? ਪਹਿਲਾਂ ਨਾ ਸੋਚਿਆ ਗਿਆ ਉਹਨਾਂ ਤੋਂ ਡੇਰੇ ਇਲੈਕਸ਼ਨਾਂ ਦਾ ਜਿਹੜਾ ਨਤੀਜਾ ਜਿਹੜੇ ਸਰਚ ਹੋ ਰਿਹਾ।
ਮਿੰਟੂ ਜੀ, ਮੈਂ ਗੱਲ ਉਦੋਂ ਮਿਸ ਹੋ ਗਈ ਸੀ ਆਪਣੇ ਕਨੈਕਸ਼ਨ, ਇਸ ਗੱਲਬਾਤ ਤੋਂ ਅਸੀਂ ਦੂਸਰੇ ਲਿੰਕ ਰਾਹੀਂ ਤੁਹਾਡੇ ਨਾਲ ਜੁਆਇਨ ਕਰਾਂਗੇ। ਪਰ ਮੈਂ ਸਵਾਲ ਇਹ ਕੀਤਾ ਸੀ ਤੁਹਾਨੂੰ ਕਿ ਜਿਹੜਾ ਡੇਰਿਆਂ ਦਾ ਪ੍ਰਭਾਵ ਇਲੈਕਸ਼ਨ ਦੇ ਉੱਤੇ ਹਰਿਆਣੇ ਦੇ ਵਿਚ ਫੇਲ ਨਹੀਂ ਹੋ ਚੁੱਕਾ ਹਰਿਆਣੇ ਦੀ ਅਸੈਂਬਲੀ ਇਲੈਕਸ਼ਨ ਦੇ ਵਿਚ?
ਬਿਲਕੁਲ ਜੀ ਬਿਲਕੁਲ, ਖਾਸ ਕਰਕੇ ਜਿਵੇਂ ਸੱਚਾ ਸੌਦਾ ਡੇਰਾ ਹਰਿਆਣੇ ਦੇ ਵਿਚ ਕਾਫੀ ਪ੍ਰਭਾਵਿਤ ਕਰਦਾ ਰਿਹਾ
ਜੀ,
ਤੇ ਉਹਦੇ ਚ ਉਦੋਂ ਜਿਹੜੀ ਹਰਿਆਣੇ ਦੇ ਵਿਚ ਜਿਹੜੀ ਉਨ੍ਹਾਂ ਨੇ ਖੁੱਲ ਕੇ ਜਿਹੜੀ ਵਿਰੋਧਤਾ ਕੀਤੀ ਜਾਂ ਖੁੱਲ ਕੇ ਕਿਹਾ ਵੀ ਅਸੀਂ ਵੋਟਾਂ ਇਧਰ ਨੀ ਪਾਉਣੀਆਂ ਉਧਰ ਪਾਉਣੀਆਂ, ਉਹ ਉਹਨੂੰ ਫੇਲ ਮੰਨਿਆ ਗਿਆ। ਪਰ ਅਖੀਰ ਦੇ ਵਿਚ ਬੀਜੇਪੀ ਬਣੀ ਆ, ਤੇ ਇਸ ਚ ਡੇਰੇ ਨੇ ਤਾਂ ਫਿਰ ਮੋਦੀ ਨੂੰ ਸਮਰਥਨ ਫੇਰ ਦਿੱਤਾ ਹੋਇਆ ਸੀਗਾ। ਸੋ ਕਈ ਵਾਰੀ ਨਾ ਸਿਆਸੀ ਦਾਅ ਪੇਚ ਇਹੋ ਜਿਹੇ ਹੁੰਦੇ ਆ ਜੀ, ਸਿਆਸੀ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਦੇਖਣ ਨੂੰ ਬਾਹਰ ਕੁਛ ਹੋਰ ਲੱਗ ਰਹੀਆਂ ਹੁੰਦੀਆਂ, ਅੰਦਰ ਕੁਛ ਹੋਰ ਹੁੰਦੀਆਂ। ਕਿਉਂਕਿ ਮੈਂ 2007 ਇਲੈਕਸ਼ਨਾਂ ਦੀ ਗੱਲ ਬਹੁਤ ਵਾਰੀ ਸੁਣਾ ਚੁੱਕਿਆ, ਉਨ੍ਹਾਂ ਇਲੈਕਸ਼ਨਾਂ ਚ ਵੀ ਦੇਖਣ ਦੀ ਗੱਲ ਇਹੀ ਸੀ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਡੇਰਾ ਸਾਥ ਦੇ ਰਿਹਾ, ਪਰ ਅੰਦਰ ਖਾਤੇ ਗੱਲ ਇਹ ਹੋਈ ਸੀ ਵੀ ਡੇਰੇ ਨੇ ਬਾਦਲ ਨੂੰ ਸਾਥ ਦਿੱਤਾ ਸੀ ਇੱਕ ਬਹੁਤ ਵੱਡੀ ਸਮਝੌਤੇ ਤਹਿਤ, ਜਿਹਦੇ ਤਹਿਤ ਬਾਦਲ ਦੇ ਜਿਹੜੇ ਥੰਮ ਹਰਾਉਣੇ ਸੀ ਤੇ ਨਵੀਂ ਟੀਮ ਨੂੰ ਜਿਤਾ ਕੇ ਲਿਆਉਣਾ ਸੀ ਤਾਂ ਕਿ ਸੁਖਬੀਰ ਲਈ ਰਾਹ ਪੱਧਰਾ ਕੀਤਾ ਜਾਵੇ, ਉਦੋਂ ਡੇਰੇ ਨੂੰ ਇਸ ਢੰਗ ਨਾਲ ਵਰਤਿਆ ਗਿਆ ਸੀ। ਸੋ ਕਈ ਵਾਰੀ ਹੋ ਸਕਦਾ ਵੀ ਬਾਹਰ ਲੋਕਾਂ ਚ ਗੱਲ ਹੋਰ ਜਾ ਰਹੀ ਹੋਵੇ ਤੇ ਅੰਦਰ ਖਾਤੇ ਕੋਈ ਹੋਰ ਮਸਲਾ ਹੋਵੇ
ਜੀ। ਡੇਰਿਆਂ ਦੇ ਉੱਤੇ ਇੱਕ ਫਿਲਮ ਵੀ ਆ ਰਹੀ ਹੈ ਜੀ, ਤੇ ਆਪਣੇ ਬੜੀ ਵਧੀਆ ਫਿਲਮ ਹੈ, ਸ਼ਾਇਦ ਉਸਦਾ ਨਾਮ ਹੁਣ ਮੈਨੂੰ ਨਹੀਂ ਯਾਦ, ਪਰ ਉਸ ਦੇ ਵਿਚ ਨਾ ਹੈਪੀ ਰਾਏ ਕੋਟੀ ਨੇ ਇੱਕ ਬਹੁਤ ਵਧੀਆ ਗੀਤ ਗਾਇਆ ਸੱਚਿਆ ਗੁਰੂ ਮਿਹਰਬਾਨਾ, ਤੇ ਮੈਨੂੰ ਲੱਗਦਾ ਥੋੜਾ ਜਿਹਾ ਬਾਬਿਆਂ ਦੇ ਉੱਤੇ ਲਾਇਆ ਗਿਆ। ਸ਼ਾਇਦ ਯੋਗਰਾਜ ਸਿੰਘ ਦੀ ਫਿਲਮ ਆਈ, ਯੋਗਰਾਜ ਸਿੰਘ ਦੀ ਫਿਲਮ ਤੇ
ਜੀ ਜੀ ਜੀ, ਉਹ ਕਾਫੀ ਵੱਡਾ ਪ੍ਰੋਜੈਕਟ ਆ। ਮੈਨੂੰ ਕੱਲ ਬ੍ਰਿਸਬਨ ਦੇ ਵਿਚ ਨਵੀ ਗਿੱਲ ਹੋਰੇ ਵੀ ਸਾਡੇ ਮਿੱਤਰ ਉਹ ਮਿਲੇ ਸਨ, ਉਹ ਵੀ ਉਸ ਫਿਲਮ ਨਾਲ ਜੁੜੇ ਹੋਏ ਕਿਸੇ ਨਾ ਕਿਸੇ ਰੂਪ ਚ
ਜੀ,
ਤੇ ਉਹ ਵੀ ਕਹਿੰਦੇ ਸੀ ਕਹਿੰਦੇ ਵੀ ਸਾਡੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਬੜੀ ਵੱਖਰੀ ਤੇ ਨਵੇਕਲੀ ਕਿਸਮ ਦੀ ਆ, ਤੇ ਆਉਣ ਵਾਲੇ ਦਿਨਾਂ ਦੇ ਵਿਚ ਉਹ ਚ ਘੁੱਗੀ ਨੇ ਵੀ ਕਾਫੀ ਅਹਿਮ ਮੈਨੂੰ ਲੱਗਦਾ ਰੋਲ ਅਦਾ ਕੀਤਾ
ਜੀ। ਤੇ ਆਓ ਉਹਦਾ ਹੀ ਤੁਹਾਨੂੰ ਇੱਕ ਗੀਤ ਸੁਣਾਉਂਦੇ ਆ, ਇਹ ਵੀ ਕੁਛ ਲੱਗਦਾ ਮੈਨੂੰ ਡੇਰਿਆਂ ਦੇ ਨਾਲ ਥੋੜਾ ਜਿਹਾ ਮਿਲਦਾ ਜੁਲਦਾ ਆ। ਗੀਤ ਸੁਣਦੇ ਆ ਤੇ ਉਸ ਤੋਂ ਬਾਅਦ ਅਸੀਂ ਫੇਰ ਆਪਣੀਆਂ ਗੱਲਾਂ ਬਾਤਾਂ ਜਾਰੀ ਰੱਖਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ।
ਸੱਚਿਆ ਗੁਰੂ ਮਿਹਰਬਾਨਾ ਸਾਡੀ ਜਿੱਤ ਨੂੰ ਆਸਰਾ ਤੇਰਾ, ਸੱਚਿਆ ਗੁਰੂ ਜੀ ਮਿਹਰਬਾਨਾ ਸਾਡੀ ਜਿੱਤ ਨੂੰ ਆਸਰਾ ਤੇਰਾ, ਉੱਚੀਆਂ ਤੇਰੀਆਂ ਸ਼ਾਨਾਂ ਉੱਚੀਆਂ ਤੇਰੀਆਂ ਸ਼ਾਨਾਂ ਸਾਡੀ ਜਿੱਤ ਨੂੰ ਆਸਰਾ ਤੇਰਾ, ਸੱਚਿਆ ਗੁਰੂ ਮਿਹਰਬਾਨਾ ਸਾਡੀ ਜਿੱਤ ਨੂੰ ਆਸਰਾ ਤੇਰਾ, ਸੱਚਿਆ ਗੁਰੂ ਜੀ ਮਿਹਰਬਾਨਾ ਸਾਡੀ ਜਿੱਤ ਨੂੰ ਆਸਰਾ
ਨਿਵਾਰ ਦੇਣਗੇ,
ਕਸ਼ਟ ਕਲੇਸ਼ ਨਿਵਾਰ ਦੇਣਗੇ, ਹਾਂ ਬਾਬੇ ਬੇੜੇ ਪਾਰ ਦੇਣਗੇ,
ਕਸ਼ਟ ਕਲੇਸ਼
ਨਿਵਾਰ ਦੇਣਗੇ, ਕੱਚੀ ਅਗਲਾ ਜਨਮ
ਪਾਰ ਦੇਣਗੇ, ਹਾਂ ਸਮਝੀ ਪੈਂਦੀ ਬਾਬਿਆਂ ਦਾ, ਸਮਝੀ ਪੈਂਦੀ ਬਾਬਿਆਂ ਦਾ, ਜਿੰਦ ਕਿਵੇਂ ਕਰੇ ਸ਼ੁਕਰਾਨਾ,
ਸਾਡੀ ਜਿੰਦ ਨੂੰ ਆਸਰਾ ਦੇ,
ਉੱਚੀਆਂ ਰਮਜ਼ਾਂ ਵਾਲੇ ਬਾਬੇ,
ਉੱਚੀਆਂ ਸਮਝਾਂ ਵਾਲੇ ਬਾਬੇ, ਪੁੱਠੀਆਂ ਸਮਝਾਂ ਵਾਲੇ ਬਾਬੇ, ਉਹ ਨਹੀਂ ਨਹੀਂ ਨਹੀਂ,
ਉੱਚੀਆਂ ਸਮਝਾਂ ਵਾਲੇ ਬਾਬੇ, ਉੱਚੀਆਂ ਰਮਜ਼ਾਂ
ਵਾਲੇ ਬਾਬੇ,
ਅੱਜ ਕੱਲ ਨੇ
ਨਾਲੇ ਬਾਬੇ,
ਬੇ ਸਮਝਾ ਗੱਲ ਸਮਝ ਜ਼ਰਾ, ਬੇ ਸਮਝਾ ਗੱਲ ਸਮਝ ਜ਼ਰਾ, ਏ ਬਾਬੇ ਬੜਾ ਖਜ਼ਾਨਾ,
ਸਾਡੀ ਜਿੰਦ ਨੂੰ ਆਸਰਾ ਦੇ,
ਸੱਚਿਆ ਗੁਰੂ ਜੀ ਮਿਹਰਬਾਨਾ, ਸਾਡੀ ਜਿੰਦ ਨੂੰ ਆਸਰਾ ਦੇ, ਸੱਚਿਆ ਗੁਰੂ ਜੀ ਮਿਹਰਬਾਨਾ, ਅੱਜ ਸਾਡੀ ਜਿੰਦ ਨੂੰ ਆਸਰਾ ਦੇ, ਸੱਚਿਆ ਗੁਰੂ ਜੀ ਮਿਹਰਬਾਨਾ, ਅੱਜ ਸਾਡੀ ਜਿੰਦ ਨੂੰ ਆਸਰਾ ਦੇ, ਸੱਚਿਆ ਗੁਰੂ ਜੀ ਮਿਹਰਬਾਨਾ, ਅੱਜ ਸਾਡੀ ਜਿੰਦ ਨੂੰ ਆਸਰਾ ਦੇ।
ਮਿੰਟੂ ਜੀ
ਜੀ ਜੀ,
ਡੇਰਾ ਬਿਆਸ ਪੁੱਜੇ ਰਾਹੁਲ ਤੇ ਕੈਪਟਨ, ਇਸ ਗੀਤ ਦੇ ਨਾਲ ਕਵਰ ਤੇ ਕਵਰ ਦੇ ਨਾਲ ਗੀਤ, ਕੱਲੇ ਇਹ ਨੀ, ਕੇਜਰੀਵਾਲ ਸਾਹਿਬ ਵੀ ਪੁੱਜੇ ਤੇ ਬਾਦਲ ਸਾਹਿਬ ਵੀ ਪੁੱਜੇ ਤੇ ਉਧਰ ਬੀਜੇਪੀ ਦੇ ਵੀ, ਤੁਹਾਨੂੰ ਪਤਾ ਕਿ ਵੇਲੇ ਕੁ ਵੇਲੇ ਉਨ੍ਹਾਂ ਦੇ ਵੀ ਧਨਾਂਤਰ ਲੀਡਰ ਪਹੁੰਚਦੇ ਰਹਿੰਦੇ ਨੇ। ਸੋ ਡੇਰਿਆਂ ਦੇ ਉੱਤੇ ਕਾਫੀ ਗਹਿਮਾ ਗਹਿਮੀ ਹੋ ਰਹੀ ਆ, ਦੇਖੋ ਕਿੱਧਰ ਨੂੰ ਜਾਂਦੀ ਆ ਗੱਲ। ਤੇ ਮੈਨੂੰ ਲੱਗਦਾ ਕਿ ਅਸੀਂ ਗੱਲਾਂ ਬਾਤਾਂ ਖਬਰਾਂ ਸਿਲਸਿਲੇ ਸਾਰੇ ਜਾਰੀ ਰੱਖਣੇ ਨੇ, ਪਰ ਪਹਿਲਾਂ ਸੁਨੇਹੇ ਵੀ ਆਪਣੇ ਸਰੋਤਿਆਂ ਦੇ ਲੈਣੇ ਨੇ। ਹਾਂਜੀ, ਤੇ ਪ੍ਰਦੀਪ ਜੀ, ਹਾਂਜੀ, ਮਿੰਟੂ ਭਾਜੀ ਨੂੰ ਪੈਰ ਚੱਕਰ ਲੱਗਾ ਹੋਇਆ, ਤੇ ਰਜੀਵ ਭਗਤ ਲੁਧਿਆਣੇ ਵਾਲੇ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਪਰਥ ਵਾਲੇ, ਕੀ ਹਾਲ ਚਾਲ ਹੈ ਤੁਹਾਡਾ? ਤੇ ਜਗਤਾਰ ਜੌਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਿੰਟੂ ਭਾਜੀ ਕਿਵੇਂ ਢਿੱਲੇ ਜਿਹੇ ਹੋ, ਇੰਜ ਲੱਗਦਾ ਜਿਵੇਂ ਚਾਹ ਨੀ ਪੀਤੀ, ਧੀਮੀ ਜਿਹੀ ਆਵਾਜ਼ ਹੈ, ਪੂਰੀ ਤਰ੍ਹਾਂ ਖੁੱਲੇ ਨੀ। ਮਿੰਟੂ ਜੀ ਦੱਸਿਓ ਜਰਾ ਕਿਉਂ ਨੀ ਖੁੱਲੇ ਤੁਸੀਂ?
ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਬਗਾਨੇ ਥਾਂ ਤੇ ਹੋਈਏ ਤੇ ਉਦੋਂ ਥੋੜਾ ਜਿਹਾ ਇੰਜ ਮਹਿਸੂਸ ਹੁੰਦਾ ਨਾ ਵੀ ਸਿਆਣੇ ਜੇ ਬਣ ਕੇ ਰਹੀਏ, ਕੁਛ ਤਾਂ ਉਹ ਵੀ ਹੋ ਜਾਂਦਾ।
ਨਹੀਂ ਨਹੀਂ ਕੁਛ ਨੀ, ਬਹੁਤ ਹੁੰਦਾ, ਏਦਾਂ ਬਹੁਤ ਹੁੰਦਾ, ਲੋਕ ਇਕੱਲਾ ਹੀ ਬੈਠਾ ਚਿਣਕੀ ਜਾਂਦਾ ਰੂਮ ਦੇ ਵਿਚ, ਹਨਾ, ਮੇਰੇ ਨਾਲ ਵੀ ਏਦਾਂ ਹੁੰਦੀ ਗਈ।
ਜੀ ਜੀ ਜੀ, ਤੇ ਬਾਕੀ ਇਹ ਆ ਵੀ ਜਦੋਂ ਜਿਵੇਂ ਜਿਵੇਂ ਮਸਲਾ ਭਖਦਾ ਨਾ, ਅਸੀਂ ਵੀ ਉਹ ਖੱਟਾ ਸਕੋਟ ਹੁੰਦਾ ਸੀ ਟਰੈਕਟਰ, ਉਹ ਤੜਕੇ ਉਹਦੇ ਚ ਜ਼ੋਰ ਹੁੰਦਾ ਸੀ, ਤੜਕੇ ਤਾਂ ਉਹਦੇ ਤੋਂ ਸੱਤ ਹਲ ਨੀ ਖਿੱਚੇ ਜਾਂਦੇ ਸੀ, ਤੇ ਜਿਵੇਂ ਜਿਵੇਂ ਭਖ ਜਾਂਦਾ ਤੇ ਉਦੋਂ ਚਾਹੇ ਉਹਦੇ ਮਗਰ 11 ਪਾ ਲੈਂਦੇ। ਸੋ ਕਈ ਵਾਰੀ ਏਦਾਂ ਹੋ ਜਾਂਦਾ, ਇਹ ਵੀ ਇੱਕ ਕਾਰਨ ਹੁੰਦਾ ਜਿਵੇਂ ਜਿਵੇਂ ਮਸਲੇ ਭਖਣਗੇ।
ਮੈਂ ਵੀ ਏਦਾਂ ਹੀ ਕਹਿੰਦਾ ਹੁੰਦਾ ਵੀ ਕਈ ਤਾਂ ਚੱਲਦੇ ਹੁੰਦੇ ਗੈਸ ਤੇ, ਸਨਸਨੀ ਖੇਜ, ਜਿੱਦਾਂ ਰੇਡੀਓ ਪ੍ਰੈਜੈਂਟਰ ਤੁਸੀਂ ਟੀਵੀ ਤੇ ਦੇਖੇ ਹੋਣੇ, ਏਦਾਂ ਚੱਲਦਾ ਹੁੰਦਾ ਜਿੱਦਾਂ ਇਹ ਗੈਸ ਤੇ ਕੀਤੇ ਹੁੰਦੇ, ਬੜੀ ਤੇਜ਼ ਚੱਲਦੇ ਨੇ। ਪਰ ਸਾਡੇ ਜੀ ਅਸੀਂ ਭਖਦੇ ਹਾਂ ਹੌਲੀ ਹੌਲੀ, ਅਸੀਂ ਡੀਜ਼ਲ ਇੰਜਣ ਹੈ, ਸੋ ਹੌਲੀ ਹੌਲੀ ਚੱਲਦੇ ਹਾਂ ਤੇ ਲੰਬਾ ਟਾਈਮ ਚੱਲਦੇ ਹਾਂ। ਤਾਂ ਸੱਤੀ ਸਿੰਘ, ਹਾਂਜੀ, ਕੌਫ ਸਰਵਰ ਵਾਲੇ ਕਹਿ ਰਹੇ ਨੇ ਮੋਟਰ ਮਿੱਤਰਾਂ ਦੀ ਫਿਲਮ ਦਾ ਨਾਮ ਹੈ ਜੀ। ਹਾਂਜੀ, ਮਾਫ਼ੀ ਚਾਹੁੰਦਾ ਜੀ, ਮੈਨੂੰ ਚੇਤਾ ਭੁੱਲ ਗਿਆ ਜੀ, ਆਪਣੇ ਮਿੱਤਰ ਨੇ ਬਣਾਈ ਹੋਈ ਹੈ ਜੀ ਫਿਲਮ, ਉਹਨਾਂ ਨੇ, ਅਮਨ ਹੋਣਾ ਨੇ ਤੇ ਕੈਨੇਡਾ ਵਾਲਿਆਂ ਨੇ, ਤੇ ਉਹ ਦੱਸਦੇ ਵੀ ਰਹਿੰਦੇ ਆ, ਪਰ ਚਲੋ। ਤੇ ਸਾਡੇ ਨਾਲ ਮੇਰੇ ਹੀ ਨਾਮ ਹੀ ਹੈ ਜੁੜੇ ਨੇ, ਅਮਨਦੀਪ ਸਿੰਘ, ਕਹਿੰਦੇ ਨੇ ਕਿ ਨਵਾਂ ਸੌਂਗ ਹੈਪੀ ਮਨੀਲੇ ਦਾ ਪਲੇ ਕਰਿਓ ਜੀ, ਕਦਰ 2, ਇਹਦੀ ਬੜੀ ਡਿਮਾਂਡ ਆ ਰਹੀ ਹੈ ਜੀ ਗੀਤ ਦੀ, ਤੇ ਇਹ ਆਪਾਂ ਪਲੇ ਕਰਨਾ ਹੈ ਜੀ। ਮਿੰਟੂ ਜੀ, ਕਿਆ ਬਾਤ ਹੀ ਹੈ, ਬਹੁਤ ਸੋਹਣਾ ਗੀਤ ਹੈ ਹੈਪੀ ਮਨੀਲੇ ਦਾ।
ਜੀ ਜੀ, ਕੱਲ ਮੈਨੂੰ ਵੀ ਰਾਹ ਚ ਆਉਂਦੇ ਨੂੰ ਸੁਣਨ ਦਾ ਮੌਕਾ ਮਿਲਿਆ ਜੀ।
ਹਾਂਜੀ,
ਤੇ ਉਹਦੇ ਵਿਚ ਬੜਾ ਵਧੀਆ ਉਹਨੇ ਲਾਇਆ ਵੀ ਮੋਦੀ ਆ ਕਹਿੰਦਾ ਤੰਗ ਨੀ ਕਰੀ ਦਿੰਦਾ ਵਿਆਹ ਬਾਰੇ ਲੋਕਾਂ ਨੂੰ, ਤੋ ਬਹੁਤ ਵਧੀਆ ਉਹਨਾਂ ਨੇ ਲਿਖਿਆ ਤੇ ਗਾਇਆ।
ਜੇ ਕਹਿੰਦਾ ਆਪਣੀ ਤੀਵੀ ਨਾ ਹੋਵੇ ਤਾਂ ਤੰਗ ਨੀ ਕਰੀ ਦਾ ਵਿਆਹ ਨੂੰ। ਤੇ ਹਰਮੀਤ ਚੰਨਾ ਵੀ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਨੂੰ ਵੀ ਸੈਂਡ ਕਰਦੇ ਵਿਆਖਿਆਵਾਂ ਜੀ ਆਸਾ ਦੀ ਵਾਰ ਦੀਆਂ। ਹਾਂਜੀ, ਮੈਂ ਸਾਰੇ ਸਰੋਤਿਆਂ ਨੂੰ ਅੱਜ ਦੇ 2 ਐਪੀਸੋਡ ਦੁਬਾਰਾ ਫੇਰ ਭੇਜਾਂਗਾ ਜੀ, ਜਿਹੜੇ ਵੀਕਐਂਡ ਤੇ ਹੋਏ ਨੇ, ਤੇ ਹਰੇਕ ਵੀਕ 2-2 ਐਪੀਸੋਡ ਅਸੀਂ ਰਿਕਾਰਡ ਕਰਦੇ ਹਾਂ ਲਾਈਵ, ਉਹ ਭੇਜਾਂਗੇ। ਤੇ ਜਗਵੀਰ ਸਿੰਘ ਸੇਖੋਂ ਵੀ ਸਾਡੇ ਨਾਲ ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੇਨਜ਼ ਤੋਂ, ਕਹਿੰਦੇ ਬਹੁਤ ਸੋਹਣਾ ਜੀ, ਦੱਬੀ ਚੱਲੋ। ਹਾਂਜੀ, ਕੋਸ਼ਿਸ਼ ਕਰ ਰਹੇ ਹਾਂ ਜੀ ਦੱਬਣ ਦੀ, ਤੇ ਪ੍ਰੋਗਰਾਮ। ਜਗਰੂਪ ਸਿੰਘ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਘਰ ਬੈਠੇ ਜੇ ਇਹਦੀ ਪ੍ਰੋਗਰਾਮ ਸੁਣ ਰਹੇ ਆ। ਤੇ ਕਹਿੰਦੇ ਮੈਂ ਟੈਕਸੀ ਡਰਾਈਵਰ ਆ, ਸਮ ਟਾਈਮ ਪੈਸੰਜਰ ਆਸਕ ਮੀ ਅਬਾਊਟ ਖੰਡਾ ਸਾਹਿਬ ਹੈਂਗਿੰਗ ਇਨ ਮਾਈ ਕਾਰ। ਕਹਿੰਦੇ ਮੈਨੂੰ ਆਈ ਡੋਂਟ ਨੋ ਦਾ ਐਗਜੈਕਟ ਡੈਫੀਨੇਸ਼ਨ ਫਾਰ ਦਿਸ, ਹਾਊ ਟੂ ਐਕਸਪਲੇਨ ਦੈਮ, ਆਈ ਜਸਟ ਸੇ ਇਟਸ ਅ ਰਿਲੀਜੀਅਸ ਸਾਈਨ, ਕੁਡ ਯੂ ਪਲੀਜ਼ ਐਕਸਪਲੇਨ ਟੂ ਮੀ। ਖੰਡਾ ਸਾਹਿਬ ਦੀ ਜੀ ਖੰਡੇ ਦੀ ਡੈਫੀਨੇਸ਼ਨ ਤੁਸੀਂ ਕਰੋਗੇ ਜੀ, ਮਿੰਟੋ ਜੀ ਦੱਸੋਗੇ?
ਮੈਨੂੰ ਲੱਗਦਾ ਤੁਹਾਡਾ ਵਿਸ਼ਾ ਜੀ
ਏਦਾਂ ਕਰੋ, ਤੁਸੀਂ ਠੰਡੇ ਆ, ਥੋੜੇ ਚਾਹ ਦਾ ਕੱਪ ਬਣਾਓ ਪਹਿਲਾਂ ਜਦ ਤੱਕ। ਚਲੋ ਮੈਂ ਹੀ ਕਰ ਦਿੰਦਾ,
ਮੈਂ ਏਦਾਂ ਕਰਦਾ ਨਾ, ਮੈਂ ਤੁਹਾਨੂੰ ਪੁੱਛ ਲੈਣਾ,
ਹਾਂਜੀ,
ਤੇ ਫੇਰ ਤੁਸੀਂ ਗੱਲ
ਕਰੋ। ਤੁਸੀਂ ਕਿੱਕ ਮਾਰੋ, ਮੇਰੇ ਕਿੱਕ ਸਟਾਰਟ ਕਰੋ ਮੈਨੂੰ, ਤੇ
ਕਿੱਕ ਸਟਾਰਟ ਕਰਨਾ ਪੈਂਦਾ ਫੇਰ ਜਾ ਕੇ ਚੱਲਦਾ ਸਾਡਾ ਮੋਸ਼ਨ ਜਾ। ਵੈਸੇ ਮੈਂ ਸਰੋਤਿਆਂ ਨੂੰ ਦੱਸਦਿਆਂ ਜੀ, ਦੇਖੋ ਬਹੁਤ ਅਹਿਮ ਸਵਾਲ ਕੀਤਾ ਸਾਡੇ ਸੱਜਣਾਂ ਨੇ, ਕਿਉਂਕਿ ਕਈ ਗੱਲਾਂ ਨਾ ਦੇਖਣ ਚ ਬਹੁਤ ਛੋਟੀਆਂ ਹੁੰਦੀਆਂ, ਬਹੁਤ ਨਿੱਕੀ ਜੀ ਗੱਲ ਹੁੰਦੀ ਆ ਜਿਹਦੇ ਪਾਸੇ ਸਾਡੀ ਅਟੈਂਸ਼ਨ ਹੀ ਨੀ ਜਾਂਦੀ ਤੇ ਸਾਨੂੰ ਲੋੜ ਹੀ ਨੀ ਪੈਂਦੀ, ਪਰ ਉਹ ਅਹਿਮ ਇੰਨੀ ਕੁ ਜ਼ਿਆਦਾ ਹੁੰਦੀ ਆ ਵੀ ਉਸ ਨੇ ਦੂਜੇ ਬੰਦੇ ਦਾ ਤੁਹਾਡੇ ਧਰਮ ਪ੍ਰਤੀ ਤੁਹਾਡੇ ਪ੍ਰਤੀ ਆਪਣਾ ਨਜ਼ਰੀਆ ਬਣਾਉਣਾ ਹੁੰਦਾ, ਉਸ ਜਵਾਬ ਤੇ ਡਿਪੈਂਡ ਹੁੰਦਾ ਵੀ ਉਹ ਜਵਾਬ ਤੁਸੀਂ ਕਿਹੇ ਜਾ ਦਿੱਤਾ, ਉਥੋਂ ਪਤਾ ਲੱਗਦਾ ਵੀ ਤੁਹਾਡੀ ਸੋਚ ਤੁਹਾਡੇ ਧਰਮ ਦੀ ਤੁਹਾਡੇ ਸੰਸਕਾਰ ਕਿੱਥੇ ਖੜੇ ਆ ਤੇ ਤੁਸੀਂ ਕਿਸ ਢੰਗ ਨਾਲ ਜਵਾਬ ਦਿੰਦੇ। ਹੁਣ ਇੱਕ ਅਸੀਂ ਮੈਨੂੰ ਲੱਗਦਾ ਵੀ ਅੱਜ ਸਰੋਤਿਆਂ ਚੋਂ ਬਹੁਤ ਸਾਰੇ ਪੜਤਾਲ ਕੇ ਦੇਖੋ ਵੀ ਤੁਹਾਨੂੰ ਵੀ ਇਹ ਸਵਾਲ ਆਇਆ ਹੋਣਾ ਜਾਂ ਤੁਸੀਂ ਇਹ ਸਵਾਲ ਬਾਰੇ ਸੋਚਿਆ ਹੀ ਨਹੀਂ ਹੋਣਾ ਕਿਤੇ ਵੀ ਇਹਦਾ ਕੀ ਪੁੱਛਣਾ, ਇਹਦੇ ਬਾਰੇ ਕੀ ਗੱਲ ਕਰਨੀ ਆ। ਸੋ ਖੰਡਾ ਸਾਹਿਬ ਦੀ ਜੇ ਹੁਣ ਤੁਹਾਨੂੰ ਪੁੱਛਿਆ ਤਾਂ ਇਹਦੇ ਲਈ ਤੁਹਾਨੂੰ ਇੰਨਾ ਕੁ ਪ੍ਰਿਪੇਅਰ ਹੋਣਾ ਚਾਹੀਦਾ, ਤੁਸੀਂ ਇਹਨੂੰ ਕੱਲਾ ਸਿੰਬਲ ਜਾਂ ਨਿਸ਼ਾਨ ਨਹੀਂ ਕਹਿ ਸਕਦੇ ਵੀ ਸਾਡਾ ਸਿੰਬਲ ਆ ਜਾਂ ਨਿਸ਼ਾਨ ਆ, ਤਾਂ ਕਿ ਉਹਦੇ ਨਾਲ ਤੁਹਾਡਾ ਇੱਕ ਖਹਿੜਾ ਛੁੱਟ ਜੇ ਜਾਂ ਇੱਕ ਲੋਕ ਬਸ ਉਹਨੂੰ ਉਨਾ ਕੁ ਲਾਈਟਲੀ ਲੈ ਲੈਣ ਜਾਂ ਲਾਈਟਲੀ ਗੱਲ ਹੋ ਜੇ, ਹੁਣ ਤੁਹਾਨੂੰ ਵਧੀਆ ਢੰਗ ਨਾਲ ਵਿਆਖਿਆ ਕਰਨੀ ਚਾਹੀਦੀ ਆ। ਸੋ ਮੈਨੂੰ ਲੱਗਦਾ ਸਿੱਧੂ ਸਾਹਿਬ, ਵੈਸੇ ਤਾਂ ਆਪਾਂ ਥੋੜੇ ਜਿਹੇ ਬਰੀਫ ਚ ਤਾਂ ਤੁਸੀਂ ਸਕਦੇ ਹੋ ਗੱਲ, ਪਰ ਇਹਦੇ ਤੇ ਤਾਂ ਪੂਰੇ ਦਾ ਪੂਰਾ ਇੱਕ ਪ੍ਰੋਗਰਾਮ ਹੋਣਾ ਚਾਹੀਦਾ, ਬਹੁਤ ਅਹਿਮ ਮੈਨੂੰ ਲੱਗਿਆ ਮਸਲਾ।
ਹਾਂਜੀ, ਵੈਸੇ ਤਾਂ ਇਹਦੇ ਬੜੇ ਡੂੰਘੇ ਅਰਥ ਨੇ ਖੰਡੇ ਤੇ, ਜੇ ਦੇਖਣਾ ਜਾਵੇ ਤੇ ਅਸੀਂ ਅਕਸਰ ਵੈਸੇ ਇਹਨੂੰ ਮਤਲਬ ਕਾਰਾਂ ਦੀ ਸ਼ੋਭਾ ਬਣਾ ਲਈਦਾ ਆ, ਲਟਕਾ ਲਈਦਾ, ਪਿੱਛੇ ਲਾ ਲਈਦਾ ਆ, ਜਾਂ ਮਤਲਬ ਕਿਤੇ ਵੀ ਆਪਾਂ ਵਰਤੋਂ ਇਹਦੀ ਕਰੀਦੀ ਹੈ। ਪਰ ਮੇਰੇ ਹਿਸਾਬ ਦੇ ਨਾਲ ਦੋ ਸਿੰਬਲ ਨੇ ਸਾਡੇ ਕੋਲ, ਦੋ ਨਿਸ਼ਾਨ ਨੇ। ਇੱਕ ਤਾਂ ਏਕ ਓਂਕਾਰ ਦਾ ਨਿਸ਼ਾਨ ਹੈ ਜਿਹੜਾ ਕਿ ਰੂਹਾਨੀਅਤ ਦਾ, ਇੱਕ ਪਰਮਾਤਮਾ ਦਾ ਨਿਸ਼ਾਨ ਹੈ ਰੂਹਾਨੀ। ਦੂਸਰਾ ਹੈਗਾ ਸਾਡਾ ਜਿਹੜੀ ਸਿੱਖ ਆਈਡੀਓਲੋਜੀ ਫਿਲੋਸਫੀ ਆ ਉਹਦਾ ਆ ਕਿ ਜਿਹੜੀਆਂ ਦੋ ਤਲਵਾਰਾਂ ਛੇਵੇਂ ਪਾਤਸ਼ਾਹ ਤੋਂ ਸ਼ੁਰੂ ਕਰਨਾ ਪਊਗਾ ਜੀ, ਜਦੋਂ ਬਾਬਾ ਬੁੱਢਾ ਜੀ ਨੇ ਮਤਲਬ ਛੇਵੇਂ ਪਾਤਸ਼ਾਹ ਨੂੰ ਹਦਾਇਤ ਦਿੱਤੀ ਕਿ ਹੁਣ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪੈਣੀਆਂ ਪੈਣਗੀਆਂ, ਤੇ ਇੱਕ ਭਗਤੀ ਦੀ ਹੈ ਤੇ ਇੱਕ ਸ਼ਕਤੀ ਦੀ ਹੈ, ਤੇ ਹੁਣ ਨਾਲ ਲੜਨਾ ਵੀ ਪੈਣਾ ਆ ਤੇ ਨਾਲ ਭਗਤੀ ਵੀ ਕਰਨੀ ਪੈਣੀ। ਸੋ ਜਦੋਂ ਸੰਤ ਨੂੰ ਸਿਪਾਹੀ ਬਣਾਇਆ ਸਿੱਖ, ਇਹਨੂੰ ਜੇ ਆਪਾਂ ਇੱਦਾਂ ਕਹਿਣਾ ਹੋਵੇ, ਜੇ ਕੋਈ ਗੋਰਾ ਪੁੱਛੇ ਤਾਂ ਉਹਨੂੰ ਇੱਦਾਂ ਕਹਿਣਾ ਚਾਹੀਦਾ ਕਿ ਇਹ ਸਾਡਾ ਸਿੱਖ ਫਿਲੋਸਫੀ ਹੈ ਸੇਂਟ ਸੋਲਜਰਸ, ਇੱਕ ਵਨ ਸਵਾਰਡ ਇਜ਼ ਫਾਰ ਸੇਂਟ ਸੇਂਟਹੁੱਡ, ਅਨਦਰ ਸਵਾਰਡ ਇਜ਼ ਫਾਰ ਸੋਲਜਰ, ਕਿ ਉਹ ਸੰਤ ਵੀ ਹੈ ਤੇ ਉਹ ਸੋਲਜਰ ਵੀ ਹੈ। ਇਹਦਾ ਸਰਲ ਅਰਥ ਇਹ ਨਿਕਲਦਾ ਹੈ ਕਿ ਦੋ ਤਲਵਾਰਾਂ ਨੇ, ਇੱਕ ਤਲਵਾਰ ਜਿਹੜੀ ਆ ਉਹ ਭਗਤੀ ਦੀ ਆ, ਸੇਂਟ ਦੀ ਆ, ਤੇ ਦੂਜੀ ਭਗਤੀ ਜਿਹੜੀ ਆ ਉਹ ਸੋਲਜਰ ਦੀ ਆ। ਸੋ ਆਪਣੀ ਡਿਫੈਂਸ ਆਪ ਕਰਨੀ ਆ, ਤੇ ਜਿਹੜਾ ਵਿੱਚ ਖੰਡਾ ਆ, ਖੰਡਾ ਲੱਗਾ ਹੋਇਆ, ਉਹਦਾ ਮਤਲਬ ਇਹ ਕਿ ਦੁਨੀਆਂ ਜਿਹੜੀ ਆ ਦੋ ਭਾਗਾਂ ਦੇ ਵਿੱਚ ਵੰਡੀ ਹੋਈ ਆ, ਦੁਨੀਆਂ ਨੀ ਇਹ ਫਿਲੋਸਫੀ, ਇੱਕ ਮੀਰੀ ਦੀ ਇੱਕ ਪੀਰੀ ਦੀ। ਖੰਡੇ ਦਾ ਮਤਲਬ ਹੁੰਦਾ ਚੀਰਾ ਦੇ ਕੇ ਦੋ ਪਾਸੇ ਕਰਨਾ, ਖੰਡ ਕਰਨੇ, ਦੋ ਹਿੱਸੇ ਕਰਨੇ। ਹਿੱਸੇ ਕਿਹਦੇ ਹੋ ਰਹੇ ਨੇ? ਉਹ ਜਿਹੜਾ ਚੱਕਰ ਲੱਗਾ ਹੋਇਆ, ਪੂਰਾ ਸਰਕਲ ਜਿਹੜਾ ਵਿਚਾਲੇ ਲੱਗਾ ਹੋਇਆ ਨਾ, ਉਹ ਇੱਕ ਕੰਪਲੀਟ ਸਰਕਲ ਦੇ ਦੋ ਹਿੱਸੇ ਨੇ ਮਨੁੱਖ ਵਾਸਤੇ। ਇੱਕ ਹੈਗਾ ਸੇਂਟਹੁੱਡ, ਦੂਸਰਾ ਹੈਗਾ ਸੋਲਜਰ ਦਾ, ਤੇ ਉਸ ਨੂੰ ਕਿਰਤ ਵੀ ਕਰਨੀ ਪੈਣੀ ਆ, ਉਸ ਨੂੰ ਆਪਣਾ ਡਿਫੈਂਸ ਵੀ ਕਰਨੀ ਪੈਣੀ ਆ, ਲੋਕਾਂ ਦੀ ਡਿਫੈਂਸ ਵੀ ਕਰਨੀ। ਬਹੁਤ ਡੂੰਘੇ ਤੇ ਸਰਲ ਅਰਥ ਨੇ। ਸਿੱਧਾ ਸਿੱਧਾ ਇਹ ਕਹੀ ਜਾਂਦਾ, ਜਿਹੜਾ ਕਿਹਾ ਜਾ ਸਕਦਾ ਵੀ ਜਿਹੜੀ ਇੱਕ ਕੰਪਲੀਟ ਹਿਊਮਨ ਦੇ ਦੋ ਹਿੱਸੇ ਨੇ, ਇੱਕ ਸੇਂਟਹੁੱਡ ਤੇ ਇੱਕ ਸੋਲਜਰ, ਇਹ ਸਿੱਖ ਫਿਲੋਸਫੀ ਹੈ, ਇੱਦਾਂ ਕਹਿਣਾ ਚਾਹੀਦਾ। ਸੋ ਸਿੰਪਲ ਅਰਥਾਂ ਦੀ ਉਮੀਦ ਰੱਖਦੇ ਹਾਂ ਕਿ ਜੀ
ਬਿਲਕੁਲ ਜੀ, ਦੇਖੋ ਸਿੰਪਲੀ ਤਾਂ ਤੁਹਾਨੂੰ ਸਾਰਾ ਚੀਜ਼ ਦਾ ਪਤਾ ਲੱਗ ਗਿਆ, ਪਰ ਸਾਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਪ੍ਰਤੀ ਅਵੇਅਰ ਹੋਣਾ ਚਾਹੀਦਾ। ਕਈ ਵਾਰ ਅਸੀਂ ਵੱਡੇ ਮਸਲੇ ਸਾਨੂੰ ਪਤਾ ਹੁੰਦਾ, ਜਿਵੇਂ ਕਿ ਵੱਡੇ ਮਸਲਿਆਂ ਬਾਰੇ ਜੇ ਗੱਲ ਕਰੀਏ ਤਾਂ ਸਾਨੂੰ ਪਾਣੀ ਵਾਲੀ ਬੱਸ ਦਾ ਸਾਰਾ ਕੁਛ ਪਤਾ, ਤੇ ਸਾਨੂੰ ਇਹ ਜਿਹੜੀ ਸਾਡੇ ਧਰਮ ਦੀ ਜਾਂ ਵੱਡੀ ਵਿਆਖਿਆ ਦੀ ਗੱਲ ਆ ਜਾਂਦੀ ਆ, ਉੱਥੇ ਪਤਾ ਨੀ ਪਿੱਛੇ ਜੇ ਇੱਕ ਮਸਲਾ ਉੱਠਿਆ ਵੀ ਸੀਗਾ ਸਿੱਧੂ ਸਾਹਿਬ ਵੀ ਜਦੋਂ ਇੱਕ ਓਂਕਾਰ ਸਾਡੇ ਕੋਲੇ ਇੱਕ ਸਿੰਬਲ ਦੇ ਤੌਰ ਦੇ ਉੱਤੇ ਹੈ ਤੇ ਜਿਹਦਾ ਇੱਕ ਬਹੁਤ ਹੀ ਰੂਹਾਨੀ ਮਤਲਬ ਆ ਤਾਂ ਸਾਨੂੰ ਖੰਡੇ ਦੀ ਕੀ ਲੋੜ ਜਾਂ ਖੰਡੇ ਦੀ ਪਛਾਣ ਦੀ ਕੀ ਲੋੜ ਪਰ ਅਸੀਂ ਮੇਰਾ ਮੰਨਣਾ ਇਹ ਆ ਵੀ ਜੇ ਕੋਈ ਰਵਾਇਤ ਚੱਲ ਪਈ ਆ ਜਾਂ ਕੋਈ ਰਵਾਇਤ ਚੱਲ ਰਹੀ ਆ ਜਾਂ ਉਹਨੂੰ ਅਪਣਾ ਲਿਆ ਲੋਕਾਂ ਨੇ ਤਾਂ ਉਹਨੂੰ ਅਸੀਂ ਹੁਣ ਨਾ ਤਾਂ ਉਸ ਢੰਗ ਨਾਲ ਰਿਮੂਵ ਕਰ ਸਕਦੇ ਹਾਂ ਨਾ ਉਹਦੀ ਵਿਰੋਧਤਾ ਕਰਨੀ ਚਾਹੀਦੀ ਆ ਸਾਨੂੰ ਉਸਦਾ ਇੱਕ ਵਧੀਆ ਪੋਜੀਟਿਵ ਪੱਖ ਲੈ ਕੇ ਵਧੀਆ ਉਹਦਾ ਇੱਕ ਫਿਲੋਸਫੀ ਟਾਈਪ ਮੀਨਿੰਗ ਲੈ ਕੇ ਤੇ ਉਹਨੂੰ ਉਸ ਢੰਗ ਨਾਲ ਸਾਨੂੰ ਫੋਲੋ ਕਰਨਾ ਚਾਹੀਦਾ ਪਰ ਦੂਜੇ ਪਾਸੇ ਜਿਹੜੀ ਜਿਵੇਂ ਤੁਸੀਂ ਕਿਹਾ ਨਾ ਵੀ ਕਾਰਾਂ 'ਚ ਲਟਕਾਉਣਾ ਕਾਰਾਂ ਤੇ ਲਾਉਣਾ ਇਹ ਚੀਜ਼ ਸਾਨੂੰ ਥੋੜਾ ਜਿਹਾ ਹਲਕਾ ਵੀ ਨੀ ਲੈਣਾ ਚਾਹੀਦਾ
ਈਵਨ
ਹਲਕਾ ਅਸੀਂ
ਈਵਨ ਈਵਨ ਕੇ ਟੈਟੂ ਬਣਾਏ ਹੋਏ ਨੇ ਲੋਕਾਂ ਨੇ ਆਪਣੇ ਬਾਡੀਆਂ ਦੇ ਉੱਤੇ ਖੰਡੇ ਦੇ ਟੈਟੂ ਬਣਾਏ ਹੋਏ ਨੇ ਪਰ ਇਸ ਦੇ ਬਹੁਤ ਡੂੰਘੇ ਅਰਥ ਨੇ ਹੁਣ ਟੈਟੂ ਬਣਾਏ ਹੋਏ ਨੇ ਕਿ ਖੰਡੇ ਦਾ ਟੈਟੂ ਬਣਾ ਲਿਆ ਹੁਣ ਇਹਦੇ ਭਾਵ ਇਹ ਹੈ ਕਿ ਇੱਕ ਪਾਸਾ ਜਿਹੜਾ ਆ ਤੁਹਾਡਾ ਉਹ ਸੰਤ ਵਾਲਾ ਆ ਤੇ ਇੱਕ ਪਾਸਾ ਫੌਜੀ ਵਾਲਾ ਜਦੋਂ ਕਈ ਬੰਦੇ ਮੈਂ ਇਹੋ ਜਿਹੇ ਦੇਖੇ ਨੇ ਉਹਨਾਂ ਦਾ ਤਾਂ ਕੋਈ ਪਾਸਾ ਵੀ ਕਿਸੇ ਚੋਂ ਪਾਸਾ ਵੀ ਨਹੀਂ ਦਿਖਾਈ ਦਿੰਦਾ ਹੁੰਦਾ ਉਹ ਤਾਂ ਬੰਦੇ ਵੀ ਨਹੀਂ ਦਿਸਦੇ ਹੁੰਦੇ ਏਦਾਂ ਦੇ ਉਹਨਾਂ ਨੇ ਹੇਅਰ ਸਟਾਈਲ ਬਣਾਏ ਹੁੰਦੇ ਏਦਾਂ ਦੇ ਉਹਨਾਂ ਨੇ ਦਿੱਖ ਬਣਾਈ ਹੁੰਦੀ ਉਹ ਤਾਂ ਬੰਦੇ ਕਹਾਣ ਦੇ ਲਾਇਕ ਵੀ ਨਹੀਂ ਹੁੰਦੇ ਜਿਹੜੇ ਮਤਲਬ ਇਹ ਇੱਕ ਬਹੁਤ ਹੀ ਪਿਓਰ ਤੇ ਮਤਲਬ ਪਵਿੱਤਰ ਜਿਹੜਾ ਨਿਸ਼ਾਨ ਹੈ ਆਪਣੀ ਬਾਡੀ ਤੇ ਉਹਨਾਂ ਨੇ ਉਕਰਿਆ ਹੁੰਦਾ ਆ ਟੈਟੂ ਦੇ ਤੌਰ ਤੇ ਤਾਂ ਉਹ ਤਾਂ ਬੰਦੇ ਦੀ ਦਿੱਖ ਵੀ ਨਹੀਂ ਦਿਖਾਈ ਦੇ ਰਹੀ ਹੁੰਦੀ ਸੰਤ ਦੀ ਤਾਂ ਸੋਲਜਰ ਦੀ ਤਾਂ ਇੱਕ ਪਾਸੇ ਰਹੀ ਕਮ ਸੇ ਕਮ ਉਹ ਫੌਜੀ ਦਿਖਾਈ ਦੇ ਦੇਣ ਇੰਨਾ ਹੀ ਮਤਲਬ ਹੋਏ ਵੀ ਸੋਲਜਰ ਹੀ ਦਿਖਾਈ ਦੇਣ ਉਹ ਤਾਂ ਬੰਦੇ ਵੀ ਨਹੀਂ ਦਿਖਾਈ ਦੇ ਰਹੇ ਹੁੰਦੇ ਜਿਨ੍ਹਾਂ ਨੇ ਉਹ ਖੰਡੇ ਬਣਾਏ ਹੁੰਦੇ ਆ ਜਾਂ ਦੂਜੀ ਗੱਲ ਇਹ ਆ ਵੀ ਉਹ ਖੰਡਾ ਲਟਕਾਉਣ ਤੋਂ ਪਹਿਲਾਂ ਕਾਰ ਦੇ ਵਿਚ ਆਪਣਾ ਉਹ ਚਿੰਨ ਵਰਤਣ ਤੋਂ ਪਹਿਲਾਂ ਤੁਹਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਆ ਕਿ ਕੀ ਤੁਸੀਂ ਉਸ ਦੇ ਧਾਰਨੀ ਹੋ ਕੀ ਉਹ ਜਿਹੜਾ ਨਿਸ਼ਾਨ ਤੁਸੀਂ ਲਟਕਾਇਆ ਹੋਇਆ ਜਾਂ ਵਰਤ ਰਹੇ ਹੋ ਕੀ ਤੁਸੀਂ ਉਹਦੇ ਰੱਤੀ ਭਰ ਵੀ ਨੇੜੇ ਹੋ ਉਹ ਤੁਸੀਂ ਜਸਟਿਸ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ ਜੇ ਹੁਣ ਅਸੀਂ ਏਕ ਓਂਕਾਰ ਲਟਕਾਇਆ ਹੋਇਆ ਮਤਲਬ ਖੰਡਾ ਮਤਲਬ ਉਹਦਾ ਨਿਸ਼ਾਨ ਕਾਰ ਦੇ ਵਿਚ ਏਕ ਓਂਕਾਰ ਕਰ ਲੈ ਮਤਲਬ ਖੰਡੇ ਨੂੰ ਛੱਡ ਦਿਓ ਏਕ ਓਂਕਾਰ ਹੀ ਇਕੱਲਾ ਰੱਖ ਲੈਂਦੇ ਹਾਂ ਤਾਂ ਫੇਰ ਸਾਨੂੰ ਸੋਚਣਾ ਚਾਹੀਦਾ ਨਾਲ ਅਸੀਂ ਡੇਰਿਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਮੱਥੇ ਟੇਕਦੇ ਹਾਂ ਅਸੀਂ ਮਤਲਬ ਮੂਰਤੀਆਂ ਅੱਗੇ ਜਾਂ ਕਿਤੇ ਹੋਰ ਅੱਗੇ ਆਪਾਂ ਮੰਨਦੇ ਨਹੀਂ ਹੈਗੇ ਏਕ ਓਂਕਾਰ ਨੂੰ ਕੀ ਅਸੀਂ ਉਸ ਏਕ ਓਂਕਾਰ ਨੂੰ ਮੰਨਦੇ ਹਾਂ ਜਿਹਦਾ ਅਸੀਂ ਨਿਸ਼ਾਨ ਲਟਕਾਇਆ ਹੋਇਆ ਇਹ ਇਹ ਗੱਲਾਂ ਮੈਂ ਰੱਖਦੀਆਂ ਸੋ ਜਦ ਤੱਕ ਤੁਸੀਂ ਆਪ ਨਹੀਂ ਉਸ ਚੀਜ਼ ਨੂੰ ਮੰਨਦੇ
ਸਿੱਧੂ ਸਾਹਿਬ ਦੇਖਣ ਨੂੰ ਇੱਕ ਉਹ ਲੋਹੇ ਦੀ ਪਿੱਤਲ ਦੀ ਧਾਤੂ ਦੀ ਬਣੀ ਹੋਈ ਇੱਕ ਅੱਖਰ ਆ ਸ਼ਬਦ ਦਾ ਜਿਹਨੂੰ ਕਹਿ ਸਕਦੇ ਆ ਤੇ ਸੋਹਣਾ ਲੱਗਣ ਲਈ ਜਾਂ ਆਪਦੇ ਆਪ ਨੂੰ ਇਹ ਸ਼ੋਅ ਕਰਨ ਲਈ ਵੀ ਮੈਂ ਧਾਰਨੀ ਇਹਨਾਂ ਚੀਜ਼ਾਂ ਦਾ ਜਾਂ ਮੈਂ ਇੱਥੋਂ ਬਿਲੋਂਗ ਕਰਦਾ ਅਸੀਂ ਉਹ ਵਰਤਦੇ ਹਾਂ ਲਾਉਣੇ ਆ ਪਰ ਗੱਲ ਇਹ ਆ ਵੀ ਜਿਹੜੀ ਇੱਕ ਓਂਕਾਰ ਆ ਉਹ ਇੱਕ ਛੋਟਾ ਜਿਹਾ ਅੱਖਰ ਨਹੀਂ ਹੈ ਉਹ ਸਾਰੀ ਸ੍ਰਿਸ਼ਟੀ ਦਾ ਮੂਲ ਆ ਸਾਰੀ ਸ੍ਰਿਸ਼ਟੀ ਆ ਉਹਦੇ ਵਿੱਚ ਸਮਾਈ ਹੋਈ ਤਾਂ ਉਹਨੂੰ ਉਹਨੂੰ ਅਸੀਂ ਐਡੀ ਹਲਕੇ ਢੰਗ ਨਾਲ ਕਿਵੇਂ ਲੈ ਸਕਦੇ ਹਾਂ ਜਾਂ ਲੈਂਦੇ ਹਾਂ ਜੇ ਸਾਨੂੰ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਇੱਕ ਓਂਕਾਰ ਦੀ ਗੱਲ ਕਰਦੇ ਹੋ ਅਕਾਲ ਪੁਰਖ ਦੀ ਗੱਲ ਕਰਦੇ ਹੋ ਸਾਰਾ ਕੁਛ ਗੱਲ ਕਰਦੇ ਹੋ ਤੇ ਤੁਸੀਂ ਉਹਨੂੰ ਵਰਤਦੇ ਹੋ ਇੱਕ ਸਜਾਵਟ ਲਈ ਤਾਂ ਇਹ ਕਿਤੇ ਨਾ ਕਿਤੇ ਮੈਂ ਤਾਂ ਇੱਥੇ ਦੋਸ਼ੀ ਮੰਨ ਲੈਣਾ ਇਸ ਚੀਜ਼ ਨੂੰ ਵੀ ਅਸੀਂ ਕਿਤੇ ਨਾ ਕਿਤੇ ਦੋਸ਼ੀ ਹਾਂ ਸਾਨੂੰ ਉਹ ਧਾਰਨਾ ਜਿਹੜੀ ਕਰਨੀ ਚਾਹੀਦੀ ਨਾ ਇੱਕ ਓਂਕਾਰ ਧਾਰਨ ਕਰਨਾ ਚਾਹੀਦਾ ਉਹ ਸਾਨੂੰ ਅੰਦਰ ਆਪਦੇ ਦਿਲ ਚ ਤੇ ਆਪਦੇ ਦਿਮਾਗ ਚ ਆਪਦੇ ਅੰਦਰ ਅੰਦਰ ਧਾਰਨ ਕਰਨਾ ਚਾਹੀਦਾ ਤੇ ਤਾਂ ਦੇਖੋ ਫਿਰ ਕਿੰਨਾ ਕੁ ਫਰਕ ਆਉਂਦਾ ਕਾਰਾਂ ਚ ਟੰਗ ਕੇ ਕਾਰਾਂ ਤੇ ਲਾ ਕੇ
ਨਹੀਂ ਫੇਰ ਬੇਸ਼ੱਕ ਅਗਰ ਮਨ ਦੇ ਅੰਦਰ ਇੱਕ ਓਂਕਾਰ ਧਾਰਨ ਕੀਤਾ ਹੋਇਆ ਜਾਂ ਖੰਡੇ ਦੀ ਫਿਲੋਸਫੀ ਧਾਰਨ ਕੀਤੀ ਹੋਈ ਆ ਫੇਰ ਬੇਸ਼ੱਕ ਬਾਹਰ ਵੀ ਰੱਖ ਲਿਓ ਆਪਣੀ ਪਗੜੀ ਤੇ ਵੀ ਲਾ ਲਓ ਉਹਨੂੰ ਖੰਡੇ ਨੂੰ ਠੀਕ ਆ ਸਰੀਰ ਦੇ ਉੱਤੇ ਵੀ ਕਰਾ ਲਓ ਪਰ ਉਹ ਕਮ ਸੇ ਕਮ ਜਿਹੜੀ ਤੁਸੀਂ ਸਿੰਬਲ ਬਣਾਇਆ ਹੋਇਆ ਉਹਨੂੰ ਉਹ ਰਿਫਲੈਕਟ ਤਾਂ ਕਰੇ ਉਹਨੂੰ ਉਹ ਦੱਸੇ ਤਾਂ ਸਹੀ ਦਰਸਾਵੇ ਤਾਂ ਸਹੀ ਵੀ ਤੁਸੀਂ ਇਹ ਕਰ ਰਹੇ ਹੋ ਇਹ ਤਾਂ ਉਹੀ ਗੱਲ ਹੋ ਗਈ ਵੀ ਮਤਲਬ ਖਰੀਦੀ ਹੋਈ ਆ ਲੂਨਾ ਹੈਗੀ ਆਪਣੇ ਕੋਲ ਲੂਨਾ ਪਰ ਨੰਬਰ ਪਲੇਟ ਉਹਦੇ ਪਰ ਬੀ ਡਬਲ ਦੀ ਲਾਈ ਹੋਈ ਆ ਹਨਾ ਇਹੀ ਹੋ ਗਿਆ ਨਾ ਵੀ ਹੈ ਸਾਡੇ ਕੋਲ ਕੁਛ ਨੀ ਹੈਗਾ ਮਤਲਬ ਬਹੁਤ ਮਤਲਬ ਲੋਕੀ ਮੈਂ ਦੇਖੇ ਨੇ ਗਲਤ ਤਰੀਕੇ ਨਾਲ ਆਪਣੇ ਡੌਲਿਆਂ ਦੇ ਉੱਤੇ ਜਾਂ ਹੋਰ ਇਹੋ ਜਿਹੇ ਖੰਡੇ ਬਣਾਏ ਮਤਲਬ ਖੰਡੇ ਜਾਂ ਇੱਕ ਓਂਕਾਰ ਬਣਾ ਲੈਂਦੇ ਨੇ ਸ਼ੇਰ ਬਣਾ ਲੈਂਦੇ ਨੇ ਪਰ ਦੇਖਿਆ ਜਾਵੇ ਕਿ ਉਹ ਸ਼ੇਰ ਹੁੰਦੇ ਨੇ ਕਈ ਉਹਨਾਂ ਚ ਕੋਈ ਇਹੋ ਜਿਹੇ ਮਤਲਬ ਕੰਮ ਹੁੰਦੇ ਨੇ ਸ਼ੇਰਾਂ ਵਾਲੇ ਜਾਂ ਖਾਸ ਕਰਕੇ ਜਦੋਂ ਉਹ ਤਾਂ ਚਲੋ ਠੀਕ ਆ ਦੁਨਿਆਵੀ ਚੀਜ਼ਾਂ ਨੇ ਪਰ ਇਹ ਬੜੀ ਡੂੰਘੀ ਫਿਲੋਸਫੀ ਵਾਲਾ ਜਿਹੜਾ ਸਾਨੂੰ ਛੇਵੇਂ ਪਾਤਸ਼ਾਹ ਨੇ ਵਰ ਬਖਸ਼ਿਆ ਆ ਬਾਬਾ ਬੁੱਢਾ ਜੀ ਨੇ ਆਪਣੇ ਬੜੇ ਹੀ ਮਤਲਬ ਲੰਬੇ ਤਜਰਬੇ ਵਾਲੇ ਰੂਹਾਨੀਅਤ ਵਾਲੇ ਜੀਵਨ ਤੋਂ ਬਾਅਦ ਇਹ ਹਦਾਇਤ ਦਿੱਤੀ ਸੀ ਮਤਲਬ ਕਿੱਥੇ ਉਹ ਹਦਾਇਤਾਂ ਨੇ ਤੇ ਕਿੱਥੇ ਸਾਡੇ ਵਰਗੇ ਬੰਦੇ ਨੇ ਜਿਹੜੇ ਮਤਲਬ ਬਿਨਾਂ ਕਿਸੇ ਸੋਚੇ ਸਮਝੇ ਆਪਾਂ ਇਹ ਗੱਲ ਕਰਦੇ ਹਾਂ ਪਰ ਮਾੜੀ ਗੱਲ ਨਹੀਂ ਹੈਗੀ ਪਰ ਚੰਗਾ ਕੀਤਾ ਜੀ ਤੁਸੀਂ ਇਹ ਸਵਾਲ ਕੀਤਾ ਸਾਨੂੰ ਪੁੱਛ ਲਿਆ ਤੇ ਤੁਹਾਡੇ ਅੰਦਰ ਜਗਿਆਸਾ ਹੋਈ ਤਾਂ ਤੁਸੀਂ ਮਤਲਬ ਇਸ ਚੀਜ਼ ਦੇ ਧਾਰਨੀ ਬਣੋ ਤਾਂ ਜ਼ਿਆਦਾ ਵਧੀਆ ਹੋਏਗਾ ਚਲੋ ਆਪਾਂ ਗੱਲਬਾਤ ਅੱਗੇ ਜਾਰੀ ਰੱਖਦੇ ਆ ਤੇ ਕੁਲਵਿੰਦਰ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ ਗੋਲਡ ਕੋਸਟ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਜੋ ਨਜ਼ਾਰਾ ਸੁਣਨ ਚ ਆਉਂਦਾ ਆ ਉਹ ਸਵਾਲਾਂ ਕਿੱਥੇ ਠੀਕ ਹੈ ਜੀ ਜਾਂ ਇਹ ਕਹਿ ਲਵੋ ਕਿ ਦੋ ਸੰਤ ਵਿਚਾਰਾਂ ਕਰ ਰਹੇ ਹੋਣ ਤਾਂ ਹਿੰਮਤ ਕਿੱਥੇ ਭਰਾਵੋ ਨਹੀਂ ਐਵੇਂ ਨਾ ਸਾਨੂੰ ਹੁਣ ਕਿਤੇ ਫਿਲਮ ਨਾ ਸਾਡੇ ਤੇ ਬਣਵਾ ਦਿਓ ਤੇ ਆਪਣੇ ਬਲਜਿੰਦਰ ਸਿੰਘ ਜੁੜੇ ਨੇ ਜੀ ਈਮੇਲ ਦੇ ਜ਼ਰੀਏ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਔਸਮ ਪ੍ਰੋਗਰਾਮ ਆਈ ਰੀਲੀ ਲਾਈਕ ਇਟ ਜਦੋਂ ਦਾ ਮੈਂ ਆਸਟ੍ਰੇਲੀਆ ਆਇਆ ਕੀਪ ਇਟ ਅਪ ਕਹਿੰਦੇ ਮਿੰਟੂ ਬਰਾੜ ਜੀ ਬ੍ਰਿਸਬੇਨ ਚ ਨੇ ਨਹੀਂ ਜੀ ਉਹ ਆਏ ਸੀਗੇ ਬ੍ਰਿਸਬੇਨ ਪਰ ਉਹ ਵਾਪਸ ਚਲੇ ਗਏ ਦੋ ਤਿੰਨ ਦਿਨ ਵਾਸਤੇ ਆਏ ਸੀ ਤੇ ਕਹਿੰਦੇ ਨੇ ਕਿ ਮੈਂ ਚਾਂਸ ਮਿਸ ਕਰ ਗਿਆ ਉਹਨਾਂ ਨੂੰ ਮਿਲਣ ਦਾ ਤੇ ਵੈਰੀ ਗੁੱਡ ਤੁਸੀਂ ਜੀ ਫਿਲਾਸਫਰ ਹੈ ਕਹਿੰਦੇ ਬਹੁਤ ਵੱਡੇ ਫਿਲਾਸਫਰ ਹੈ ਬਲਜਿੰਦਰ ਸਿੰਘ ਹੁਣੀ ਕਹਿ ਰਹੇ ਨੇ ਮਿੰਟੂ ਜੀ
ਬਿਲਕੁਲ ਜੀ ਬਲਜਿੰਦਰ ਜੀ ਮੈਂ ਮਾਫ਼ੀ ਚਾਹੁੰਦਾ ਜੀ ਅਸੀਂ ਤੁਹਾਨੂੰ ਮਿਲ ਨਹੀਂ ਸਕਿਆ ਤੇ ਪਰ ਕੋਸ਼ਿਸ਼ ਕਰਾਂਗੇ ਜੀ ਜਦੋਂ ਵੀ ਆਵਾਂਗੇ ਅੱਗੇ ਨੂੰ ਜ਼ਰੂਰ ਦੱਸ ਕੇ ਆਵਾਂਗੇ ਪਰ ਹੁਣ ਵਾਰੀ ਤੁਹਾਡੀ ਹੈ ਜੀ ਕੁਈਨਜ਼ਲੈਂਡ ਵਾਲਿਆਂ ਦੀ ਵੀ ਖੇਡਾਂ ਦੀ ਤਿਆਰੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਤੇ ਹੁਣ ਖੇਡਾਂ ਲਈ ਤੁਸੀਂ ਹੁਣੇ ਤੋਂ ਟਿਕਟਾਂ ਬੁੱਕ ਕਰਾ ਦਿਓ ਜੀ ਤਾਂ ਬਾਅਦ ਚ ਦੇਰੀ ਨਾ ਹੋ ਜੇ ਤੇ ਇਸ ਵਾਰ ਜਿਹੜਾ ਕਈ ਵਾਰੀ ਅਸਲ ਚ ਨਾ ਹਰ ਵਾਰ ਟੂਰ ਦਾ ਕਾਰਨ ਵੱਖਰਾ ਹੁੰਦਾ ਜਿਹੋ ਜਿਹਾ ਕਾਰਨ ਹੁੰਦਾ ਫਿਰ ਉਹ ਜੇ ਸਾਨੂੰ ਮਾਹੌਲ ਸਿਰਜਣਾ ਪੈਂਦਾ ਉਹ ਜਿਹਾ ਹੀ ਟਾਈਮ ਬਣਦਾ ਇਸ ਵਾਰ ਜਿਹੜਾ ਮੇਰਾ ਅਕੈਡਮਿਕ ਟੂਰ ਕਹਿ ਸਕਦੇ ਆ ਪੜਾਈ ਦਾ ਟੂਰ ਹੋਣ ਕਾਰਨ ਮੈਂ ਜਿਆਦਾ ਜਿਹੜਾ ਪਬਲਿਕਲੀ ਜਾਂ ਸੋਸ਼ਲ ਕੰਮਾਂ ਦੇ ਵਿਚ ਇਨਵੋਲਵ ਨਹੀਂ ਹੋ ਸਕਿਆ ਤੇ ਜਿੰਨਾ ਕੁ ਹੋਇਆ ਉਹ ਵੀ ਸਾਡੇ ਸੱਜਣਾ ਮਿੱਤਰਾਂ ਨੇ ਬਾਈ ਨਵਦੀਪ ਹੋਰਾਂ ਨੇ ਜਾਂ ਸੋਨੀ ਸਹਿਮ ਵੀ ਹਰਜੀਤ ਲਸਾੜੇ ਹੋਰਾਂ ਨੇ ਰਲ ਮਿਲ ਕੇ ਨਾ ਇੱਕ ਉਹ ਛੋਟੀ ਜਿਹੀ ਮਹਿਫਲ ਉਸ ਦਿਨ ਸਜਾ ਲਈ ਬ੍ਰਿਸਬੇਨ ਦੇ ਵਿਚ ਤੇ ਉਹ ਬੜੀ ਯਾਦਗਾਰ ਰਹੀ ਤੇ ਉਹ ਉਹਨਾਂ ਕੀ ਮਿਲ ਹੋਇਆ ਸਾਰੇ ਸੱਜਣਾ ਮਿੱਤਰਾਂ ਨੂੰ ਨਹੀਂ ਤਾਂ ਬਸ ਆਪਦੀ ਅਕੈਡਮਿਕ ਟੂਰ ਤੇ ਸੀ ਤੇ ਅਗਲੀ ਵਾਰ ਜ਼ਰੂਰ ਤੁਹਾਨੂੰ ਮਿਲ ਕੇ ਜਾਵਾਂਗੇ ਪਰ ਹੁਣ ਸਾਰੇ ਸਰੋਤੇ ਜਿੱਥੋਂ ਵੀ ਸੁਣਦੇ ਆ ਉਹਨਾਂ ਨੂੰ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਜੀ ਕਿਉਂਕਿ ਸਾਡੇ ਕੋਲ ਰਿਪੋਰਟ ਸਾਰੀਆਂ ਹੋਟਲਾਂ ਦੀਆਂ ਮੋਟਲਾਂ ਦੀਆਂ ਟਿਕਟ ਦੀਆਂ ਏਅਰ ਟਿਕਟ ਦੀਆਂ ਵੀ ਬੜੀ ਤੇਜ਼ੀ ਨਾਲ ਲੋਕ ਬੁਕਿੰਗ ਕਰਵਾ ਰਹੇ ਆ ਤੇ ਖਾਸ ਕਰਕੇ ਮੈਲਬਰਨ ਵਾਲਿਆਂ ਵਾਸਤੇ ਤਾਂ ਜਿਹੜੀ ਸੰਧੂ ਬੱਸ ਸਰਵਿਸ ਦੀ ਵੀ ਇੱਕ ਸੇਵਾ ਉਪਲਬਧ ਆ ਜੀ ਜੇ ਤੁਸੀਂ ਆਉਣਾ ਚਾਹੁੰਦੇ ਉਹਨਾਂ ਨੇ ਪੂਰਾ ਦਾ ਪੂਰਾ ਪੈਕੇਜ ਕਰਨ ਸੰਧੂ ਹੋਰਾਂ ਨੇ ਬਣਾਇਆ ਸੋ ਤੁਸੀਂ ਉਹ ਵੀ ਲੈ ਸਕਦੇ ਹੋ ਪਰ ਆਓ ਜ਼ਰੂਰ ਕਿਉਂਕਿ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਕੱਲ ਹੀ ਲਿਸਟ ਬਣਾਈ ਆ ਤਿੰਨ ਦਿਨਾਂ ਦੇ ਵਿਚ 25 ਪਕਵਾਨ ਤੁਹਾਡੇ ਲਈ ਤਿਆਰ ਕਰਵਾਉਣੇ ਆ ਹੁਣ ਰਿਵਰਲੈਂਡ ਬੈਠੇ ਸੀ ਹੁਣੇ 10 ਮਿੰਟ ਪਹਿਲਾਂ ਗੱਲ ਚੱਲ ਰਹੀ ਸੀਗੀ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਮੋਹਨ ਸਿੰਘ ਹੋਰਾਂ ਦੀ ਮਾਤਾ ਜੀ ਨਾਲ ਉਹਨਾਂ ਨੂੰ ਮੈਂ ਪੁੱਛ ਕੇ ਹਟਿਆ ਵੀ ਲੱਡੂ ਆ ਜਿਹੜੇ ਮਿਨੀਮਮ ਸਾਨੂੰ ਕਿੰਨੇ ਚਾਹੀਦੇ ਆ ਤੇ ਕਿਹੜੇ ਢੰਗ ਨਾਲ ਬਣਾਏ ਜਾਣਗੇ ਕਿਵੇਂ ਆਊਗਾ ਤੇ ਉਹ ਇੱਦਾਂ ਹੀ ਨਾ ਸਾਰੇ ਗੁਰਦੁਆਰਾ ਸਾਹਿਬ ਵੱਖਰੀ ਵੱਖਰਾ ਪਕਵਾਨ ਸਾਨੂੰ ਬਣਾ ਕੇ ਉੱਥੇ ਲੈ ਕੇ ਆਉਣਗੇ ਬਾਕੀ ਜਿਹੜਾ ਲੰਗਰ ਦੇ ਵਿਚ ਵੀ ਜਿਹੜੀ ਮੈਨਿਊ ਆ ਉਹ ਬਣ ਕੇ ਤਿਆਰ ਹੋ ਚੁੱਕਿਆ ਤੇ ਉਮੀਦ ਆ ਵੀ ਤੁਹਾਨੂੰ ਆਇਆਂ ਨੂੰ ਅਸੀਂ ਪੂਰੀ ਸੇਵਾ ਕਰਾਂਗੇ ਤੇ ਉਹ ਤਿੰਨ ਚਾਰ ਦਿਨ ਨਾ ਮਗਰੋਂ ਵੀ ਉਸੇ ਚੀਜ਼ ਦਾ ਹੀ ਸਵਾਦ ਆਈ ਜਾਂਦਾ ਜਿਵੇਂ ਹੁਣ ਕੁਲਵਿੰਦਰ ਧਾਲੀਵਾਲ ਨੇ ਮੈਨੂੰ ਸਿੰਘ ਪੀਜ਼ਾ ਹੀ ਇੰਨਾ ਖਵਾਤਾ ਵੀ ਮੈਨੂੰ ਹੁਣ ਉਹੀ ਉਸੇ ਦਾ ਹੀ ਸਵਾਦ ਆਈ ਜਾਂਦਾ ਤਿੰਨ ਦਿਨ ਹੋ ਗਏ
ਤੁਸੀਂ ਤਾਂ ਹੁਣ ਆਏ ਨੂੰ ਗੋਲ ਸਵਾਦ ਵੀ ਹੈ ਮੁੜ ਕੇ ਮਤਲਬ ਹੋਰ ਪੀਜ਼ੇ ਤੇ ਜਾਣ ਨੂੰ ਰੂਹ ਨੀ ਕਰ ਰਹੀ ਹੋਣੀ ਤੁਹਾਡੀ
ਬਹੁਤ ਪੰਗਾ ਪੈਂਦਾ ਜੀ ਇਹ ਵੀ ਪੰਗਾ ਪਾਤਾ ਹੁਣ ਕਿਤੇ ਖਾਣ ਜੋਗੇ ਨੀ ਹੋਣਾ ਹੁਣ ਤਾਂ ਗੋਲਡ ਕੋਸਟ ਲੈਣ ਜਾਣਾ ਪੈ ਕਰੂਗਾ ਤੇ ਨਹੀਂ ਫਿਰ ਹੁਣ ਕਈ ਵਾਰੀ ਕਮਿਟਮੈਂਟ ਵੀ ਹੁੰਦੀ ਹੈ ਜੀ ਦੇਖੋ ਹੁਣ ਬਿਜਨਸ ਵਾਲਾ ਜੋ ਬਿਜਨਸ ਖੋਲਦਾ ਤਾਂ ਉੱਥੇ ਵੱਡੇ ਅੱਖਰਾਂ ਚ ਲਿਖ ਦਿੰਦਾ ਜੀ ਵੀ ਹੋਮ ਡਿਲੀਵਰੀ ਉਪਲਬਧ ਹੁਣ ਜੇ ਉਪਲਬਧ ਆ ਤਾਂ ਭਾਈ ਇਹਨੂੰ ਕਹਿਣਾ ਵੀ ਕੁਲਵਿੰਦਰ ਨੂੰ ਕਰੋ ਮੈਂ ਤਾਂ ਆਰਡਰ ਦਿੰਦਾ ਜੱਸ ਨੇ ਪੀਜ਼ੇ ਦਾ
ਕੁਲਵਿੰਦਰ ਜੀ ਇੰਨਾ ਤੰਗ ਨੀ ਕਰੀਦਾ ਹੁੰਦਾ ਇੰਨੇ ਵਧੀਆ ਵਧੀਆ ਪਕਵਾਨ ਤੁਸੀਂ ਖਿਲਾ ਦਿੱਤੇ ਆ ਤੇ ਮੈਨੂੰ ਲੱਗਦਾ ਜੀ ਹੁਣ ਮੈਂ ਇੱਥੇ ਗੀਤ ਇੱਕ ਲਾਉਣਾ ਚਾਹੁੰਦਾ ਕਦਰ ਟੂ ਬਹੁਤ ਫਰਮਾਇਸ਼ ਆ ਰਹੀ ਹੈ ਕੁਲਵਿੰਦਰ ਜੀ ਜਰਾ ਨੋਟ ਕਰਿਓ ਤੇ ਜੇ ਕਹਿੰਦੇ ਆਪਣੀ ਤੀਵੀ ਨਾ ਹੋਵੇ ਤਾਂ ਚੜਿਆ ਨੂੰ ਤੰਗ ਨੀ ਕਰੀਦਾ ਹੁੰਦਾ ਸੋ ਗੀਤ ਸੁਣਦੇ ਆ ਜੀ ਮੋਦੀ ਦੀ ਮਹਿਮਾ ਦੇ ਵਿੱਚ
ਪੀਜ਼ਾ ਸ਼ੌਪ ਨੀ ਦਾ ਮਤਲਬ ਸਾਡੀ ਪੀਜ਼ਾ ਸ਼ੌਪ ਸਾਨੂੰ ਤੰਗ ਥੋੜਾ ਕਰਨਾ
ਤੁਸੀਂ ਤਾਂ ਮਿੰਟੂ ਬਰਾੜ ਉਹਨਾਂ ਨੂੰ ਹੋਰ ਪੀਜ਼ਾ ਖਾਣ ਤੋਂ ਵੀ ਬਸ ਖਤਮ ਹੀ ਕਰ ਦਿੱਤਾ ਸੁਣਦੇ ਆ ਜੀ ਹੈਪੀ ਮਨੀਲੇ ਨੂੰ
ਚੀਕੂ ਦੇ ਡੈਡੀ ਦੀ ਜੇਬ ਪਰਸੋਂ ਦੀ ਖਾਲੀ ਮੇਰੀ ਤਾਂ ਵੇ ਜੇਬ ਸਦਾ ਭਰੀ ਰਹਿੰਦੀ ਆ ਵੋਟਾਂ ਲੈ ਕੇ ਸਾਡਾ ਹਾਲ ਵੀ ਨੀ ਪੁੱਛਿਆ ਚੁੱਲ੍ਹੇ ਤੇ ਪਤੀਲੀ ਖਾਲੀ ਧਰੀ ਰਹਿੰਦੀ ਆ ਵੋਟਾਂ ਲੈ ਕੇ ਸਾਡਾ ਹਾਲ ਵੀ ਨੀ ਪੁੱਛਿਆ ਚੁੱਲ੍ਹੇ ਤੇ ਪਤੀਲੀ ਖਾਲੀ ਧਰੀ ਰਹਿੰਦੀ ਆ ਪਰ ਸਬਜ਼ੀ ਬਣਾਉਣੀ ਔਖੀ ਹੋ ਗਈ ਡੂੰਘੇ ਸ਼ਿੰਦੋਂ ਕੋਲੋਂ ਮੰਗਾ ਛੋਲਿਆਂ ਦੀ ਤਰੀ ਦੇ ਪੰਜ ਸੌ ਹਜ਼ਾਰ ਦੇ ਨੀ ਬੰਦ ਕਰੀ ਦੇ ਆਪਣੀ ਤੀਵੀ ਨਾ ਹੋਵੇ ਛੜਿਆ ਸ਼ਾਦੀ ਸ਼ੁਦਾ ਲੋਕ ਨਹੀਂ ਤੰਗ ਕਰੀ ਦੇ ਆਪਣੀ ਤੀਵੀ ਨਾ ਹੋਵੇ ਛੜਿਆ ਸ਼ਾਦੀ ਸ਼ੁਦਾ ਲੋਕ ਨਹੀਂ ਤੰਗ ਕਰੀ ਦੇ ਲੀਡਰਾਂ ਬਲੈਕ ਮਨੀ ਵਾਈਟ ਕਰ ਲਈ ਜਨਤਾ ਵਿਚਾਰੀ ਕਿੱਥੇ ਡੁੱਬ ਕੇ ਮਰੇ ਦਿੱਤੀਆਂ ਸਲਾਹ ਤੈਨੂੰ ਕਿਹਨੇ ਪੁੱਠੀਆਂ ਕਿਤੇ ਅੱਖ ਲੱਗ ਨੋਟ ਬੰਦ ਤੂੰ ਕਰੇ ਦਿੱਤੀਆਂ ਸਲਾਹ ਤੈਨੂੰ ਕਿਹਨੇ ਪੁੱਠੀਆਂ ਕਿਤੇ ਅੱਖ ਲੱਗ ਨੋਟ ਬੰਦ ਤੂੰ ਕਰੇ ਨੋਟ ਤੋੜਦਾ ਨਾ ਕੋਈ ਦੋ ਹਜ਼ਾਰ ਦਾ ਹਰ ਪਾਸੇ ਚਰਚੇ ਨੇ ਪਈ ਭੁੱਖ ਮਰੀ ਦੇ ਮੋਦੀਆ ਪੰਜ ਸੌ ਹਜ਼ਾਰ ਦੇ ਨੀ ਬੰਦ ਕਰੀ ਦੇ ਜੇ ਆਪਣੀ ਤੀਵੀ ਨਾ ਹੋਵੇ ਛੜਿਆ
ਮੋਰਿੰਡਾ ਮੋਟਰਸ ਪੈਲ ਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟ੍ਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲਿਨ ਐਵੀਨਿਊ ਡੈਂਡੀਨੋਂਗ ਮੈਲਬਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ 10:06 ਘੜੀ ਦਿਖਾ ਰਹੀ ਹੈ। ਅੱਜ ਦਿਨ ਐਤਵਾਰ 18 December 2016 ਸਿਡਨੀ ਸਮੇਂ ਦੇ ਮੁਤਾਬਿਕ। ਤੇ ਜਿੱਥੋਂ ਵੀ ਤੁਸੀਂ ਦੁਨੀਆਂ ਦੇ ਵਿੱਚੋਂ ਜੁੜੇ ਹੋ ਪ੍ਰੋਗਰਾਮ ਸੁਣ ਰਹੇ ਹੋ, ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਤੰਦਰੁਸਤੀਆਂ ਖੁਸ਼ੀਆਂ ਖੇੜੇ ਤੁਹਾਡੇ ਵਿਹੜੇ ਦੇ ਵਿੱਚ ਨੱਚ ਰਹੇ ਹੋਣਗੇ। ਸੋ ਮਨੀ ਸਲੇਮ ਭਰਾ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਟੱਬਰ ਨੂੰ। ਹਾਂਜੀ ਆਓ ਜੀ ਮਨੀ ਜੀ, ਕੀ ਹਾਲ ਚਾਲ ਹੈ? ਬੜੀ ਦੇਰ ਬਾਅਦ ਤੁਸੀਂ ਜੁਆਇਨ ਇਨ ਕੀਤਾ ਪਰ ਤੁਹਾਡਾ ਸਵਾਗਤ ਹੈ। ਰਵਿੰਦਰ ਸਿੰਘ ਸਿਡਨੀ ਵਾਲੇ ਜੁਆਇਨ ਇਨ ਕੀਤੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ। ਵਧੀਆ ਪ੍ਰੋਗਰਾਮ ਚੱਲ ਰਿਹਾ ਰਵਿੰਦਰ ਜੀ, ਸਵਾਗਤ ਹੈ। ਸੁਖਵਿੰਦਰ ਸੌਂਦ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਈਮੇਲ ਦੇ ਜ਼ਰੀਏ, ਬਹੁਤ ਬਹੁਤ ਸ਼ੁਕਰੀਆ। ਔਰ ਦਲਜੀਤ ਸਿੰਘ ਮਹਿਤਾ ਚੌਂਕ ਕਹਿੰਦੇ ਨੇ ਕਿ ਮਿੰਟੂ ਬਾਜੀ 25 ਪਕਵਾਨ ਦਾ ਨਾਮ ਸੁਣ ਕੇ ਤਾਂ ਸਾਡੇ ਮੂੰਹ ਦੇ ਵਿੱਚ ਪਾਣੀ ਆ ਗਿਆ ਜੀ। ਹਾਂਜੀ ਉਹ ਆਉਣਾ ਹੀ ਹੈ ਜੀ, ਇੰਨੀ ਮਿਹਨਤ ਕਰ ਰਹੇ ਨੇ ਤੇ ਪਾਣੀ ਤਾਂ ਆਉਣਾ ਹੀ ਆ। ਤੇ ਕੁਲਵਿੰਦਰ ਸਿੰਘ ਧਾਲੀਵਾਲ ਕਹਿ ਰਹੇ ਨੇ ਜੀ ਸਿੱਖ ਖੇਡਾਂ ਚ ਕਹਿੰਦੇ ਡਿਲੀਵਰੀ ਪੱਕੀ ਹੈ ਜੀ, ਆਰਡਰ ਕਰੋ ਕਿੰਨੇ ਚਾਹੀਦੇ ਨੇ, ਡਿਲੀਵਰੀ ਰੈਡੀ ਹੈ ਜੀ, ਡਿਲੀਵਰੀ ਡਰਾਈਵਰ। ਹਾਂਜੀ ਤੁਸੀਂ ਆਪ ਪਹੁੰਚੋ ਸਿੱਖ ਖੇਡਾਂ 'ਚ, ਤੁਹਾਨੂੰ ਉੱਥੇ ਦੇਖੋ ਐਡਲੇਟ ਵਾਲੇ ਬਿਲਕੁਲ ਤੁਹਾਡੀ ਸੇਵਾ ਕਰਨਗੇ। ਮਿੰਟੂ ਜੀ ਸੁਨੇਹੇ ਹੋਰ ਵੀ ਆ ਤੇ ਆਪਾਂ ਉਹਨਾਂ ਨੂੰ ਵੀ ਪਹਿਲਾਂ ਹਨਾ ਜੁਆਇਨ ਕਰਾ ਲਈਏ, ਫਿਰ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਨੀਆਂ ਕੁਝ ਮਸਲਿਆਂ ਤੇ। ਜੀ 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 ਪ੍ਰੋਗਰਾਮ ਚ ਜੀ ਜੱਗਾ ਸੈਦੋ ਕੇ ਮੈਲਬਨ ਵਾਲੇ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਪ੍ਰੋਗਰਾਮ, ਆਨੰਦ ਲੈ ਰਹੇ ਨੇ ਕਹਿੰਦੇ। ਪਰਮਜੀਤ ਸਿੰਘ ਧਾਲੀਵਾਲ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ, ਕਹਿੰਦੇ ਕਿਆ ਬਾਤ ਹੈ ਜੀ, ਗੀਤ ਦੇ ਵਿਚ ਪੂਰੀ ਸਚਾਈ ਆ, ਇੰਜੋਏ ਕਰ ਰਹੇ ਆ ਪ੍ਰੋਗਰਾਮ। ਰਜੀਵ ਭਗਤ ਲੁਧਿਆਣੇ ਵਾਲੇ ਜੁੜ ਗਏ ਨੇ ਜੀ, ਭਾਜੀ ਅੱਜ ਮੇਰੀ ਬੇਟੀ ਇਨਿਆ ਭਗਤ ਦਾ 5ਵਾਂ ਜਨਮ ਦਿਨ ਸੀਗਾ ਕੱਲ ਵੈਸੇ, ਨੀਡ ਯੋਰ ਬਲੈਸਿੰਗ। ਹਾਂਜੀ ਪਰਮਾਤਮਾ ਮੇਹਰ ਰੱਖੇ ਜੀ ਤੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬੇਟੀ ਨੂੰ, 5 ਸਾਲ ਦੀ ਹੋ ਗਈ ਆ। ਤੇ ਦੇਖੋ ਮਿੰਟੂ ਜੀ ਬੇਟੀ ਤੁਹਾਡੇ ਵੀ ਹੈ ਨੀ, ਬੇਟੀ ਮੇਰੇ ਵੀ ਹੈ ਨੀ, ਪਰ ਘਾਟ ਬੜੀ ਮਹਿਸੂਸ ਹੁੰਦੀ ਹੈ ਕਿਉਂਕਿ ਬੜਾ ਪਿਆਰ ਮੋਹ ਲੈਂਦੀਆਂ ਬੱਚੀਆਂ ਹਨਾ, ਘਰ ਦੇ ਵਿਚ ਬੇਟੀਆਂ ਹੋਣ ਤਾਂ
ਜੀ ਪਰਿਵਾਰ ਦੇ ਵਿਚ ਇਕ ਜਿਹੜਾ ਸਟੈਂਡਰਡ ਕਾਇਮ ਕਰਨ ਲਈ ਤੁਹਾਡੀ ਰਹਿਣ ਸਹਿਣ ਪਹਿਰਾਵਾ ਬੋਲੀ ਉਹ ਸਾਰਾ ਕੁਝ ਘਰ ਦਾ ਚੇਂਜ ਹੋ ਜਾਂਦਾ ਜਿਹੜੇ ਘਰ ਦੇ ਵਿਚ ਕੁੜੀ ਹੁੰਦੀ ਆ, ਇਕ ਬਹੁਤ ਵੱਡੀ ਗੱਲ ਆ। ਕਈ ਵਾਰੀ ਤੁਸੀਂ ਇਹ ਨਾ ਸੋਚਿਆ ਕਰੋ ਵੀ ਕੁੜੀ ਹੋਣ ਨਾਲ ਵੀ ਕੀ ਤਬਦੀਲੀਆਂ, ਕਿਵੇਂ ਉਹ ਨੈਚੁਰਲੀ ਤਬਦੀਲੀਆਂ ਆ ਜਾਂਦੀਆਂ। ਤੁਸੀਂ ਮੈਂ ਕਈ ਵਾਰੀ ਦੇਖਿਆ ਵੀ ਇਹੋ ਜਿਹਾ ਮਾਹੌਲ ਇਹੋ ਜਿਹੇ ਘਰ ਦੇਖੇ ਆ ਜਿੱਥੇ ਕੁੜੀ ਨਹੀਂ ਹੈ ਤਾਂ ਉਹ ਘਰ ਦੇ ਵਿਚ ਨਾ ਇਕ ਮਾਹੌਲ ਜਿਹੜਾ ਇਕ ਜ਼ਿਆਦਾ ਹੀ ਜਾਨਵਰਾਂ ਵਾਲਾ ਨਹੀਂ ਕਹਿ ਸਕਦਾ ਮੈਂ ਹੁਣ, ਪਰ ਜ਼ਿਆਦਾ ਥੋੜਾ ਜਿਹਾ ਇੱਕ ਖੁੱਲਾ ਮਾਹੌਲ ਹੋ ਜਾਂਦਾ ਤੇ ਉਸ ਨੂੰ ਦੇ ਕੋਈ ਬੰਦਿਸ਼ ਨਹੀਂ ਰਹਿੰਦੀ ਕਿਸੇ ਕਿਸਮ ਦੀ। ਪਰ ਜਿਹੜੇ ਪਰਿਵਾਰ ਚ ਧੀ ਆ ਹਰ ਚੀਜ਼ ਕੰਟਰੋਲ ਦੇ ਵਿਚ ਆ ਜਾਂਦੀ ਆ, ਹਰ ਚੀਜ਼ ਨੂੰ ਸੋਚ ਵਿਚਾਰ ਕੇ, ਜਦੋਂ ਤੁਸੀਂ ਘਰ ਦੇ ਵਿਚ ਸੋਚ ਵਿਚਾਰ ਕੇ ਬੋਲਣ ਲੱਗ ਜਾਂਦੇ ਹੋ, ਸੋਚ ਵਿਚਾਰ ਕੇ ਰਹਿਣ ਲੱਗ ਜਾਂਦੇ ਹੋ ਤੇ ਉਦੋਂ ਸਮਾਜ ਦੇ ਵਿਚ ਵੀ ਤੁਸੀਂ ਸੋਚ ਵਿਚਾਰ ਕੇ ਬੋਲਦੇ ਤੇ ਰਹਿੰਦੇ ਹੋ। ਸੋ ਇਹ ਇਕ ਅਹਿਮ ਕੜੀ ਆ ਤੇ ਕੋਸ਼ਿਸ਼ ਹੁੰਦੀ ਆ ਸਾਡੀ ਵੀ ਜੇ ਸਾਡੇ ਪਰਿਵਾਰ ਕੰਪਲੀਟ ਹੋਣ ਤਾਂ ਗਾਂ ਅੱਗੇ ਵੀ ਰਿਸ਼ਤੇ ਨਾਤੇ ਵੀ ਤੁਹਾਡੇ ਉਵੇਂ ਅੱਗੇ ਵੱਧਦੇ ਆ, ਪਰ ਅਸੀਂ ਕੁੰਜੇ ਆ ਜੀ ਇਸ ਗੱਲ ਦੇ ਉੱਤੋਂ ਤਾਂ ਹੀ ਖਣੀ ਜ਼ਿਆਦਾ ਕਮੀ ਮਹਿਸੂਸ ਕਰਦੇ ਆ।
ਵਿਜੇ ਵਿਰਦੀ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਗੋਲਡ ਕੋਸਟ ਮਿੰਟੂ ਭਾਜੀ ਉਨ੍ਹਾਂ ਨੂੰ ਮਿਲ ਨਹੀਂ ਹੋਇਆ ਕਿਉਂਕਿ ਮੈਂ ਉਸੇ ਦਿਨ ਚਲੇ ਗਿਆ ਸੀ, ਇਹ ਆਏ ਸੀ ਕਲਾਉਡੀ ਐਂਡ ਵਿੰਡੀ ਇਨ ਸਿਡਨੀ। ਹਾਂਜੀ ਮਿੰਟੂ ਜੀ ਸਾਡੇ ਵੀ ਇੱਥੇ ਹੁਣ ਬੱਦਲ ਹੋ ਗਏ ਨੇ ਤੇ ਮੈਨੂੰ ਲੱਗਦਾ ਮੀਂਹ ਦਾ ਮਾਹੌਲ ਬਣਦਾ ਜਾ ਰਿਹਾ ਤੇ ਪਕੌੜਿਆਂ ਦਾ ਮਾਹੌਲ ਹੈ। ਵੈਸੇ ਕੱਲ ਅਮਰੀਕ ਸਿੰਘ ਫਲੋਰਾ ਉਨ੍ਹਾਂ ਨਾਲ ਗੱਲਬਾਤ ਹੋਈ ਸੀ ਵਿਆਹਾਂ ਦੇ ਬਾਰੇ ਤੇ ਉਨ੍ਹਾਂ ਨੇ ਨਾ ਇਕ ਵਿਆਹ ਦੇ ਵਿਚ ਪਕੌੜੇ ਹੈ ਨਹੀਂ ਸੀਗੇ ਤੇ ਉਨ੍ਹਾਂ ਨੇ ਮਿਸ ਕੀਤਾ ਬਹੁਤ। ਤੇ ਦਲਜੀਤ ਸਿੰਘ ਹੁਣੀ ਅਕਸਰ ਕਹਿੰਦੇ ਹੁੰਦੇ ਨੇ ਕਿ ਆਸਟ੍ਰੇਲੀਆ ਵਾਲਿਆਂ ਨੂੰ ਪਕੌੜਿਆਂ ਨਾਲ ਇੰਨਾ ਮੋਹ ਕਿਉਂ ਹੈ? ਉਹ ਜੀ ਦੇਖੋ ਪੁਰਾਣਾ ਸਭਿਆਚਾਰ ਹੈ, ਪਕੌੜੇ ਲੱਡੂ ਜਲੇਬੀਆਂ ਤੋਂ ਬਿਨਾਂ ਤੇ ਨਾ ਹੀ ਕੋਈ ਵਿਆਹ ਚੰਗਾ ਲੱਗਦਾ ਆ ਤੇ ਐਵੇਂ ਲੱਗਦਾ ਜਿਵੇਂ ਤੁਸੀਂ ਇਨ੍ਹਾਂ ਤੋਂ ਬਿਨਾਂ ਮਠਿਆਈ ਦੀ ਦੁਕਾਨ ਤੇ ਆਵੇ। ਹੁਣ ਤੁਸੀਂ ਦੇਖੋ ਸਿੱਖ ਖੇਡਾਂ ਦਾ ਪ੍ਰਬੰਧ ਕਰ ਰਹੇ ਹੋ ਤੇ ਪਿਛਲੀ ਵਾਰੀ ਵੀ ਜਦੋਂ ਮੈਂ ਵੀ ਮਹੀਨਾ ਪਹਿਲਾਂ ਗਿਆ ਸੀ, ਮਾਤਾ ਜੀ ਉਨ੍ਹਾਂ ਨੂੰ ਮਿਲਿਆ ਸੀ, ਗੁਰੂ ਘਰ ਰੈਨਮਾਰਕ ਗਏ, ਗਲੋਸਪ ਗਏ, ਤਾਂ ਉੱਥੇ ਸਾਰਿਆਂ ਨੇ ਸਾਰੇ ਗੁਰੂ ਘਰਾਂ ਨੇ ਇਹੀ ਕਿਹਾ ਸੀ ਲਓ ਜੀ ਅਸੀਂ ਸ਼ਕਰਪਾਰੇ ਬਣਾਵਾਂਗੇ ਅਸੀਂ ਜੀ ਮੱਠੀਆਂ ਬਣਾਵਾਂਗੇ ਅਸੀਂ ਲੱਡੂ ਬਣਾਵਾਂਗੇ ਤੇ ਕਦੇ ਕਿਸੇ ਨੇ ਇਹ ਕਿਹਾ ਵੀ ਅਸੀਂ ਗੁਲਾਬ ਜਾਮਣ ਬਣਾਵਾਂਗੇ ਜਾਂ ਰਸਗੁੱਲੇ ਬਣਾਵਾਂਗੇ ਕਿਉਂ ਮਤਲਬ ਇਹ ਚੀਜ਼ਾਂ ਕਿਉਂ ਬਣਾਉਣ ਨੂੰ ਕਹਿੰਦੇ ਨੇ ਕਿਉਂਕਿ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਨੇ ਜੀ ਸੋ ਇਸ ਕਰਕੇ ਮਤਲਬ ਹੁਣ ਕਾਫੀ ਡਿਮਾਂਡ ਵੀ ਆ ਰਹੀ ਹੈ ਕਿ ਸਿੱਖ ਖੇਡਾਂ ਚ ਦੀ 25 ਪਕਵਾਨ ਬਣਾਉਣ ਦੀ ਗੱਲ ਕਰ ਦਿੱਤੀ ਹੈ ਤੇ ਹੁਣ ਤਾਂ ਮੈਨੂੰ ਲੱਗਦਾ ਵੀ ਹੁਣ ਤੋਂ ਹੀ ਤਿਆਰੀ ਸ਼ੁਰੂ ਹੋ ਜਾਣੀ ਚਾਹੀਦੀ ਹੈ ਤੇ
ਬਿਲਕੁਲ ਜੀ ਇੱਕ ਰੇਡੀਓ ਦੇ ਜ਼ਰੀਏ ਆਪਾਂ ਨਾ ਸਰੋਤਿਆਂ ਨੂੰ ਇੱਕ ਹੋਰ ਬੇਨਤੀ ਕਰ ਲਈਏ ਲਾਹਾ ਲਈ ਜਾਂਦੇ ਨਾਲ ਦੀ ਨਾਲ ਦੇਖੋ ਤੁਸੀਂ ਵੀ ਕਿਸੇ ਵੀ ਰੂਪ ਚ ਜੁੜ ਸਕਦੇ ਹੋ ਖੇਡਾਂ ਨਾਲ ਕਿਸੇ ਵੀ ਰੂਪ ਚ ਹੈਲਪ ਕਰ ਸਕਦੇ ਹੋ ਕੋਈ ਬਾਹਰੋਂ ਆਏ ਹੋ ਕੋਈ 2-4 ਘੰਟੇ ਤੁਸੀਂ ਵਲੰਟੀਅਰ ਲਈ ਆਪਦੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਵਲੰਟੀਅਰ ਹੈਲਪ ਕਰ ਸਕਦੇ ਹੋ ਤੁਸੀਂ ਮੰਨ ਲਓ ਕਿਸੀ ਤੁਸੀਂ ਕਿਸੇ ਇਹੋ ਜਿਹੇ ਲੋਕਾਂ ਨੂੰ ਜਾਂ ਇਹੋ ਜਿਹੇ ਏਰੀਏ ਚ ਰਹਿੰਦੇ ਹੋ ਜਿੱਥੇ ਤੁਹਾਡੇ ਉਸ ਟਾਈਮ ਦੇ ਵਿੱਚ ਕੋਈ ਵਧੀਆ ਫਰੂਟ ਜਾਂ ਕੋਈ ਵਧੀਆ ਚੀਜ਼ ਹੋਣੀ ਆ ਤਾਂ ਤੁਸੀਂ ਉਹ ਵੀ ਰਲ ਮਿਲ ਕੇ ਨਾ ਡੋਨੇਟ ਕਰ ਸਕਦੇ ਹੋ ਜਿਵੇਂ ਅਸੀਂ ਹੁਣ ਕੇਲਿਆਂ ਲਈ ਕੋਸ਼ਿਸ਼ ਕੀਤੀ ਆ ਤਾਂ ਕੇਨਸ ਦੇ ਵਿੱਚ ਜਾਂ ਹੋਰ ਕੁਛ ਏਰੀਆ ਤੋਂ ਕੇਲਿਆਂ ਦੀ ਜਿਹੜੀ ਆਫਰ ਵੀ ਆਈ ਆ ਤੇ ਉਹ ਅਸੀਂ ਉਹ ਉਹਨਾਂ ਦੀ ਜਿੰਮੇਵਾਰੀ ਲਾਵਾਂਗੇ ਰਲ ਮਿਲ ਕੇ ਕੀ ਹੁੰਦਾ ਵੀ ਇਹ ਜਿਹੜੇ ਪਕਵਾਨ ਜਾਂ ਖਾਣ ਪੀਣ ਦੀਆਂ ਚੀਜ਼ਾਂ ਉਹ ਇੱਦਾਂ ਆ ਜਾਣ ਤਾਂ ਹੋਰ ਵੀ ਜ਼ਿਆਦਾ ਮਜ਼ਾ ਆਉਂਦਾ ਹੋਰ ਵੀ ਵਧੀਆ ਹੁੰਦਾ ਤੇ ਇਸ ਕਰਕੇ ਜੇ ਜਿਹੜੇ ਵੀ ਏਰੀਏ ਚ ਰਹਿੰਦੇ ਹੋ ਜਿਹੜੀ ਵੀ ਤੁਹਾਡੀ ਕੋਈ ਖਾਸੀਅਤ ਆ ਕੁਛ ਵੀ ਤੁਹਾਨੂੰ ਲੱਗਦਾ ਵੀ ਇਸ ਏਰੀਏ ਦੀ ਇਹ ਚੀਜ਼ ਭੇਜੀ ਜਾ ਸਕਦੀ ਆ ਉੱਥੇ ਜਿਹਨੂੰ ਲੋਕ ਇੰਜੋਏ ਕਰ ਸਕਦੇ ਆ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਜੀ ਮੈਨੂੰ ਕਾਲ ਲਾ ਲਿਓ ਬਾਕੀ ਤੁਸੀਂ ਇੱਕ ਹੀਲਾ ਜਿਹਾ ਕਰ ਦਿਓ ਬਾਕੀ ਸਾਨੂੰ ਉਹ ਦੇਖਣ ਨੂੰ ਨੀ ਕੱਲ ਮੈਨੂੰ ਕਿਸੇ ਨੂੰ ਮੈਂ ਕਾਲ ਕੀਤੀ ਸੱਜਣ ਮਿੱਤਰ ਨੂੰ ਇੱਥੇ ਤੇ ਉਹ ਹੁਣ ਮੇਰੇ ਬਾਅਦ ਜਦੋਂ ਮੈਂ ਕਾਲ ਲਾ ਲਈ ਨਾ ਤੇ ਉਦੋਂ ਬਾਅਦ ਮੈਨੂੰ ਅਹਿਸਾਸ ਜਿਹਾ ਹੋਇਆ ਵੀ ਇਹ ਸੱਜਣ ਮਿੱਤਰ ਇੰਨਾ ਪਿਆਰ ਕਰਦੇ ਆ ਇੰਨੇ ਚੰਗੇ ਆ ਹਰ ਥਾਂ ਤੇ ਸਾਡੇ ਨਾਲ ਖੜਦੇ ਆ ਪਰ ਮੈਂ ਉਦੋਂ ਹੀ ਕਾਲ ਕਰਦਾ ਉਹਨਾਂ ਨੂੰ ਜਦੋਂ ਮੈਨੂੰ ਕੁਝ ਲੋੜ ਹੁੰਦੀ ਆ ਮੈਨੂੰ ਇਹ ਮਹਿਸੂਸ ਹੋਇਆ ਕਾਲ ਰਿੰਗ ਵੱਜਦੇ ਵੱਜਦੇ ਇਹ ਗੱਲ ਮੇਰੇ ਮਨ ਚ ਆਈ ਤੇ ਵੀ ਮੈਂ ਜੇ ਕਿਤੇ ਗੁਰਦੁਆਰੇ ਦਾ ਫੰਡ ਇਕੱਠਾ ਕਰਨ ਆ ਗਿਆ ਕਿਤੇ ਖੇਡਾਂ ਦਾ ਆ ਗਿਆ ਕਿਤੇ ਕਾਸੇ ਦਾ ਇੱਦਾਂ ਹੀ ਮੈਂ ਉਹਨਾਂ ਨੂੰ ਕਾਲ ਕਰਦਾ ਉਹਨਾਂ ਵੀ ਮੈਂ ਰਿਵਰਲੈਂਡ ਚ ਤਾਂ ਮੈਂ ਉਹਨੂੰ ਕਹਿੰਦੇ ਕਹਿੰਦੇ ਕੌਣ ਬੋਲਦਾ ਜੀ ਮੈਂ ਕਿਹਾ ਜੀ ਮਿੰਟੂ ਮੰਗਤਾ ਮੈਨੂੰ ਹੈ ਇਹ ਕੀ ਗੱਲ ਹੋਈ ਮੈਂ ਕਿਹਾ ਜੀ ਫਿਰ ਤੁਸੀਂ ਕਹੋ ਤਾਂ ਉਦੋਂ ਪਹਿਲਾਂ ਮੈਂ ਹੀ ਕਹਿ ਦਿਆ ਜੀ ਜਦੋਂ ਆਉਂਦਾ ਮੰਗਣੀ ਆਉਂਦਾ ਹੋਰ ਇਹਨੂੰ ਕੋਈ ਕੰਮ ਹੀ ਨੀ ਹੈਗਾ ਉਹ ਆਦੇ ਕੋਈ ਨੀ ਭਾਈ ਅਸੀਂ ਤਾਂ ਮਾਣ ਮਹਿਸੂਸ ਕਰਦੇ ਆ ਵੀ ਅਸੀਂ ਉਸ ਕਾਬਲ ਆ ਵੀ ਜੇ ਮੰਗਤਾ ਸਾਡੇ ਵਾਰ ਅੱਗੇ ਆਉਂਦਾ ਜਾਂ ਮੰਗਤਾ ਮਾਣ ਨਾਲ ਸਾਨੂੰ ਕੁਛ ਆ ਕੇ ਬਾਹਰ ਖੜਕਾਉਂਦਾ ਤਾਂ ਅਸੀਂ ਦੇਣ ਦੇ ਕਾਬਲ ਆ
ਜੇ ਦੇਖਿਆ ਜਾਵੇ ਦੁਨੀਆਂ ਪਰੇ ਤੋਂ ਪਰੇ ਆ ਹੁਣ ਸਿੱਖ ਖੇਡਾਂ ਜਾਂ ਕੋਈ ਟੂਰਨਾਮੈਂਟ ਇਹੋ ਜਿਹੇ ਧਨੰਤਰ ਧਨਾਟ ਵੀ ਇੱਥੇ ਬੈਠੇ ਨੇ ਕਿ ਉਹ ਆਪਣੀ ਮਰਜ਼ੀ ਨਾਲ ਆਪ ਵੀ ਕਰਾ ਸਕਦੇ ਨੇ ਕੱਲੇ ਹੀ ਖਰਚ ਕੇ ਪੈਸੇ ਠੀਕ ਹੈ ਨਾ ਪਰ ਜਿਹੜਾ ਇਹ ਖੇਡਾਂ ਦਾ ਜਾਂ ਟੂਰਨਾਮੈਂਟ ਦਾ ਜਾਂ ਇਹ ਸਿੱਖ ਖੇਡਾਂ ਦਾ ਇੰਸਟੀਟਿਊਸ਼ਨ ਬਣੀ ਆ ਉਹਦੇ ਵਿਚ ਇਹ ਹਿੱਸਾ ਸਾਰੇ ਹੀ ਪਾਉਣ ਤਾਂ ਜ਼ਿਆਦਾ ਵਧੀਆ ਆ ਹੁਣ ਦੇਖੋ ਕੇਨਸ ਤੋਂ ਮੈਨੂੰ ਲੱਗਦਾ ਕਿ 3 ਪੈਲਟ ਜਿਹੜੇ ਨੇ ਕੇਲਿਆਂ ਦੇ ਆ ਰਹੇ ਨੇ ਬਲਗੁਲਗੇ ਤੋਂ 1 ਪੈਲਟ ਜਾ ਰਿਹਾ ਕੇਲਿਆਂ ਦਾ ਕਿਉਂਕਿ ਟੇਸਟ ਵਿਚ ਥੋੜਾ ਫਰਕ ਹੁੰਦਾ ਉਧਰੋਂ ਗ੍ਰਿਫਤ ਵੱਲੋਂ ਸੰਗਤਰੇ ਆ ਰਹੇ ਨੇ ਮੈਨੂੰ ਲੱਗਦਾ ਵੈਸਟਰਨ ਆਸਟ੍ਰੇਲੀਆ ਚੋਂ ਐਪਲ ਆ ਰਹੇ ਨੇ ਸੋ ਕਿਤੇ ਨਾ ਕਿਤੇ ਹੁਣ ਗ੍ਰੈਨਮਾਰਕ ਦੇ ਗੁਰਦੁਆਰੇ ਨੇ ਗੁਰਦੁਆਰਾ ਸਾਹਿਬ ਨੇ ਮਤਲਬ 2-3 ਕੁਇੰਟਲ ਜਿਹੜੇ ਨੇ ਸ਼ਕਰਪਾਰੇ ਕਹੇ ਨੇ ਇਕ ਗੁਰਦੁਆਰੇ ਨੇ ਮੱਠੀਆਂ ਕਹੀਆਂ ਨੇ ਸੋ ਲੱਡੂ ਮਤਲਬ ਅੱਧਾ ਕੁਇੰਟਲ ਲੱਡੂ ਜਿਹੜੇ ਨੇ ਉਹ ਵੀ ਬਣ ਰਹੇ ਨੇ
4 ਕੁਇੰਟਲ
ਕਿਆ ਬਾਤ ਹੈ ਚਲੋ ਇਸ ਤਰ੍ਹਾਂ ਮਤਲਬ ਜਿਹੜਾ ਰਲ ਮਿਲ ਕੇ ਸਾਰੀ ਸਾਂਝ ਪਾ ਰਹੇ ਸਾਰੇ ਇਹ ਮਤਲਬ ਅਸੀਂ 2 ਸਾਲਾਂ ਤੋਂ ਇਹ ਬਦਲਾਅ ਆਇਆ ਆ ਸਾਡੇ ਸੋਚਣੀ ਦੇ ਵਿਚ ਕਿ ਇਹ ਸਾਰਿਆਂ ਦਾ ਸਾਂਝਾ ਹੀ ਆ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਨਾ ਕਿ ਮੇਰਾ ਆ ਤੇਰਾ ਆ ਓਏ ਮੈਂ ਮੂਹਰੇ ਆ ਤੂੰ ਮੂਹਰੇ ਆ ਨਹੀਂ ਇੱਦਾਂ ਨਹੀਂ ਹੈਗਾ ਸਾਰਿਆਂ ਦੀ ਸਾਂਝ ਜਿਹੜੀ ਆ ਉਹ ਪੈਣੀ ਆ ਇਹੀ ਸਾਡੇ ਹਰ ਫੰਕਸ਼ਨ ਇੱਦਾਂ ਹੀ ਹੋਣੇ ਚਾਹੀਦੇ ਗੁਰੂ ਘਰਾਂ ਚ ਵੀ ਇੱਦਾਂ ਹੀ ਹੋਣੇ ਚਾਹੀਦੇ ਨੇ ਸਾਡੇ ਜਿਹੜੇ ਲੋਕਲ ਛੋਟੇ ਪੱਧਰ ਤੇ ਕੋਈ ਫੰਕਸ਼ਨ ਕਰਾਉਂਦੇ ਉਹ ਵੀ ਇੱਦਾਂ ਹੀ ਹੋਣੇ ਚਾਹੀਦੇ ਨੇ ਸੋ ਇਸ ਤਰ੍ਹਾਂ ਦੀ ਜਿਹੜੀ ਫਿਲਾਸਫੀ ਆ ਉਹ ਚੱਲ ਰਹੀ ਆ ਤੇ ਸੰਦੀਪ ਰਾਏ ਜੀ ਵੀ ਪ੍ਰੋਗਰਾਮ ਸੁਣ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਮੈਨੂੰ ਖੰਡੇ ਸਾਹਿਬ ਦੇ ਬਾਰੇ ਪਤਾ ਨਹੀਂ ਸੀ ਤੁਸੀਂ ਕਲੀਅਰ ਕਰਤਾ ਬਹੁਤ ਬਹੁਤ ਧੰਨਵਾਦ ਹਾਂਜੀ ਮਿੰਟੂ ਬਰਾੜ ਹੋਣਾ ਦੀ 1 ਸੈਕਿੰਡ ਥੋੜੇ 10 ਸੈਕਿੰਡ ਵਾਸਤੇ ਆਵਾਜ਼ ਨਹੀਂ ਸੀਗੀ ਮਿੰਟੂ ਜੀ ਇੱਕ ਆਪਾਂ ਅਪੀਲ ਕਰਨੀ ਆ ਮਸਲੇ ਦੇ ਉੱਤੇ ਇੱਕ ਵਾਰੀ ਫੇਰ ਉਸ ਨੂੰ ਦੱਸ ਦਿਓ ਆਪਣੇ ਸਰੋਤਿਆਂ ਨੂੰ ਕਿ ਥੋੜੀ ਦੇਰ ਬਾਅਦ ਅਸੀਂ ਕੈਨੇਡਾ ਤੋਂ 1-5 ਮਿੰਟ ਵਾਸਤੇ ਕਾਲ ਲਵਾਂਗੇ
ਜੀ ਬਿਲਕੁਲ ਜੀ ਕੈਨੇਡਾ ਤੋਂ ਸਾਡੇ ਇੱਕ ਬੜੇ ਪਿਆਰੇ ਸੱਜਣ ਆ ਜੀ ਤੇ ਅੱਜ ਉਹਨਾਂ ਦੇ ਬੱਚੇ ਨੂੰ ਪ੍ਰੋਬਲਮ ਆਈ ਆ 14 ਕੁ ਮਹੀਨੇ ਦਾ ਬੱਚਾ ਤੇ ਬੋਨ ਮੈਰੋ ਦੀ ਪ੍ਰੋਬਲਮ ਆ ਤੇ ਉਹਦੇ ਲਈ ਉਹਨਾਂ ਨੇ ਖੁਦ ਅਪੀਲ ਕਰਨੀ ਚਾਹੁੰਦੇ ਆ ਸਰੋਤਿਆਂ ਨੂੰ ਤੇ ਅਸੀਂ ਕਈ ਵਾਰੀ ਕੀ ਹੁੰਦਾ ਨਾ ਕਿ ਅਸੀਂ ਖਜ਼ਾਨਾ ਹੀ ਲਈ ਬੈਠੇ ਹੁੰਦੇ ਆ ਕਿਸੇ ਲਈ ਤਾਂ ਉਹ ਖਜ਼ਾਨੇ ਤੋਂ ਵੀ ਵੱਡੀ ਚੀਜ਼ ਹੁੰਦੀ ਆ ਤੇ ਪਰ ਅਵੇਅਰ ਨੀ ਹੁੰਦੇ ਸਾਨੂੰ ਪਤਾ ਨੀ ਹੁੰਦਾ ਸੀ ਕਿਵੇਂ ਤੇ ਕਿੱਥੇ ਉਹ ਖਜ਼ਾਨਾ ਲੁਟਾ ਸਕਦੇ ਆ ਕਿਵੇਂ ਤੇ ਕਿੱਥੇ ਉਹ ਖਜ਼ਾਨਾ ਦੇ ਕੇ ਕਿਸੇ ਨੂੰ ਆਪਦੀ ਸੈਟਿਸਫੈਕਸ਼ਨ ਕਰ ਸਕਦੇ ਹਾਂ ਤੇ ਕਿਸੇ ਨੂੰ ਜਾਨ ਦੇ ਸਕਦੇ ਹਾਂ ਇਹ ਜਿਹਾ ਚੀਜ਼ਾਂ ਵੀ ਬਹੁਤ ਸਾਰੀਆਂ ਜ਼ਿੰਦਗੀ ਦੇ ਵਿੱਚ ਹੁੰਦੀਆਂ। ਸੋ ਅਸੀਂ ਬਸ 5-4 ਮਿੰਟਾਂ ਦੇ ਵਿੱਚ ਸਾਡੇ ਸੱਜਣਾਂ ਨੂੰ ਲੈਣੇ ਆ ਕੈਨੇਡਾ ਤੋਂ ਤੇ ਤੁਹਾਨੂੰ ਨਾਲ ਇਸ ਵਿਸ਼ੇ ਦੇ ਉੱਤੇ ਉਹਨਾਂ ਤੋਂ ਹੀ ਜਾਣਕਾਰੀ ਲੈਣੇ ਆ ਕਿਉਂਕਿ ਉਹ ਬੱਚੇ ਦੇ ਬਾਪ ਨੇ ਜੀ ਤੇ ਉਹਨਾਂ ਨੂੰ ਦੁੱਖ ਜਿਹੜੀ ਚੀਜ਼ ਦਾ ਉਹ ਸਾਰਿਆਂ ਨਾਲ ਵੰਡਾਉਣਾ ਵੀ ਚਾਹੁੰਦੇ ਆ ਤੇ ਅਪੀਲ ਵੀ ਕਰਨਾ ਚਾਹੁੰਦੇ ਆ
ਜੀ। ਤੇ ਪ੍ਰੋਗਰਾਮ ਅਸੀਂ ਅੱਗੇ ਵਧਾਉਣੇ ਆ, ਅਖਬਾਰਾਂ ਦੀਆਂ ਸੁਰਖੀਆਂ ਦੇਖ ਰਹੇ ਸੀ ਜਿੱਥੋਂ ਇਹ ਗੱਲ ਅੱਗੇ ਚੱਲੀ ਆ, ਤੇ ਉਧਰ ਖਬਰਾਂ ਦੇ ਵਿਚ ਕਹਿੰਦੇ ਨੇ ਕਿ RBI ਦੇ 2 ਹੋਰ ਅਫਸਰ ਗ੍ਰਿਫ਼ਤਾਰ ਤੇ 2 ਕਰੋੜ ਰੁਪਏ ਦੇ ਪੁਰਾਣੇ ਨੋਟ ਬਦਲਣ ਦੇ ਦੋਸ਼ ਦੇ ਵਿਚ CBI ਨੇ ਕੀਤੀ ਕਾਰਵਾਈ। ਰਿਜ਼ਰਵ ਬੈਂਕ ਆਫ ਇੰਡੀਆ ਹੀ ਕਰ ਰਿਹਾ ਕੰਮ, ਦੇਖੋ ਜੀ ਕਿਆ ਮਾਜਰਾ ਆ,
ਬਿਲਕੁਲ
ਕਿਆ ਮਾਜਰਾ ਆ। ਤੇ ਬੰਪਰ ਸੋਨਾ ਵੇਚਣ ਵਾਲਿਆਂ ਤੋਂ ਪੁੱਛਿਆ ਖਰੀਦ ਦਾ ਸਰੋਤ, ਦੇਸ਼ ਭਰ ਦੇ ਵਿਚ ਸਰਾਫਾਂ ਨੂੰ ਜਾਰੀ ਕੀਤੇ ਗਏ 600 ਨੋਟਿਸ। ਮਿੰਟੂ ਜੀ ਇਹ ਗੱਲ ਤਾਂ ਬਹੁਤ ਪਹਿਲਾਂ ਹੀ ਕਹਿਤੀ ਸੀ ਸਰਕਾਰ ਨੇ ਵੀ ਸੋਨੇ ਵਾਲੇ ਖਿਆਲ ਰੱਖਣੇ, ਤੁਹਾਨੂੰ ਸੋਨਾ ਜਿਹੜਾ ਸੋਨੇ ਨਹੀਂ ਦੇਗਾ।
ਦੇਖੋ ਕੱਲ ਪਰਸੋਂ ਮੈਨੂੰ ਨਾ ਇਹ ਸੋਨਾ ਤਾਂ ਸੋਨਾ ਦੇਣ ਵਾਲੀ ਗੱਲ ਹੈਗੀ ਹੈਗੀ ਆ ਜੀ, ਤੇ ਕੱਲ ਪਰਸੋਂ ਇੱਕ ਚੁਟਕਲਾ ਬੜਾ ਵਧੀਆ ਕਿਸੇ ਨੇ ਭੇਜਿਆ, ਕਹਿੰਦਾ ਜੀ ਮੈਂ ਇੱਕ ਚੀਜ਼ ਨੋਟ ਕਰੀ ਆ ਵੀ ਜਦੋਂ ਆਲੂ ਵਾਲੇ ਹੋ ਜਾਣ ਜਾਂ ਆਲੂ ਉਤਪਾਦਕ ਨਾਰਾਜ਼ ਹੋ ਜਾਣ ਜਾਂ ਕਿਸੇ ਵੀ ਗੱਲ ਦੇ ਉੱਤੇ ਹੋ ਜਾਣ ਨਾ ਤੇ ਉਹ ਆਲੂ ਸੜਕਾਂ ਦੇ ਖਿਲਾਰ ਦਿੰਦੇ ਆ, ਜੇ ਕੋਈ ਵੀ ਉਤਪਾਦਕ ਕੋਈ ਵੀ ਕਿਸੇ ਚੀਜ਼ ਦਾ ਜੇ ਰੌਲਾ ਪੈ ਜੇ ਹੜਤਾਲ ਹੋ ਜੇ ਤਾਂ ਸੜਕਾਂ ਦੇ ਖਿਲਾਰ ਦਿੰਦਾ। ਕਹਿੰਦਾ ਯਾਰ ਮੈਂ ਡਿੱਕੀ ਆਂਦਾ ਸੀ ਸੁਨਿਆਰਾ ਨੇ ਇੰਨੇ ਚਿਰ ਦੀ ਹੜਤਾਲ ਕੀਤੀ ਆ, ਪਤਾ ਨੀ ਕਿੱਦੇ ਸਿਆਉਣਾ ਸੱਟਣਗੇ ਸੜਕ ਤੇ
ਸਾਡੇ ਘਰ ਮੂਹਰੇ ਸੱਟ ਜਾਣ
ਕਈ ਵਾਰੀ। ਸੋ ਏਦਾਂ ਦੇ ਵੀ ਲੋਕ ਹੁੰਦੇ ਆ, ਪਰ ਦੱਸਦੇ ਜੀ ਮੈਂ ਵੀ ਜੇ ਤੁਸੀਂ ਨਾ ਕਈ ਵਾਰੀ ਅਸੀਂ ਬੜੇ ਹਲਕੇ ਚ ਲੈ ਲੈਂਦੇ ਆ ਕਿਸੇ ਗੱਲ ਨੂੰ ਜਾਂ ਕਈ ਵਾਰੀ ਅਸੀਂ ਬੜੀ ਹਲਕੀ ਚ ਇਹ ਸੋਚ ਲੈਂਦੇ ਆ ਵੀ ਕਿਸੇ ਨੂੰ ਕੀ ਪਤਾ ਜੇ ਅਸੀਂ ਹੁਣ ਪੈਸਾ ਦਵਾ ਦਵਾ ਉੱਥੇ ਇਨਵੈਸਟ ਕਰ ਦਈਏ ਅਸੀਂ ਉਹ ਕਰ ਦਈਏ ਜੇ ਉਹ ਕਰ ਦਈਏ। ਦੇਖੋ ਹਰ ਚੀਜ਼ ਦੀ ਇੱਕ ਪਲਾਨਿੰਗ ਹੁੰਦੀ ਆ ਤੇ ਇੱਕ ਜਿਹੜੀ ਟਾਈਮ ਲਾਈਨ ਨੀ ਜਿਵੇਂ ਫੇਸਬੁੱਕ ਵਾਲਿਆਂ ਨੇ ਟਾਈਮ ਲਾਈਨ ਸ਼ੁਰੂ ਕੀਤੀ ਆ ਉਹ ਇੱਕ ਟਾਈਮ ਲਾਈਨ ਹੁੰਦੀ ਆ ਹਰ ਚੀਜ਼ ਦੀ। ਜੇ ਤੁਸੀਂ ਉਸ ਟਾਈਮ ਲਾਈਨ ਤੋਂ ਅੱਗੇ ਜਮਾਨਾ ਹੁੰਦਾ ਸੀ ਵੀ ਤੁਸੀਂ ਰਜਿਸਟਰਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਖਾਤੇ ਹੁੰਦੇ ਸੀ ਤੇ ਉਹ ਖਾਤੇ ਦੇ ਵਿੱਚ ਜੇ ਅੱਗੇ ਪਿੱਛੇ ਵੀ ਕੋਈ ਕਾਗਜ਼ ਫਾਈਲ ਦੇ ਵਿੱਚ ਐਡ ਕਰ ਦਿੱਤਾ ਜਾਂਦਾ ਸੀ ਤੇ ਉਹ ਪਤਾ ਨੀ ਲੱਗਦਾ ਸੀ ਪਿਛਲੀ ਡੇਟ ਚ ਉਹ ਕਰ ਦਿੱਤਾ ਜਾਂਦਾ ਸੀ। ਹੁਣ ਅੱਜ ਯੁੱਗ ਆ ਗਿਆ ਜੀ ਜਿਹੜਾ ਆਧੁਨਿਕ ਯੁੱਗ ਆ ਗਿਆ, ਅੱਜ ਤੁਸੀਂ ਟਾਈਮ ਲਾਈਨ ਨੂੰ ਬੀਟ ਨਹੀਂ ਕਰ ਸਕਦੇ। ਤੁਹਾਡਾ ਰਿਕਾਰਡ ਆ ਜਿਹੜੇ ਟਾਈਮ ਜਿੱਥੇ ਚੜ੍ਹਨਾ ਜਿੱਥੇ ਜਾਣਾ ਉਹਦੇ ਨਾਲ ਉਹ ਇੰਨਾ ਕੁ ਟੈਗਿੰਗ ਲੈ ਕੇ ਜਾਂਦਾ ਵੀ ਤੁਸੀਂ ਹੈਰਾਨ ਹੋਵੋਗੇ। ਹੁਣ ਮੇਰੀ ਕੰਪਨੀ ਜਿਹਦੇ ਮੈਂ ਕੰਮ ਕਰ ਰਿਹਾ ਸੀ ਜਾਂ ਮੈਂ ਅੱਗੇ ਵੀ ਕਰਨਾ, ਉਹਨਾਂ ਕੰਪਨੀਆਂ ਨੇ ਹੁਣ ਦੇਖੋ ਫੋਟੋ ਕਲਚਰ ਸ਼ੁਰੂ ਕਰਤਾ। ਉਹ ਕਹਿੰਦੇ ਵੀ ਜਿਹੜਾ QA ਆਉਂਦਾ ਸੀ ਕੁਆਲਿਟੀ ਇੰਸ਼ੋਰੈਂਸ ਵਾਲਾ ਆਫੀਸਰ ਆਉਂਦਾ ਸੀ ਉਹਦੀ ਪੇ ਕਰਨੀ ਪੈਂਦੀ ਸੀ, ਕਿਉਂ ਨਾ ਕੁਆਲਿਟੀ ਅਸੀਂ ਤੁਹਾਡੇ ਤੋਂ ਤੁਹਾਡੀ ਕੁਆਲਿਟੀ ਚੈੱਕ ਕਰਾ ਲਈਏ। ਤਾਂ ਉਹ ਕੀ ਕਰਦੇ ਆ ਵੀ ਹਰ ਜੋਬ ਦੀਆਂ 10 ਫੋਟੋਆਂ ਸਾਨੂੰ ਨਾਲ ਦੀ ਨਾਲ ਭੇਜਣੀਆਂ ਪੈਂਦੀਆਂ ਵੀ ਇੱਥੇ ਆਹ ਚੀਜ਼ ਲਾਤੀ, ਇੱਥੇ ਉਹ ਕਰਤੀ, ਇੱਥੇ ਯੇ ਕਰਤੀ। ਹੁਣ ਦੇਖੋ ਸੇਮ ਹੀ ਕਿਸਮ ਦੇ ਇਕਿਊਪਮੈਂਟ ਹੁੰਦੇ ਆ, ਸੇਮ ਕਿਸਮ ਦੀਆਂ ਚੀਜ਼ਾਂ ਹੁੰਦੀਆਂ, ਸੇਮ ਕਿਸਮ ਦੀ ਡਿਸ਼ ਹੁੰਦੀ ਆ। ਤੋ ਹੋ ਸਕਦਾ ਵੀ ਕੋਈ ਬੰਦਾ ਇੱਕੋ ਹੀ ਫੋਟੋਆਂ ਖਿੱਚ ਕੇ ਆਪਦੇ ਫੋਨ ਚ ਰੱਖ ਰੱਖੀਆਂ ਹੋਣ ਤੇ ਉਹੀ ਫੋਟੋਆਂ ਫਿਰ ਹਰ ਵਾਰੀ ਭੇਜਦਾ ਕਰੇ, ਪਰ ਨਹੀਂ ਉਹਨਾਂ ਨੇ ਇੰਨੀ ਕੁ ਚਲਾਕੀ ਕੀਤੀ ਹੋਈ ਹੈ ਟਾਈਮ ਲਾਈਨ ਦੀ। ਉਹਨਾਂ ਨੇ ਸਪੈਸ਼ਲ ਇੱਕ ਹਦਾਇਤ ਦਿੱਤੀ ਹੋਈ ਹੈ ਵੀ ਜਦੋਂ ਤੁਸੀਂ ਕੋਈ ਵੀ ਫੋਟੋ ਖਿੱਚਣੀ ਹੈ ਨਾ ਤੁਹਾਡੀ ਲੋਕੇਸ਼ਨ ਆਨ ਹੋਣੀ ਚਾਹੀਦੀ ਆ, ਤੁਹਾਡੇ ਡਿਵਾਈਸ ਦੀ ਲੋਕੇਸ਼ਨ ਆਨ ਹੋਣੀ ਚਾਹੀਦੀ ਆ ਤੇ ਉਹ ਫੋਟੋ ਨਾਲ ਆਪਦਾ ਸਾਰੀ ਹਿਸਟਰੀ ਲੈ ਕੇ ਜਾਂਦੀ ਆ ਵੀ ਮੈਨੂੰ ਕਿੰਨੇ ਵਜੇ ਖਿੱਚਿਆ ਤੇ ਕਿੱਥੇ ਖਿੱਚਿਆ ਕੀ ਉਹਦੀ ਸਾਰੀ ਉਹ ਲੋਕੇਸ਼ਨ ਸੀ। ਤਾਂ ਇਹ ਚੀਜ਼ ਸਿਆਉਣੇ ਦੇ ਮਾਮਲੇ ਜਾਂ ਇਸ ਮਾਮਲੇ ਚ ਵੀ ਆ ਗਈ। ਹੁਣ ਜੇ ਮੋਦੀ ਨੇ ਰਾਤ ਦੇ 8 ਵਜੇ ਇੱਕ ਲਾਈਨ ਖਿੱਚਤੀ ਇੰਨੀ ਤਰੀਕ ਨੂੰ ਤੇ ਉਦੋਂ ਅਗਲੇ ਦਿਨ ਜੇ ਤੁਸੀਂ ਸਿਆਉਣਾ ਲੈ ਲਓ ਜਾਂ ਕੁਛ ਵੀ ਲੈ ਲਓ ਟਾਈਮ ਲਾਈਨ ਫਰੇਮ ਚ ਤਾਂ ਨਿਕਲ ਗਿਆ ਨਾ, ਫਿਰ ਤੁਹਾਡੇ ਤੇ ਕਾਰਵਾਈ ਕਿਉਂ ਨੀ ਹੋ ਸਕਦੀ। ਹਾਂ ਇਹ ਵੱਖਰੀ ਗੱਲ ਆ ਵੀ ਸਾਡੇ ਮੁਲਕਾਂ ਦੇ ਵਿਚ ਹਾਥੀ ਟੱਪ ਜਾਂਦੇ ਆ ਪੂਛ ਅੜਾ ਲੈਂਦੇ ਆ।
ਇਧਰ ਇੱਕ ਖਬਰ ਹੋਰ ਵੀ ਆ ਕਿ ਮਹਾਰਾਜਾ ਟੇਲਰਸ ਤੋਂ ਮੰਗਿਆ 30 ਲੱਖ ਦਾ ਹਿਸਾਬ ਤੇ ਕਹਿੰਦੇ ਨੇ ਕਿ ਇੱਕ ਨਾ ਸ਼ਨਿਚਰਵਾਰ ਨੂੰ ਦੁਪਹਿਰ 1 ਵਜੇ ਤੱਕ ED ਅਧਿਕਾਰੀਆਂ ਨੇ ਮਹਾਰਾਜਾ ਟੇਲਰ ਦੇ ਵੱਖ ਵੱਖ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਤੇ ਬੜੇ ਮਸ਼ਹੂਰ ਨੇ ਮਹਾਰਾਜਾ ਟੇਲਰ ਤੇ ਇਸ ਦੌਰਾਨ ਕਹਿੰਦੇ 1 ਕਿਲੋ ਸੋਨੇ ਦੀ ਇੱਟ ਬਰਾਮਦ ਹੋਈ ਹੈ ਜੀ। 1 ਕਿਲੋ ਸੋਨੇ ਦੀ ਗੱਲ ਚੱਲ ਰਹੀ ਜੀ, ਮੈਂ ਉਸ ਦੇ ਵਿਚ ਤੁਹਾਨੂੰ ਦੱਸ ਰਿਹਾ ਕਿ ਸਾਡੇ ਕੋਲ ਤਾਂ ਇੱਟਾਂ ਲਾਣ ਨੂੰ ਹੈ ਨੀ ਘਰ ਨੂੰ ਤੇ ਦੇਖੋ ਸੋਨੇ ਦੀਆਂ ਇੱਟਾਂ ਕਿਆ ਬਾਤ ਹੈ, ਸੁਣਦੇ ਹੀ ਹੁੰਦੇ ਸੀਗੇ ਦੇਖੋ ਪੰਜਾਬ ਚੋਂ ਵੀ ਨਿਕਲਦੀਆਂ ਇੱਟਾਂ ਹਨਾ ਸਿਰਾ ਹੀ ਆ। ਚਲੋ
ਬਿਲਕੁਲ ਬਿਲਕੁਲ ਜੀ, ਦੇਖੋ ਜਦੋਂ ਤੁਹਾਡੇ ਕੋਲ ਪੈਸਾ ਦੀ ਇੰਨੀ ਕੁ ਬਾਅਦ ਹੋ ਜਾਂਦੀ ਹੈ ਉਦੋਂ ਤੁਹਾਨੂੰ ਬਹੁਤ ਔਖਾ ਹੋ ਜਾਂਦਾ ਇਹ ਚੀਜ਼ਾਂ ਨੂੰ ਕੰਟਰੋਲ ਕਰਨਾ ਤੇ ਚਲੋ ਹੁਣ ਮੋਦੀ ਸਾਹਿਬ ਕਰ ਰਹੇ ਦੇਖਦੇ ਆ।
ਵੈਸੇ ਨਾ ਸਿਆਣੇ ਕਹਿੰਦੇ ਆ, ਮੇਰੇ ਇੱਕ ਖਿਆਲ ਹੀ ਆਇਆ ਵੈਸੇ ਵੀ ਕਹਿੰਦੇ ਨੇ ਕਿ ਜਿਹੜੀ ਮਾਇਆ ਆ ਜਦੋਂ ਖੜ ਜਾਂਦੀ ਆ ਤਾਂ ਉਦੋਂ ਨੁਕਸਾਨ ਕਰਨ ਲੱਗ ਪੈਂਦੀ ਬਹੁਤ, ਖੜਦੀ ਜਦੋਂ ਮਾਇਆ ਤੇ ਮਾਇਆ ਨੂੰ ਜਲ ਦੇ ਨਾਲ ਮਤਲਬ ਕੰਪੇਅਰ ਕੀਤਾ ਸਾਡੇ ਪੁਰਾਣੇ ਰਿਸ਼ੀਆਂ ਮੁਨੀਆਂ ਨੇ ਕਿ ਜਿਹੜਾ ਜਲ ਹੈ ਜਲ ਵੀ ਜਦੋਂ ਖੜ ਜਾਂਦਾ ਆ ਤਾਂ ਉਦੋਂ ਉਹ ਮੁਸ਼ਕ ਮਾਰਨ ਲੱਗ ਜਾਂਦਾ, ਉਹ ਅਪਵਿੱਤਰ ਹੋ ਜਾਂਦਾ, ਉਹ ਪੀਣ ਲਾਇਕ ਨਹੀਂ ਰਹਿ ਜਾਂਦਾ ਖੜਾ ਜਲ। ਪਰ ਜਦੋਂ ਜਲ ਕਹਿੰਦੇ ਚੱਲਦਾ ਰਹਿੰਦਾ ਆ ਤਾਂ ਉਹ ਸਾਰਾ ਉਹ ਪਿਓਰ ਰਹਿੰਦਾ। ਇਹ ਉਹਦੀ ਪ੍ਰੋਪਰਟੀ ਹੈ, ਇਹ ਉਹਦੇ ਗੁਣ ਨੇ ਜਲ ਦੇ ਕਿ ਜਲ ਚੱਲਦਾ ਹੀ ਸ਼ੁੱਧ ਰਹਿੰਦਾ, ਉਹ ਫਿਰ ਪੀਤਾ ਵੀ ਜਾ ਸਕਦਾ। ਉਹੀ ਜਲ ਜੇ ਕਿਤੇ 20 ਦਿਨ ਖੜ ਜਾਵੇ ਤਾਂ ਉਹਦੇ ਵਿਚ ਮੁਸ਼ਕ ਪੈਦਾ ਹੋਣਾ ਸ਼ੁਰੂ ਹੋ ਜਾਂਦਾ, ਉਹਦੇ ਵਿਚ ਜੀਵ ਜੰਤੂ ਕੀਟਾਣੂ ਬੈਕਟੀਰੀਆ ਹੋ ਜਾਣਾ। ਇਹੀ ਮਿੰਟੂ ਜੀ ਮੈਂ ਸੋਚਦਾ ਕਿ ਜਿਹੜੀ ਮਾਇਆ ਦਾ ਵੀ ਜਿਹੜਾ ਨਾ ਆਈ ਚਲਾਈ ਹੁੰਦੀ ਰਹੇ ਉਹੀ ਸਾਰਿਆਂ ਨੂੰ ਵਧੀਆ। ਜਦੋਂ ਅਸੀਂ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰਨ ਲੱਗ ਪੈਂਦੇ ਹਾਂ ਨਾ, ਮਤਲਬ ਉਦੋਂ ਫਿਰ ਸਾਨੂੰ ਮਾਨਸਿਕ ਰੋਗ ਲੱਗ ਜਾਂਦੇ ਨੇ, ਕਈ ਫਿਕਰ ਲੱਗ ਜਾਂਦੇ ਨੇ। ਅੱਜ ਸਵੇਰੇ ਆਸਾ ਦੀ ਵਾਰ ਦੇ ਵਿਚ ਵੀ ਇਹੀ ਗੱਲ ਹੋ ਰਹੀ ਸੀ ਨਾ, ਜੇ ਧੱਕੇ ਨਾਲ ਜਿਹੜੀ ਮਾਇਆ ਖੋਈ ਹੋ ਜਾਂ ਰੱਖੀ ਹੋ, ਫਿਰ ਉਹ ਮਾਇਆ ਉਹੀ ਜਿਹਾ ਰੂਪ ਧਾਰਨ ਕਰ ਲੈਂਦੀ ਜਿਸ ਨੀਤ ਦੇ ਨਾਲ ਤੁਸੀਂ ਰੱਖੀ ਹੁੰਦੀ ਆ, ਜਾਂ ਖੋਈ ਹੁੰਦੀ ਕਿਸੇ ਤੋਂ, ਜਾਂ ਲਈ ਹੁੰਦੀ ਧੱਕੇ ਨਾਲ ਲਈ ਹੁੰਦੀ ਆ। ਸੋ ਜਿਹੜੀ ਮਾਇਆ ਆ ਜੀ ਉਹ ਚੱਲਦੀ ਭਲੀ ਆ। ਸੋ ਇਹਦਾ ਹੁਣ ਮੋਦੀ ਸਾਹਿਬ ਨੇ ਤਾਂ ਪ੍ਰਤੱਖ ਦਿਖਾ ਦਿੱਤਾ ਸਾਰੇ ਦੇਸ਼ ਨੂੰ ਕਿ ਹੋਰ ਕੰਟਰੀ ਵੀ ਜਿਹੜੇ ਨੇ ਉਹ ਕਰ ਰਹੇ ਨੇ। ਹੁਣ ਕੱਲ $100 ਨੋਟ ਦੀ ਬੰਦੀ ਦੀ ਗੱਲ ਚੱਲ ਰਹੀ ਸੀ ਪ੍ਰੋਗਰਾਮ ਦੇ ਵਿਚ, ਪਿਛਲੇ ਹਫ਼ਤੇ ਤੋਂ ਕਾਫ਼ੀ ਡਿਬੇਟ ਮਚਿਆ ਹੋਇਆ ਆਸਟ੍ਰੇਲੀਆ ਦੇ ਵਿਚ, ਨਿਊਜ਼ੀਲੈਂਡ ਦੇ ਵਿਚ, ਕਿ ਦੋਨੋਂ ਦੇਸ਼ ਜਿਹੜੇ$100 ਦੇ ਨੋਟ ਨੇ ਉਹ ਬੰਦ ਕਰਨ ਦੀ ਸੋਚ ਰਹੇ ਨੇ ਜਾਂ ਇਨ੍ਹਾਂ ਨੂੰ ਬਦਲਣ ਦੀ ਸੋਚ ਰਹੇ ਨੇ, ਵੀ ਇਕ ਵਾਰੀ ਬਦਲਾਓ। ਹੁਣ ਮਿੰਟੂ ਜੀ ਕੱਲ ਪਾਕਿਸਤਾਨ ਤੋਂ ਖ਼ਬਰ ਆ ਰਹੀ ਸੀ ਕਿ ਪਾਕਿਸਤਾਨ ਦੇ ਵਿਚ $100 ਦਾ ਨੋਟ ਲੈਣਾ ਬੰਦ ਕਰਤਾ, ਉਹ ਹੁਣ ਐਕਸਚੇਂਜ ਵਾਲੇ ਲੈਂਦੇ ਨਹੀਂ ਹੈਗੇ। ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਕੋਈ ਟੂਰਿਸਟ ਪਾਕਿਸਤਾਨ ਜਾ ਰਿਹਾ ਆ ਉਹ $100 ਦੇ ਨੋਟ ਨਾਲ ਲੈ ਕੇ ਜਾ ਰਿਹਾ ਤੇ ਉੱਥੇ ਮਨੀ ਐਕਸਚੇਂਜ ਵਾਲੇ $100 ਦਾ ਨੋਟ ਲੈਣਾ ਹੀ ਬੰਦ ਕਰਤਾ ਉਹਨਾਂ ਨੇ।
ਜੀ 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 ਬਿਲਕੁਲ, ਮੈਂ ਇਹੀ ਚਿੰਤਾ ਪਰਸੋਂ ਵੀ ਜ਼ਾਹਿਰ ਕੀਤੀ ਸੀ ਜੋ ਖ਼ਬਰ ਤੋਂ ਬਾਅਦ, ਤੇ ਮੈਂ ਖੁਦ ਆਪਣੇ ਬੱਚੇ ਜਿਹੜੇ ਇੰਡੀਆ ਜਾ ਰਹੇ ਸਨ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਪੰਗਾ ਨਾ ਲੈ ਲਓ, ਕਹਿੰਦੇ ਜਦੋਂ ਬੰਦ ਹੀ ਨਹੀਂ ਹੋਇਆ। ਮੈਂ ਕਿਹਾ ਇੰਡੀਆ ਦੇ ਵਿਚ ਤਾਂ ਬਸ ਗੱਲ ਆ ਜੇ ਤੇ ਹੋ ਗਿਆ, ਸਮਝੋ
ਉਹ ਤਾਂ
ਇਹ ਨੀ ਹੁੰਦਾ।
$100 ਦਾ ਜਿਹੜਾ ਰੇਟ ਆ ਬਿਲਕੁਲ ਇਹ ਘਟਾ ਦੇਣਾ ਉਹਨਾਂ ਨੇ ਜਦੋਂ ਐਕਸਚੇਂਜ ਕਰਨਾ।
ਜੀ 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 ਤੇ ਬਾਕੀ ਰਹੀ ਗੱਲ ਜੀ, ਆਪਾਂ ਗੱਲਬਾਤ ਨੂੰ ਅੱਗੇ ਤੋਰਨ ਤੋਂ ਪਹਿਲਾਂ ਦੱਸ ਦਈਏ ਜੀ, ਮਾਇਆ ਦੀਆਂ ਗੱਲਾਂ ਹੋਈ ਚੱਲਦੀਆਂ ਸੀ, ਮਾਇਆ ਦੀਆਂ ਗੱਲਾਂ ਦਾ ਜੇ ਹੁਣ ਅਸੀਂ ਅਖੀਰ ਸਾਨੂੰ ਹਰੇਕ ਚੀਜ਼ ਦਾ ਕੰਕਲੂਜਨ ਤਾਂ ਕੱਢਣਾ ਹੀ ਪੈਂਦਾ। ਕੰਕਲੂਜਨ ਇਹ ਆ ਜੀ ਵੀ ਜੇ ਮਾਇਆ ਤੁਹਾਡੇ ਕੋਲ ਐਕਸੈਸ ਹੋ ਗਈ ਆ, ਮਾਇਆ ਵੱਧ ਆ, ਕੋਈ ਘਬਰਾਉਣ ਦੀ ਲੋੜ ਨਹੀਂ। ਸਿੱਖਿਆਵਾਂ ਲਈ ਬਹੁਤ ਵੱਡਾ ਫੰਡ ਚਾਹੀਦਾ, ਸਾਡਾ ਵੈਬਸਾਈਟ ਤੋਂ ਅਕਾਊਂਟ ਡਿਟੇਲ ਲਓ ਤੇ ਉੱਥੇ ਪਾ ਦਿਓ ਜਿਹੜੀ ਵੀ ਫਾਲਤੂ ਦੀ ਮਾਇਆ। ਸੋ ਐਡੀ ਵੀ ਕੋਈ ਘਬਰਾਉਣ ਦੀ ਗੱਲ ਨਹੀਂ, ਕੋਈ ਗੰਦੀ ਗੁੰਦੀ ਨਹੀਂ ਹੁੰਦੀ, ਗੰਦੀ ਤਾਂ ਹੀ ਰਹੂਗੀ, ਤੁਸੀਂ ਸਿੱਖਿਆ ਡਾਊਨ ਟ੍ਰਾਂਸਫਰ ਕਰ ਦਿਓ।
ਹਾਂਜੀ, ਤੇ ਉਹ ਵੀ ਗਾਂ ਫਿਰ ਸੰਗਤ ਜੇ ਵੰਡ ਹੋ ਜਾਣੀ, ਇੰਨੇ ਲੋਕ ਆਣੇ ਨੇ 10-15-20 ਹਜ਼ਾਰ ਹਨਾ, ਉਹ ਸਾਰਿਆਂ ਨੇ ਉਹਦਾ ਫੈਸਿਲਿਟੀਆਂ ਵਾਸਤੇ ਸਾਨੂੰ ਦੇਣ ਕਰਨਾ ਪੈਣਾ। ਤੇ ਮਿੰਟੂ ਜੀ ਇੱਕ ਨਾ ਮੈਂ ਗੀਤ ਲਾਉਣਾ, ਤੇ ਗੀਤ ਦੇ ਵਿਚ ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਜੇ ਕੈਨੇਡਾ ਗੱਲਬਾਤ ਹੋ ਸਕੇ ਤਾਂ ਜ਼ਰੂਰ ਆਪਾਂ ਕਰੀਏ, ਕਿਉਂਕਿ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਗੀਤ ਮੈਂ ਸੁਣਾਉਣਾ ਚਾਹੁੰਦਾ ਹਾਂ ਜੀ ਸੁਖਜਿੰਦਰ ਸ਼ਿੰਦਾ ਦਾ ਰੈੱਡ ਰੋਜ਼।
ਰੈੱਡ ਰੋਜ਼ ਵਾਂਗ ਤੂੰ ਵੀ ਪੂਰੀ ਫੱਪਦੀ, ਅੱਖ ਵੇਖ ਨਾ ਹੁਸਨ ਤੇਰਾ ਰੱਜਦੀ। ਰੈੱਡ ਰੋਜ਼ ਵਾਂਗ ਤੂੰ ਵੀ ਪੂਰੀ ਫੱਪਦੀ, ਅੱਖ ਵੇਖ ਨਾ ਹੁਸਨ ਤੇਰਾ ਰੱਜਦੀ। ਸਿੱਧੀ ਹਿੱਕ ਤੇ ਹਿੱਕ ਤੇ ਹਾਂ ਹਿੱਕ ਤੇ ਬੁਲਟ ਵਾਂਗੂ ਵੱਜਦੀ, ਅੱਖ ਵੇਖ ਨਾ ਹੁਸਨ ਤੇਰਾ ਰੱਜਦੀ। ਸਿੱਧੀ ਹਿੱਕ ਤੇ ਬੁਲਟ ਵਾਂਗੂ ਵੱਜਦੀ, ਅੱਖ ਵੇਖ ਨਾ ਹੁਸਨ ਤੇਰਾ ਰੱਜਦੀ। ਸੋਨੇ ਨੂੰ ਤਾਰੀ ਤਾਜੋ ਨੀ ਅੱਖ ਵੇਖ ਨਾ ਹੁਸਨ ਤੇਰਾ ਰੱਜਦੀ ਰੈਡ ਰੋਜ਼ ਵਾਂਗੂ ਤੂੰ ਵੀ ਪੂਰੀ ਥੱਪਦੀ ਅੱਖ ਵੇਖ ਨਾ ਹੁਸਨ ਤੇਰਾ ਰੱਜਦੀ ਸਿੱਧੀ ਹਿੱਕ ਤੇ ਬੁਲਟ ਵਾਂਗੂ ਵੱਜਦੀ ਅੱਖ ਵੇਖ ਨਾ ਹੁਸਨ ਤੇਰਾ ਰੱਜਦੀ ਮੰਗਾ ਨਾ ਹੁਸਨ ਤੇਰਾ ਰੱਜਦੀ ਰੈਡ ਰੋਜ਼ ਵਾਂਗੂ ਤੂੰ ਵੀ ਪੂਰੀ ਥੱਪਦੀ ਅੱਖ ਵੇਖ ਨਾ ਹੁਸਨ ਤੇਰਾ ਰੱਜਦੀ ਸਿੱਧੀ ਹਿੱਕ ਤੇ ਹਿੱਕ ਤੇ ਹਾਂ ਹਿੱਕ ਤੇ ਬੁਲਟ ਵਾਂਗੂ ਵੱਜਦੀ ਅੱਖ ਵੇਖ ਨਾ ਹੁਸਨ ਤੇਰਾ ਰੱਜਦੀ ਸੱਚੀ ਹਿੱਕ ਤੇ ਬੁਲਟ ਵਾਂਗੂ ਵੱਜਦੀ
ਜੀ ਗੀਤ ਸੁਣ ਰਹੇ ਸੀ ਜੀ ਰੈਡ ਰੋਜ਼ ਸੁਖਚਿੰਦਰ ਛਿੰਦਾ ਦੀ ਆਵਾਜ਼ ਦੇ ਵਿਚ ਤੇ ਨਵਾਂ ਗੀਤ ਆਇਆ ਸੀ ਸੋ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਈਏ ਪਰ ਇਧਰ ਸਾਡੇ ਨਾਲ ਮਿੰਟੂ ਬਰਾੜ ਜੀ ਸ਼ਾਮਲ ਨੇ ਐਡਲੇਡ ਤੋਂ ਰੈਨਮਾਰਕ ਤੋਂ ਤੇ ਅਸੀਂ ਗੱਲਾਂ ਬਾਤਾਂ ਮਸਲਿਆਂ ਤੇ ਗੱਲਾਂ ਕਰ ਰਹੇ ਹਾਂ ਤੁਹਾਡੇ ਸੁਨੇਹੇ ਲੈ ਰਹੇ ਹਾਂ ਤੇ ਬੜੀ ਵਿਚਾਰ ਚਰਚਾ ਚੱਲ ਰਹੀ ਹੈ ਇੱਕ ਅਪੀਲ ਕਰਨ ਦੀ ਅਸੀਂ ਗੱਲ ਕੀਤੀ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਤੇ ਮੈਂ ਮਿੰਟੂ ਭਾਜੀ ਹੁਣਾਂ ਨੂੰ ਹੁਣ ਗੁਜ਼ਾਰਿਸ਼ ਕਰਾਂਗਾ ਕਿ ਉਹ ਸ਼ੁਰੂ ਕਰਨ ਜੀ ਗੱਲਬਾਤ
ਬਿਲਕੁਲ ਜੀ ਦੇਖੋ ਸਾਡੇ ਨਾਲ ਕੈਨੇਡਾ ਤੋਂ ਸੁਖਜੀਤ ਸਿੰਘ ਮਨਹਾਸ ਜੁੜੇ ਹੋਏ ਆ ਜੀ ਤੇ ਜਿਨ੍ਹਾਂ ਦੇ ਬੱਚੇ ਨੂੰ ਤਕਲੀਫ ਆ ਤੇ ਅਸੀਂ ਉਹਨਾਂ ਤੋਂ ਹੀ ਜਾਣਨਾ ਚਾਹਾਂਗੇ ਵੀ ਤਕਲੀਫ ਕਿਵੇਂ ਤੇ ਕਿੱਥੋਂ ਸ਼ੁਰੂ ਹੋਈ ਤੇ ਉਹਦਾ ਕੀ ਹੱਲ ਆ ਤੇ ਅਸੀਂ ਉਹ ਚ ਕੀ ਸਹਿਯੋਗ ਕਰ ਸਕਦੇ ਹਾਂ। ਪੰਜਾਬ ਤੋਂ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਬਿਲੋਂਗ ਕਰਦੇ ਆ ਤੇ ਸੁਖਜੀਤ ਬਾਈ ਤੁਹਾਡਾ ਹਰਮਨ ਰੇਡੀਓ ਦੇ ਉੱਤੇ ਜੀ ਆਇਆਂ ਨੂੰ ਤੇ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝ ਪਾਓ ਜੀ ਪਲੀਜ਼।
ਹੈਲੋ
ਜੀ ਸੁਖਜੀਤ ਜੀ ਤੁਹਾਡਾ ਸਵਾਗਤ ਹੈ ਜੀ ਰੇਡੀਓ ਦੱਸੇ ਤੇ ਕੀ ਤੁਸੀਂ ਬੱਚੇ ਨੂੰ ਪ੍ਰੋਬਲਮ ਕੀ ਤੇ ਕਦੋਂ ਸ਼ੁਰੂ ਹੋਈ ਆ?
ਅਸੀਂ ਜਿੱਦਾਂ ਸਾਡੇ ਬੱਚੇ ਨੂੰ ਬੁਖਾਰ ਚੜਦਾ ਸੀਗਾ
ਜੀ
1 ਅਕਤੂਬਰ 25 ਦੇ ਨੇੜੇ ਤੇੜੇ ਦੀ ਗੱਲ ਆ ਤੇ ਅਸੀਂ ਉਹਨੂੰ ਹੋਸਪਿਟਲ ਲੈ ਗਏ ਇੱਥੇ ਤੇ ਉਹਦਾ ਬੁਖਾਰ ਠੀਕ ਨਹੀਂ ਸੀ ਹੁੰਦਾ ਤਾਂ ਸਾਨੂੰ ਜਿਹੜੀ ਸਾਡੀ ਫੈਮਿਲੀ ਡਾਕਟਰ ਉਹਨੇ ਕਿਹਾ ਵੀ ਤੁਸੀਂ ਇਹਨੂੰ ਹੋਸਪਿਟਲ ਲੈ ਕੇ ਜਾਓ ਤੇ ਉਦੋਂ ਤੱਕ ਘਰ ਨਹੀਂ ਆਉਣਾ ਜਦ ਤੱਕ ਹੋਸਪਿਟਲ ਵਾਲੇ ਤੁਹਾਨੂੰ ਕੋਈ ਭਰੋਸੇਯੋਗ ਆਨਸਰ ਨਹੀਂ ਦਿੰਦੇ ਜੇ ਤਾਂ ਫਿਰ ਉਹਨਾਂ ਨੇ ਸਾਨੂੰ ਬਾਅਦ ਚ ਦੱਸਿਆ ਵੀ ਤੁਹਾਡੇ ਬੱਚੇ ਨੂੰ ਏਦਾਂ ਲਿਖੀ ਨਹੀਂ ਆਇਆ ਉਹ ਬਲੱਡ ਟੈਸਟ ਚ ਆਇਆ
ਜੀ
ਹਾਂਜੀ ਹਾਂਜੀ ਤੇ ਏਦਾਂ ਸਾਨੂੰ ਪਤਾ ਲੱਗਿਆ ਜੀ ਇਹ ਦੁੱਖ ਭਰੀ ਖਬਰ ਬਾਰੇ
ਤੇ ਹੁਣ ਇਹ ਲਕੀਮੀਆ ਦੇ ਵਿੱਚ ਉਹਨਾਂ ਨੇ ਬੋਨ ਮੈਰੋ ਟਰਾਂਸਪਲਾਂਟ ਕਰਨਾ
ਹਾਂਜੀ ਇਸ ਵੇਲੇ ਉਹ ਦਵਾਈ ਦੇ ਰਹੇ ਨੇ ਜੀ ਤਾਂ ਕਿ ਜਿਹੜਾ ਲਕੀਮੀਆ ਪਹਿਲਾਂ ਬਲੱਡ ਚੋਂ ਖਤਮ ਕੀਤਾ ਜਾ ਸਕੇ ਉਹਦਾ ਪਹਿਲਾ ਸਾਈਕਲ ਉਹਦਾ ਦੂਜਾ ਸਾਈਕਲ ਇਸ ਮਹੀਨੇ ਪੂਰਾ ਹੋ ਗਿਆ ਤੇ ਉਹਦੇ ਰਿਜ਼ਲਟ ਹੋਰ 10 ਜਾਂ 15 ਦਿਨਾਂ ਤੱਕ ਆਉਣਗੇ ਅਤੇ ਉੱਥੋਂ ਪਤਾ ਲੱਗੂਗਾ ਕਿ ਤੀਜੇ ਸਾਈਕਲ ਦੀ ਲੋੜ ਹੈਗੀ ਹੈ ਜਾਂ ਨਹੀਂ ਤੇ ਜੇ ਉਹ ਲਕੀਮੀਆ ਬਿਲਕੁਲ ਉਹਦੇ ਬਲੱਡ ਚੋਂ ਖਤਮ ਹੋ ਗਿਆ ਤੇ ਉਸ ਤੋਂ ਅਗਲਾ ਕੀਮੋਥੈਰੇਪੀ ਨੇ ਉਹਨੂੰ ਸਿਰਫ ਉਹਦੇ ਬਲੱਡ ਚੋਂ ਖਤਮ ਕਰ ਸਕਦੇ ਆ ਪਰ ਦੁਬਾਰਾ ਆਉਣੇ ਤੋਂ ਰੋਕ ਨਹੀਂ ਸਕਦੇ ਦੁਬਾਰਾ ਆਉਣੇ ਤੋਂ ਰੋਕਣ ਵਾਸਤੇ ਉਹਨਾਂ ਨੂੰ ਜਾਂ ਸਟੈਮ ਸੈੱਲ ਜਾਂ ਬੋਨ ਮੈਰੋ ਦੋਨਾਂ ਚੋਂ ਇੱਕ ਚੀਜ਼ ਦੇਣੀ ਪੈਣੀ ਹੈ ਜੀ।
ਅੱਛਾ ਜੀ ਤੇ ਇਹ ਕੀ ਹੁਣ ਜਿਵੇਂ ਖੂਨ ਦੇ ਵਿੱਚ ਤਾਂ ਸਾਡਾ ਇੱਕ ਕੈਟਾਗਰੀ ਹੁੰਦੀ ਆ ਤੇ ਇਹਦੇ ਵਿੱਚ ਕੀ ਸਿਸਟਮ ਨਾਲ ਤੇ ਕੌਣ ਦੇ ਸਕਦਾ ਹੈ ਡੋਨੇਟ ਕਰ ਸਕਦਾ?
ਕੈਨੇਡਾ ਦੀਆਂ ਸਿਰਫ ਦੋ ਹੀ ਇੱਕੋ ਹੀ ਸ਼ਰਤ ਹੈ ਬੇਸਿਕਲੀ ਕਿ ਬੰਦੇ ਦੀ ਏਜ ਗਰੁੱਪ ਹੈ ਜਿਹੜੀ ਉਹ ਬਿਟਵੀਨ 17 to 35 17 ਸਾਲ ਤੋਂ 35 ਸਾਲ ਦੀ ਉਮਰ ਦੇ ਵਿੱਚ ਹੋਣਾ ਚਾਹੀਦਾ। ਦੈਟਸ ਅਬਾਊਟ ਇਟ ਕੋਈ ਵੀ ਦੇ ਸਕਦਾ ਬੰਦਾ ਜਾਂ ਕੁੜੀ ਉਹ ਪਹਿਲਾਂ ਬੰਦੇ ਦੇ ਨੂੰ ਜ਼ਿਆਦਾ ਪ੍ਰੈਫਰ ਕਰਦੇ ਆ ਕਿਉਂਕਿ ਜ਼ਿਆਦਾ ਸਟਰੋਂਗ ਹੁੰਦੇ ਆ ਬੰਦੇ ਦੇ ਸੈੱਲ ਜੇ 10 out of 10 ਮੈਚ ਹੈਗਾ ਕੁੜੀ ਵਾਸਤੇ ਤਾਂ ਉਹ ਕੁੜੀ ਨੂੰ ਪ੍ਰੈਫਰ ਕਰਨਗੇ। ਹਾਂਜੀ ਜਿੱਦਾਂ ਮੈਂ ਕੋਈ ਵੀ ਦੇ ਸਕਦਾ ਕੋਈ ਇਹਦੇ ਚ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਨਹੀਂ ਬੰਦਾ ਜਾਂ ਕੁੜੀ ਐਜ਼ ਲੌਂਗ ਐਜ਼ ਦੇ ਆਰ ਇਨ ਏਜਸ ਆਫ 17 to 35।
ਅੱਛਾ ਤੇ ਇਹਦੇ ਚ ਜਿਹੜੀ ਗਰੁੱਪ ਕਿਹੜਾ ਜਾਂ ਕੋਈ ਇਸ ਚੀਜ਼ ਬਾਰੇ ਕੋਈ ਹੁੰਦਾ ਕੋਈ
ਇਹਨੂੰ ਬਾਈ ਨਹੀਂ ਬਾਈ ਜੀ ਸਾਨੂੰ ਮੈਨੂੰ ਪਤਾ ਨੀ ਹੈਗਾ ਇਹਨੂੰ HLA ਗਰੁੱਪ ਕਹਿੰਦੇ ਆ ਬਲੱਡ ਗਰੁੱਪ ਨੀ ਮੈਟਰ ਕਰਦਾ ਜੇ ਬਲੱਡ ਗਰੁੱਪ ਮਿਲਦਾ ਹੋਵੇ ਉਹ ਜਿੱਦਾਂ ਆਪਾਂ ਕਈ ਵਾਰ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਵੀ ਬੱਚੇ ਦਾ ਉਹ ਪੋਜ਼ਿਟਿਵ ਆ ਜੇ ਤੁਹਾਡਾ ਉਹ ਪੋਜ਼ਿਟਿਵ ਆ ਤੇ ਐਚ ਐਲ ਏ ਗਰੁੱਪ ਹੁੰਦਾ ਤੁਹਾਡੇ ਡੀ ਐਨ ਏ ਦੇ ਮਤਲਬ ਪ੍ਰੋਟੀਨ ਦੇ ਗਰੁੱਪ ਹੁੰਦੇ ਆ ਇਹ, ਜੇ ਇਹ 10 ਦੇ 10 ਗਰੁੱਪ ਮਿਲਦੇ ਆ ਤਾਂ ਉਹ ਮੇਰੇ ਬੱਚੇ ਨੂੰ ਦੇ ਦੇਣਗੇ, ਤੇ ਜੇ ਕਿਸੇ ਜਿਹੜਾ ਵੀ ਉਹ ਬੰਦੇ ਦਾ ਜਾਂ ਬਲੱਡ ਗਰੁੱਪ ਹੋਊਗਾ ਜਿਹੜਾ ਮੇਰੇ ਬੱਚੇ ਨੂੰ ਦਿੱਤਾ ਜਾਊਗਾ ਜਿਹਦਾ ਫੋਨ ਮੈਂ ਹੋ ਜਾਂ ਸਟੈਂਪ, ਉਹੀ ਬਲੱਡ ਗਰੁੱਪ ਮੇਰੇ ਬੱਚੇ ਦਾ ਹੋਜੂਗਾ ਫਿਊਚਰ ਵਾਸਤੇ, ਉਹ ਚੇਂਜ ਹੋਜੂਗਾ।
ਗੁਰਜਬਹਾਦਰ ਤਸਮੇਨੀਆ ਤੋਂ ਜੁੜੇ ਸੀ, ਉਹਨਾਂ ਨੇ ਵੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਮੈਂ ਇਸ ਬੱਚੇ ਨੂੰ ਆਪਣੇ ਬੋਨ ਮੈਰੋ ਦਾ ਟੈਸਟ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਬੱਚੇ ਦੇ ਲਈ, ਪਰ ਮੈਨੂੰ ਇੱਥੇ ਕੋਈ ਲੈਬੋਰਟਰੀ ਨਹੀਂ ਮਿਲੀ ਤਸਮੇਨੀਆ ਦੇ ਵਿਚ ਕੇ ਟੈਸਟ ਕਰਦੀ ਹੋਵੇ, ਸੋ ਮੈਂ ਵੀ ਮੈਲਬਰਨ ਜਾਵਾਂਗਾ ਜੀ 25-26 ਦਸੰਬਰ ਨੂੰ, ਤੇ ਜੇ ਕੋਈ ਵੀਰ ਦੱਸ ਸਕਦਾ ਹੋਵੇ ਤੇ ਉੱਥੇ ਕਿੱਥੇ ਕਰਵਾਇਆ ਜਾ ਸਕਦਾ ਟੈਸਟ ਤਾਂ ਧੰਨਵਾਦ। ਮੈਂ ਹਾਂਜੀ ਮੈਂ ਇਨਫਰਮੇਸ਼ਨ ਲੱਭ ਕੇ ਤੁਹਾਨੂੰ ਭੇਜ ਦਾਂਗਾ ਗੁਰਜਬਹਾਦਰ ਜੀ, ਤੁਸੀਂ ਜਾਣਾ ਹੈ ਤਾਂ ਜ਼ਰੂਰ ਟੈਸਟ ਕਰਾਇਓ, ਪਰ ਨਾਲ ਦੀ ਨਾਲ ਮੈਂ ਬੇਨਤੀ ਕਰਾਂਗਾ ਆਪਣੇ ਇਹਨਾਂ ਸੱਜਣ ਕੈਨੇਡਾ ਵਾਲਿਆਂ ਨੂੰ ਕਿ ਤੁਸੀਂ ਜੇ ਵੱਧ ਤੋਂ ਵੱਧ ਜਾਣਕਾਰੀ ਦੇ ਸਕੋ ਸਾਨੂੰ, ਅਸੀਂ ਉਹ ਫੇਸਬੁੱਕ ਤੇ ਵੀ ਪਾ ਦਾਂਗੇ, ਜੇ ਤੁਸੀਂ ਪਹਿਲਾਂ ਹੀ ਪਾਈ ਹੋਈ ਸਾਡੇ ਨਾਲ ਸ਼ੇਅਰ ਕਰ ਦਿਓ ਕਿ ਅਸਲ ਦੇ ਵਿਚ ਜੇ ਕੋਈ ਟੈਸਟ ਕਰਾਉਣਾ ਚਾਹਵੇ ਤੇ ਉਹ ਪਤਾ ਹੋਵੇ ਵੀ ਹਨਾ ਉਹ ਤੁਹਾਡੇ ਨੂੰ ਅਪਰੋਚ ਕਰ ਸਕਣ ਕਿ ਮੈਚ ਹੋ ਗਿਆ ਜਾਂ ਨਹੀਂ ਹੋ ਗਿਆ ਹਨਾ।
ਨਹੀਂ ਭਾਜੀ ਇਹਦਾ ਇੱਦਾਂ ਆ, ਜੇ ਜੇ ਜਿਹੜੇ ਇਹ ਆ ਇਹ ਤੁਸੀਂ ਇੱਕ ਬੱਚੇ ਲਈ ਨਹੀਂ ਕਰਾ ਸਕਦੇ, ਬਹੁਤ ਵਧੀਆ ਸਿਸਟਮ ਹੈ ਦੁਨੀਆਂ ਦੇ ਵਿੱਚ ਜਿੰਨੇ ਲੋਕਾਂ ਨੂੰ ਵੀ ਲੋੜ ਆ।
ਅੱਛਾ ਜੀ,
ਜੇ ਤੁਹਾਡਾ ਬਲੱਡ ਗਰੁੱਪ ਜੇ ਤੁਹਾਡਾ ਐਚ ਆਰ ਏ ਪ੍ਰੋਟੀਨ ਕਿਸੇ ਬੱਚੇ ਨਾਲ ਵੀ ਮਿਲਦਾ, ਜਿਹੜੇ ਅਦਰ ਕੰਟਰੀਜ ਆ, ਜਰਮਨੀ ਹੋ ਗਿਆ, ਇੰਗਲੈਂਡ ਹੋ ਗਿਆ, ਕੈਨੇਡਾ ਹੋ ਗਿਆ, ਅਮੈਰੀਕਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਤੁਹਾਨੂੰ ਆਪਣੇ ਆਪ ਇਹਨਾਂ ਦੇ ਬਲੱਡ ਜਿੱਦਾਂ ਹੁਣ ਜੇ ਕੋਈ ਬੰਦਾ ਆਸਟ੍ਰੇਲੀਆ ਜਾ ਕੇ ਟੈਸਟ ਕਰਾਉਂਦਾ, ਉਹਨਾਂ ਨੂੰ ਸਿਰਫ ਆਸਟ੍ਰੇਲੀਆ ਚ ਕੀ ਚਾਹੀਦਾ ਟੈਸਟ ਕਰਾਉਣੇ ਵਾਸਤੇ, ਕਿ ਉਹ ਇੱਥੇ ਦਾ ਜਿਹੜਾ ਤੁਹਾਡਾ ਹੈਲਥ ਕਾਰਡ ਹੈ ਉਹਨਾਂ ਕੋਲੇ ਹੋਣਾ ਚਾਹੀਦਾ, ਤੇ ਉਹ ਇੱਥੇ ਦੇ ਪਰਮਾਨੈਂਟ ਰੈਜੀਡੈਂਟ ਹੋਣੇ ਚਾਹੀਦੇ ਆ, ਠੀਕ ਹੈ ਜੀ। ਤੇ ਦੂਜੀ ਚੀਜ਼, ਉਹ ਇੱਥੇ ਸਾਡੇ ਇੱਥੇ ਸਲਾਈਵਾ ਦਾ ਟੈਸਟ ਕਰਦੇ ਆ, ਆਸਟ੍ਰੇਲੀਆ ਦੇ ਵਿੱਚ ਬਲੱਡ ਟੈਸਟ ਕਰਦੇ ਆ, ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਤੁਹਾਡੀ ਐਫੀਲੀਏਸ਼ਨ ਕਿਹਦੇ ਨਾਲ ਆ, ਉਹ ਕਹਿੰਦੇ ਜਿਹੜਾ ਆਸਟ੍ਰੇਲੀਆ ਦਾ ਰੈਡ ਕਰਾਸ ਆ ਅਸੀਂ ਇਹਦੇ ਨਾਲ ਐਫੀਲੀਏਟਡ ਆ, ਜੇ ਆਸਟ੍ਰੇਲੀਆ ਦੇ ਰੈਡ ਕਰਾਸ ਦੇ ਵਿੱਚ ਜਾ ਕੇ ਤੁਸੀਂ ਟੈਸਟ ਕਰਾਉਂਗੇ, ਉਹਨਾਂ ਨੇ ਸਾਡੇ ਡੇਟਾਬੇਸ ਦੇ ਵਿੱਚ ਪਾ ਦੇਣਾ ਜਿਹੜਾ ਇੰਟਰਨੈਸ਼ਨਲ ਬਲੱਡ ਬੈਂਕ ਦਾ ਡੇਟਾਬੇਸ ਆ, ਠੀਕ ਹੈ ਜੀ। ਤੇ ਜਿੱਦਾਂ ਹੀ ਕੋਈ ਵੀ ਬੰਦਾ ਮੇਰੇ ਬੱਚੇ ਨਾਲ ਕਿਸੇ ਦਾ ਵੀ ਆਪਣਾ ਐਚ ਐਲ ਏ ਟਾਈਪ ਮਿਲਦੀ ਆ, ਉਹ ਨਾਲ ਦੀ ਨਾਲ ਉਸ ਬੰਦੇ ਨੂੰ ਫੋਨ
ਕਰਦੇ ਆ,
ਇਹ ਆਪੇ ਕਰਨਗੇ ਜਿਹੜੇ ਕੈਨੇਡਾ ਵਾਲੇ ਆ,
ਓਕੇ
ਠੀਕ ਹੈ ਜੀ।
ਸੋ ਬੇਨਤੀ ਅੱਜ ਬੇਨਤੀ ਇਹ ਕਰੀਏ ਕਿ ਆਸਟ੍ਰੇਲੀਆ ਦੇ ਜਿੰਨੇ ਵੀ ਬਲੱਡ ਡੋਨਰ ਨੇ ਜਿਹੜੇ ਆਲਰੇਡੀ ਕਰ ਰਹੇ ਨੇ, ਉਹ ਜਾ ਕੇ ਪਹਿਲਾਂ ਬੋਨ ਮੈਰੋ ਦਾ ਵੀ ਸਾਈਨ ਅਪ ਕਰਨ, ਹਨਾ
ਆਪਣਾ ਟੈਸਟ।
ਹਾਂਜੀ
ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ
ਹਾਂਜੀ। ਤੇ ਬਾਕੀ ਜਿਹੜੇ ਨਵੇਂ ਵੀ ਸੁਣ ਰਹੇ ਨੇ ਜਿਨ੍ਹਾਂ ਨੇ ਕਦੇ ਬਲੱਡ ਡੋਨੇਟ ਨਹੀਂ ਕੀਤਾ, ਉਹ ਵੀ ਬਲੱਡ ਡੋਨੇਟ ਦੇ ਨਾਲ ਨਾਲ ਬੋਨ ਮੈਰੋ ਦਾ ਵੀ ਆਪਣਾ ਟੈਸਟ ਕਰਾ ਕੇ ਸਾਈਨ ਅਪ ਕਰਨ, ਤਾਂ ਕਿ ਮਤਲਬ ਉਹ ਮੈਚ ਆਪਣੇ ਆਪ ਕਰ ਜੇਗਾ। ਸੋ ਜਿਹੜੇ ਡੋਨਰ ਨੂੰ ਕੋਈ ਲੋੜ ਨਹੀਂ ਹੈਗੀ ਹਨਾ ਤੁਹਾਨੂੰ ਸੰਪਰਕ ਕਰਨ ਦੀ, ਉਹ ਆਪਣੇ ਆਪ ਅਥਾਰਟੀ
ਨਹੀਂ ਉਹਨਾਂ ਨੇ ਨਾ ਹੀ ਕੋਈ ਉਹਨਾਂ ਨੇ ਸਿਰਫ ਉੱਥੇ ਹਾਂਜੀ ਉਹਨਾਂ ਨੇ ਸਿਰਫ ਉੱਥੇ ਜਾ ਕੇ ਇੰਨਾ ਕਹਿਣਾ ਵੀ ਮੈਂ ਬੋਨ ਮੈਰੋ ਰਜਿਸਟਰੀ ਕਰਵਾਉਣੀ ਆ, ਉਹ ਬਾਕੀ ਕੰਮ ਸਾਰਾ ਉਹਨਾਂ ਨੇ ਆਪੇ ਹੀ ਕਰਨਾ। ਜੇ ਮੈਚ ਹੁੰਦਾ ਤਾਂ ਉਹ ਤੁਹਾਨੂੰ ਆਪੇ ਹੀ ਕਾਲ ਕਰਨਗੇ ਜਿਹੜੇ ਕੈਨੇਡੀਅਨ ਬਲੱਡ ਸਰਵਿਸਿਜ਼ ਆ
ਜੀ ਜੀ, ਉਹ ਫਿਰ ਆਸਟ੍ਰੇਲੀਆ ਵਾਲੇ ਨੂੰ ਕਰਨਗੇ, ਆਸਟ੍ਰੇਲੀਆ ਵਾਲੇ ਆਪਣੇ ਆਪ ਹੀ ਅਰੇਂਜਮੈਂਟ ਕਰਨਗੇ ਸਾਰਾ ਕੁਝ
ਆਪਣੇ। ਹਾਂਜੀ ਇੱਦਾਂ ਹਾਂਜੀ ਨੈਟਵਰਕ ਉਹਨਾਂ ਦਾ ਕੀ ਆ ਉਹਦਾ ਮੈਨੂੰ ਪੂਰਾ ਪਤਾ ਨੀ, ਈਵਨ ਤੁਹਾਨੂੰ ਆਫਰ ਵੀ ਦੇਣਗੇ ਵੀ ਕੀ ਕਰਨਾ ਚਾਹੁੰਦੇ ਆ
ਜੀ।
ਸੋ ਸੁਰਜੀਤ ਕਈ ਵਾਰੀ ਏਦਾਂ ਹੁੰਦਾ ਵੀ ਸਾਡੇ ਸੱਜਣਾ ਮਿੱਤਰਾਂ ਦੇ ਨਾ ਮਨ ਚ ਵਹਿਮ ਹੁੰਦਾ, ਜਿਵੇਂ ਬਲੱਡ ਡੋਨੇਸ਼ਨ ਪਿੱਛੇ ਵੀ ਵਹਿਮ ਪਾ ਜਾਂਦੇ ਆ, ਜਦੋਂ ਇੱਕ ਵਾਰੀ ਕਰਿਆ ਹੁੰਦਾ ਉਦੋਂ ਬਾਅਦ ਉਹਨਾਂ ਦਾ ਝੱਕ ਖੁੱਲ ਜਾਂਦਾ, ਉਹਨਾਂ ਨੂੰ ਲੱਗਦਾ ਵੀ ਇਹ ਤਾਂ ਕੁਛ ਵੀ ਗੱਲ ਨੀ ਸੀ। ਤੁਹਾਨੂੰ ਇਹ ਬੋਨ ਮੈਰੋ ਦੇ ਮਾਮਲੇ ਚ ਥੋੜੀ ਜਿਹੀ ਹੋਰ ਡਿਟੇਲ ਸਾਡੇ ਸਰੋਤਿਆਂ ਨੂੰ ਦੱਸਿਓ ਕਿ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਤਕਲੀਫ਼ ਜਾਂ ਕੀ ਉਹਨਾਂ ਨਾਲ ਕੀ ਹੋ ਸਕਦਾ ਫਿਰ। ਉਹ ਕਹਿੰਦੇ ਵੀ ਤਕਲੀਫ਼ ਜਿੱਦਾਂ ਕਿ ਮੈਂ ਪੁੱਛਿਆ, ਕਿਉਂਕਿ ਜੀ ਇਹ ਸਾਰੇ ਹੀ ਪੁੱਛਦੇ ਨੇ ਜਿੰਨੇ ਵੀ ਨੇ, ਤਕਲੀਫ਼ ਕਹਿੰਦੇ ਇੰਨੀ ਕੁ ਹੁੰਦੀ ਹੈ। ਇੱਥੇ ਇੱਕ ਬੰਦਾ ਸੀਗਾ, ਉਹਦਾ ਮੈਨੂੰ ਫੋਨ ਆਇਆ ਸੀ, ਉਹ ਕਹਿੰਦਾ ਵੀਰ ਜੀ ਮੈਂ ਪਹਿਲਾਂ ਵੀ ਦਿੱਤਾ, ਰੱਬ ਕਰਕੇ ਮੇਰਾ ਮੈਚ ਕਰ ਜੇ ਤੇ ਮੈਂ ਦੁਬਾਰਾ ਦਵਾਂ। ਤੇ ਮੈਂ ਉਹਨੂੰ ਪੁੱਛਿਆ ਸੀ, ਮੈਂ ਕਿਹਾ ਭਾਜੀ ਕਿੰਨੀ ਕੁ ਤਕਲੀਫ਼ ਹੁੰਦੀ ਆ? ਉਹ ਕਹਿੰਦਾ ਵੀ ਆਪਣੇ ਪਹਿਲਾਂ ਪੈਨੀਸਿਲਿਨ ਦਾ ਟੀਕਾ ਲੱਗ ਰਿਹਾ ਹੁੰਦਾ ਸੀ, ਇੰਨੀ ਕੁ ਤਕਲੀਫ਼ ਹੁੰਦੀ ਆ ਬਸ।
ਜੀ 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 ਜੀ
ਠੀਕ ਹੈ ਜੀ। ਤੇ ਜਿਹੜਾ ਬੋਨ ਮੈਰੋ ਆ ਇਹ ਤੁਹਾਡੇ ਹਿਪ ਬੋਨ ਚੋਂ ਲੈਂਦੇ ਆ ਤੇ ਤੁਹਾਨੂੰ ਬੇਹੋਸ਼ ਕਰਕੇ ਲੈਂਦੇ ਆ
ਜੀ।
ਇੱਦਾਂ ਨੀ ਵੀ ਤੁਹਾਨੂੰ ਪੇਨ ਹੋਊਗੀ ਬਹੁਤ ਜ਼ਿਆਦਾ ਤੇ ਆਪਰੇਸ਼ਨ ਥੀਏਟਰ ਚ ਜਾ ਕੇ ਲੈਂਦੇ ਆ।
ਕਿਸੇ ਕਿਸਮ ਦਾ ਕੋਈ ਰਿਸਕ ਅਗਲੇ ਨੂੰ, ਕੋਈ ਕਿੰਨੇ ਪਰਸੈਂਟ ਰਿਸਕ ਜਾਂ ਕੋਈ ਦੇਣ ਵਾਲੇ?
ਨਹੀਂ ਜੀ, ਉਹ ਕਹਿੰਦੇ ਜੇ ਅਸੀਂ ਬੱਚੇ ਲਈ ਕੱਢਦੇ ਆ ਤਾਂ ਇੱਕ ਘੰਟੇ ਚ ਦੁਬਾਰਾ ਬਣ ਜਾਂਦਾ, ਤੇ ਜੇ ਅਸੀਂ ਕਿਸੇ ਵੱਡੇ ਬੰਦੇ ਲਈ ਕੱਢਦੇ ਆ ਤਾਂ ਉਹ 3 ਤੋਂ 6 ਹਫ਼ਤੇ ਦੇ ਵਿੱਚ ਦੁਬਾਰਾ ਬਣ ਜਾਂਦਾ। ਬੱਚੇ ਲਈ ਤਾਂ ਉਹਨਾਂ ਨੂੰ ਕੁਆਂਟਿਟੀ ਬਹੁਤ ਥੋੜੀ ਚਾਹੀਦੀ ਹੁੰਦੀ ਆ, ਇੰਨੀ 30-40 ml ਤੁਸੀਂ ਕਹਿ ਸਕਦੇ ਆ, ਪਰ ਵੱਡੇ ਬੰਦੇ ਲਈ ਜਿੱਦਾਂ ਉਹਨਾਂ ਨੂੰ ਜ਼ਿਆਦਾ ਕੁਆਂਟਿਟੀ ਚਾਹੀਦੀ ਹੁੰਦੀ, ਇਸ ਕਰਕੇ ਬਣਨੇ ਨੂੰ ਜ਼ਿਆਦਾ ਟਾਈਮ ਲੱਗਦਾ। ਤੇ ਜੇ ਸਟੈਮ ਸੈੱਲ ਲੈਂਦੇ ਆ ਤਾਂ ਉਹ ਕਹਿੰਦੇ ਆ ਵੀ ਕਈ ਵਾਰ ਬੰਦੇ ਨੂੰ ਏਦਾਂ ਲੱਗਦਾ ਵੀ ਮੈਨੂੰ ਬੁਖਾਰ ਹੋ ਗਿਆ, ਤੇ ਉਹ ਵੀ 24 ਤੋਂ 48 ਘੰਟੇ ਦੇ ਵਿੱਚ ਠੀਕ ਹੋ ਜਾਂਦਾ ਵੀ ਸਰੀਰ ਟੁੱਟਦਾ ਮਾੜਾ ਮੋਟਾ। ਸਟੈਮ ਸੈੱਲ ਬਲੱਡ ਚੋਂ ਲਏ ਜਾਂਦੇ ਆ ਜੀ, ਤੇ ਜਿਹੜਾ ਬੋਨ ਮੈਰੋ ਆ ਉਹ ਬੈਕ ਬੋਨ ਆਪਣੀ ਸੋਰੀ ਹਿਪ ਬੋਨ ਚੋਂ ਲੈਂਦੇ ਆ। ਦੋ ਅਲੱਗ ਅਲੱਗ ਪ੍ਰੋਸੈਸ ਆ, ਡਾਕਟਰ ਡਿਸਾਈਡ ਕਰੂਗਾ ਐਂਡ ਆਫ ਦਾ ਕੀਮੋ ਸਾਈਕਲ ਦੇ ਉੱਤੇ ਕਿ ਬੱਚੇ ਨੂੰ ਬੋਨ ਮੈਰੋ ਚਾਹੀਦਾ ਜਾਂ ਸਟੈਮ ਸੈੱਲ।
ਜੀ ਜੀ, ਸੋ ਸੁਖਜੀਤ ਜੀ ਤੁਸੀਂ ਹੌਸਲਾ ਰੱਖੋ, ਅਸੀਂ ਸਾਰੇ ਆਸਟ੍ਰੇਲੀਆ ਵੱਲੋਂ ਤੁਹਾਡੇ ਨਾਲ ਖੜੇ ਆ, ਅਸੀਂ ਕੋਸ਼ਿਸ਼ ਕਰਾਂਗੇ ਇਸ ਨੂੰ ਮੁਹਿੰਮ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ। ਤੇ ਮੈਂ ਇੱਥੇ ਸਰੋਤਿਆਂ ਨੂੰ ਦੱਸਦੇ ਜੀ, ਜਿਵੇਂ ਸੁਖਜੀਤ ਹੋਰਾਂ ਨੇ ਗੱਲ ਕਲੀਅਰ ਕੀਤੀ ਹੈ, ਕੱਲੀ ਤੁਸੀਂ ਇੱਕ ਬੱਚੇ ਲਈ ਨਹੀਂ ਕਰ ਰਹੇ, ਇਹ ਦੁਨੀਆਂ ਦੇ ਕਿਤੇ ਵੀ ਤੁਹਾਡਾ ਹੋ ਸਕਦਾ, ਲੁਕਾਈ ਦੇ ਵਿੱਚ ਕਿਤੇ ਵੀ ਤੁਹਾਡਾ ਇੱਕ ਜੀਵਨ ਦਾਨ ਤੁਸੀਂ ਦੇ ਸਕਦੇ ਹੋ ਆਪਦੇ ਬੰਨੀ
ਨੂੰ।
ਸੋ ਇਹ ਇੱਕ ਬਹੁਤ ਵੱਡਾ ਮਹਾਂਪੁੰਨ ਦਾ ਕੰਮ ਹੈ।
ਪਰਥ ਤੋਂ ਰਜੀਵ ਭਗਤ ਉਹਨਾਂ ਨੇ ਵੀ, ਹਾਂਜੀ ਪਰਥ ਤੋਂ ਰਜੀਵ ਭਗਤ ਉਹਨਾਂ ਨੇ ਵੀ ਕਿਹਾ ਕਿ ਉਹ ਕੱਲ ਨੂੰ ਕਰਾਉਣ ਜਾਣਗੇ ਟੈਸਟ ਤੇ ਜ਼ਰੂਰ, ਉਹ ਰਜਿਸਟਰ ਕਰਾਉਣਗੇ ਤੇ। ਹਾਂਜੀ ਕੁਲਜੀਤ ਜੀ, ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ?
ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਜੀ, ਬਈ ਤੁਹਾਡੇ ਜ਼ਿੰਦਗੀ ਦੇ 30-40 ਮਿੰਟ ਕਿਸੇ ਬੱਚੇ ਦੀ ਜਾਂ ਕਿਸੇ ਵੱਡੇ ਦੀ ਜ਼ਿੰਦਗੀ ਬਚਾ ਸਕਦੇ ਨੇ। ਤੇ ਬਹੁਤ ਲੋਕਾਂ ਦੇ ਮਨ ਚ ਵਹਿਮ ਆ ਵੀ ਜਿਹੜਾ ਜੇ ਅਸੀਂ ਬੋਨ ਮੈਰੋ ਨਹੀਂ ਦੇਵਾਂਗੇ ਉਹ ਦਵਾਈ ਦੇ ਕੇ ਠੀਕ ਕਰ ਲੈਣਗੇ। ਇਸ ਬੰਦੇ ਨੂੰ ਬੋਨ ਮੈਰੋ ਚਾਹੀਦਾ, ਉਹ ਦਵਾਈ ਨਾਲ ਠੀਕ ਨਹੀਂ ਹੋਣਾ ਜੀ, ਇਹ ਲਾਸਟ ਰਿਸੋਰਟ ਹੁੰਦਾ ਕਿਸੇ ਬੰਦੇ ਨੂੰ ਜ਼ਿੰਦਗੀ ਦੇਣ ਦਾ। ਜੇ ਤੁਹਾਡੇ ਕੋਲੇ ਮੌਕਾ ਆ, ਚਾਹੇ ਕੋਈ ਵੀ ਆ, ਚਾਹੇ ਸਾਡਾ ਘਰ ਆ, ਕਿਸੇ ਘਰ ਦਾ ਦੀਵਾ ਬਲੂਗਾ ਤੁਹਾਡੇ ਕਰਕੇ ਜੀ, ਲੋਕੀ ਤੁਹਾਨੂੰ ਸਾਰੀ ਜ਼ਿੰਦਗੀ ਅਸੀਸਾਂ ਦੇਣਗੇ। ਕਿਸੇ ਦੀ ਮਾਂ ਹੋਊਗੀ, ਕਿਸੇ ਦਾ ਭਰਾ, ਕਿਸੇ ਦਾ ਬੱਚਾ, ਕਿਸੇ ਦਾ ਡੈਡੀ, ਤੁਹਾਨੂੰ ਨੀ ਪਤਾ ਕੌਣ ਮਤਲਬ ਅੱਗੇ ਆਊਗਾ, ਤੇ ਤੁਹਾਨੂੰ ਸਾਰੀ ਜ਼ਿੰਦਗੀ ਉਹ ਬੰਦਾ ਅਸੀਸਾਂ ਦਊਗਾ। ਠੀਕ ਹੈ ਜੀ?
ਜੀ 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 ਬਿਲਕੁਲ ਜੀ ਸੁਖਜੀਤ ਜੀ, ਅਸੀਂ ਆਪਣੇ ਬੰਦਿਓ ਇਹ ਕੋਸ਼ਿਸ਼ ਜਾਰੀ ਰੱਖਾਂਗੇ, ਤੇ ਤੁਸੀਂ ਸਾਨੂੰ ਪਲੀਜ਼ ਈਮੇਲ ਜ਼ਰੀਏ ਆਪਣੀ ਡਿਟੇਲਸ ਹੋਰ ਭੇਜਿਓ ਤੇ ਇਸ ਵਿਸ਼ੇ ਤੇ ਡਿਟੇਲਸ ਭੇਜਿਓ। ਤੇ ਅਸੀਂ ਚਾਹੇ ਸਾਨੂੰ ਕਿੱਦਾਂ ਹੁੰਦਾ ਨਾ ਕਈ ਵਾਰੀ ਵੀ ਅਸੀਂ ਇਹ ਅੱਜ ਸਮਝ ਗਏ ਹਾਂ ਵੀ ਇਹ ਸਾਰੀ ਦੁਨੀਆਂ ਲਈ ਕੰਮ ਆ ਸਕਦਾ, ਪਰ ਇੱਕ ਪਰਟੀਕੁਲਰ ਕੇਸ ਸਾਨੂੰ ਸਾਹਮਣੇ ਰੱਖਣਾ ਪੈਣਾ ਵੀ ਅਸੀਂ ਕਿਉਂ ਕਹਿ ਰਹੇ ਹਾਂ, ਤਾਂ ਉਹ ਬੱਚੇ ਦਾ ਅਸੀਂ ਪਰਟੀਕੁਲਰ ਕੇਸ ਅਸੀਂ ਸਾਹਮਣੇ ਰੱਖ ਕੇ ਜ਼ਰੂਰ ਅਪੀਲ ਕਰਾਂਗੇ। ਸੋ ਬਹੁਤ ਮਿਹਰਬਾਨੀ ਸੁਖਜੀਤ ਤੇ, ਅਸੀਂ ਤੁਹਾਡੇ ਨਾਲ ਆ, ਘਬਰਾਉਣ ਦੀ ਲੋੜ ਨੀ। ਵਾਹਿਗੁਰੂ ਦੇ ਜ਼ਰੂਰ ਕਿਸੇ ਨਾ ਕਿਸੇ ਸਮਰਥ ਬਖਸ਼ੂ ਆ, ਵੱਲ ਬਖਸ਼ੂ ਆ ਇਸ ਪਾਸੇ ਆਉਣ ਦਾ, ਤੇ ਜ਼ਰੂਰ ਬੱਚਾ ਇੱਕ ਆਪਣੀ ਜ਼ਿੰਦਗੀ ਦੇ ਅੱਗੇ ਖੁਸ਼ੀਆਂ ਖੇੜੇ ਮਾਣ ਸਕੂ, ਇਹੀ ਦੁਆ ਅਰਦਾਸ ਕਰਦੇ।
ਥੈਂਕ ਯੂ ਜੀ, ਤੁਹਾਡੇ ਸਾਰਿਆਂ ਦਾ ਬਹੁਤ, ਜਿਹੜੀਆਂ ਤੁਸੀਂ ਅਸੀਸਾਂ ਦਿੱਤੀਆਂ ਉਹਨਾਂ ਵਾਸਤੇ ਵੀ ਧੰਨਵਾਦ, ਤੇ ਜਿਹੜਾ ਵੀ ਬੰਦਾ ਜਾਊਗਾ ਚਾਹੇ ਉਹਦਾ ਮੇਰੇ ਬੱਚੇ ਨਾਲ ਬੋਨ ਮੈਰੋ ਮਿਲਦਾ ਜਾਂ ਨਹੀਂ, ਮੈਂ ਸਾਰੀ ਜ਼ਿੰਦਗੀ ਉਹਨਾਂ ਦਾ ਆਭਾਰੀ ਰਹੂੰਗਾ ਜੀ, ਕਿਉਂਕਿ ਇਹ ਕਿਸੇ ਨਾ ਕਿਸੇ ਦੇ ਘਰ ਦਾ ਇਹਦੇ ਨਾਲ ਦੀਵਾ ਬਣੂਗਾ ਜੀ। ਠੀਕ ਹੈ ਜੀ,
ਬਹੁਤ ਬਹੁਤ
ਮਿਹਰਬਾਨੀ, ਜਿਹੜਾ ਵੀ ਜਾਂਦਾ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੀ ਜੀ।
ਸ਼ੁਕਰੀਆ,
ਬਹੁਤ ਮਿਹਰਬਾਨੀ,
ਸ਼ੁਕਰੀਆ।
ਥੈਂਕ ਯੂ ਜੀ, ਸਾਰੀ ਆਸਟ੍ਰੇਲੀਆ ਦੀ ਜਿੰਨੇ ਵੀ ਆਪਣੇ ਬੰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ ਜੀ,
ਮਿਹਰਬਾਨੀ,
ਸ਼ੁਕਰੀਆ। ਸੋ ਮਿੰਟੂ ਜੀ ਇਹ ਸਨ ਕੈਨੇਡਾ ਤੋਂ ਸੁਖਜੀਤ ਜੀ, ਜਿਨ੍ਹਾਂ ਦੇ ਬੇਟੇ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਨੇ ਤੇ ਉਹਨਾਂ ਨੂੰ ਉਹਨਾਂ ਦੀ ਟਰੀਟਮੈਂਟ ਚੱਲ ਰਹੀ ਆ, ਤੇ ਗੀਤ ਵੀ ਆਪਾਂ ਸੁਣਨੇ ਨੇ, ਗੱਲਾਂ ਵੀ ਕਰਨੀਆਂ ਨੇ, ਤੇ ਮਿੰਟੂ ਬਰਾਲ ਹੁਣਾਂ ਨੇ ਉਧਰ ਆਪਣੀ ਗੱਲਬਾਤ ਜਿਹੜੀ ਨੇ ਉਹ ਕੰਪਲੀਟ ਕੀਤੀ ਆ। ਸੋ ਮਿੰਟੂ ਜੀ, ਕੁੱਲ ਮਿਲਾ ਕੇ ਮਤਲਬ ਮੈਂ ਅੱਜ ਇੱਕ ਨਵੀਂ ਇਹ ਗੱਲ ਸਿੱਖੀ ਆ ਕਿ ਜਿਹੜਾ ਬੋਨ ਮੈਰੋ ਆ ਉਹ ਮਤਲਬ ਤੁਸੀਂ ਟੈਸਟ ਕਰਾ ਛੱਡੋ, ਤੇ ਜ਼ਰੂਰ ਹੈ ਨਾ ਕਿਤੇ ਨਾ ਕਿਤੇ ਲੋੜ ਪੈਂਦੀ ਆ। ਇਹ ਬਲੱਡ ਡੋਨੇਸ਼ਨ ਮੰਗ ਨਹੀਂ ਹੈਗਾ, ਇਹ ਉਦੋਂ ਹੀ ਮੰਗੀ ਜਾਂਦੀ ਆ ਜਦੋਂ ਕਿਸੇ ਨੂੰ ਲੋੜ ਹੈ, ਹਨਾ?
ਜੀ ਜੀ, ਦੇਖੋ ਅਸੀਂ ਨਾ ਅੱਜ ਤੋਂ ਮੇਰੇ ਯਾਦ ਆ 20 ਸਾਲ ਪਹਿਲਾਂ ਡਾਟਾਬੇਸ ਸ਼ੁਰੂ ਕੀਤਾ ਸੀਗਾ, ਉਦੋਂ ਕੰਪਿਊਟਰ ਦਾ ਇੰਨਾ ਯੁੱਗ ਨਹੀਂ ਸੀ। ਅਸੀਂ ਰਜਿਸਟਰ ਸਹਾਰਾ ਕਲੱਬ ਦੇ ਦਫ਼ਤਰ ਦੇ ਵਿੱਚ ਰਜਿਸਟਰ ਲਾਇਆ ਸੀ ਵੀ ਜਿਹਦਾ ਵੀ ਜਿਹੜਾ ਬਲੱਡ ਗਰੁੱਪ ਆ ਭਾਈ ਉਹ ਲਿਖਾ ਜੋ, ਲੋੜ ਆਉਣ ਤੇ ਅਸੀਂ ਤੁਹਾਨੂੰ, ਲੋੜ ਪੈਣ ਤੇ ਅਸੀਂ ਤੁਹਾਨੂੰ ਸੱਦਾਂਗੇ। ਤਾਂ ਉੱਥੇ ਸਾਨੂੰ ਦੇਖੋ ਦੇਖ ਮਿੰਟੋ ਮਿੰਟੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਰਜਿਸਟ੍ਰੇਸ਼ਨ ਹੋ ਗਈ ਸੀ। ਪਰ ਅੱਜ ਕੀ ਆ ਵੀ ਅੱਜ ਇੱਕ ਡਾਟਾਬੇਸ ਤਿਆਰ ਹੋ ਗਏ ਆ, ਇੱਕ ਵਾਰੀ ਤੁਸੀਂ ਕਿਤੇ ਵੀ ਕਿਸੇ ਥਾਂ ਤੇ ਬਲੱਡ ਗਰੁੱਪ ਆਪਦਾ ਬਲੱਡ ਦੇ ਆਉਣੇ ਹੋ ਤਾਂ ਉਹਦੀ ਡਿਟੇਲ ਰਹਿੰਦੀ ਆ। ਪਰ ਐਵੇਂ ਜਿੱਕ ਹੀ ਜੇ ਤੁਸੀਂ ਬੋਨ ਮੈਰੋ ਲਈ ਵੀ ਦੇ ਆਓ ਤਾਂ ਕੋਈ ਫਰਕ ਨੀ ਪੈਂਦਾ ਜੀ। ਜੇ ਕਿਤੇ ਮੰਨ ਲਓ, ਮੈਨੂੰ ਤਾਂ ਉਹਨਾਂ ਨੇ ਕਿਹਾ ਨਾ ਵੀ 2-24 ਘੰਟੇ ਜਾਂ 48 ਘੰਟਿਆਂ ਲਈ ਬੁਖਾਰ, ਮੈਂ ਤਾਂ ਕਹਿਣਾ ਵੀ ਜੇ ਮੈਨੂੰ ਹਫ਼ਤਾ ਬੁਖਾਰ ਚੜ ਜੇ ਤੇ ਕਿਸੇ ਦੀ ਜਾਨ ਬਚਦੀ ਹੈ, ਮੈਨੂੰ
ਕੋਈ ਬੁਖਾਰ ਨਹੀਂ। ਹਾਂਜੀ, ਮੈਂ ਥੋੜੀ ਜਿਹੀ ਜਾਣਕਾਰੀ ਕੱਢੀ ਸੀ ਜੀ ਬਲੱਡ ਡੋਨੇਸ਼ਨ ਦੇ। ਐਕਚੁਲੀ ਜਿੱਥੇ ਤੁਸੀਂ ਬਲੱਡ ਡੋਨੇਟ ਕਰਦੇ ਹੋ ਆਸਟ੍ਰੇਲੀਆ ਚ ਰੈੱਡ ਕਰਾਸ ਵਾਲਿਆਂ ਦੇ, ਤੇ ਉੱਥੇ ਹੀ ਜਾ ਕੇ ਤੁਸੀਂ ਬਲੱਡ ਡੋਨਰ ਦਾ ਵੀ ਰਜਿਸਟਰ ਕਰਦੇ ਹੋ ਤੇ ਨਾਲ ਤੁਸੀਂ ਬੋਨ ਮੈਰੋ ਦਾ ਵੀ ਰਜਿਸਟਰ ਕਰ ਲਿਓ। ਇਹ ਉਹਨਾਂ ਦੇ ਵੈਬਸਾਈਟ ਤੋਂ ਮੈਂ ਜਾਣਕਾਰੀ ਤੁਹਾਨੂੰ ਦੇ ਰਿਹਾ। ਤੇ ਇਹ ਕੰਮ ਕਿੱਦਾਂ ਕਰਦਾ ਇਹ ਤੁਹਾਨੂੰ ਦੱਸ ਦਿੰਦੇ ਆ ਕਿ ਤੁਹਾਨੂੰ ਇੱਕ ਫਾਰਮ ਭਰਨਾ ਪਏਗਾ ਜਦੋਂ ਤੁਸੀਂ ਬਲੱਡ ਡੋਨਰ ਸੈਂਟਰ ਜਾਂਦੇ ਹੋ ਤਾਂ ਕਿ ਤੁਸੀਂ ਨਵੇਂ ਬੋਨ ਮੈਰੋ ਦੇ ਡੋਨਰ ਬਣ ਸਕੋ। ਤੇ ਤੁਹਾਨੂੰ ਮਤਲਬ ਤੁਸੀਂ ਜਿਹੜਾ ਪਹਿਲਾਂ ਤੁਹਾਨੂੰ ਬਲੱਡ ਸੈਂਪਲ ਦੇਣਾ ਪਏਗਾ ਤੇ ਉਸ ਤੋਂ ਬਾਅਦ ਥੋੜੇ ਹੋਰ ਸੈਂਪਲ ਟਿਸ਼ੂ ਟਾਈਪਿੰਗ ਦੇ ਵੀ ਲੈਣਗੇ। ਨਾਰਮਲ ਹੈ ਇਹ, ਨਾਰਮਲ ਇਹ ਕਰਦੇ ਨੇ ਲੈਣ ਤੋਂ ਪਹਿਲਾਂ। ਤੇ ਹੁਣ ਉਹ ਜਿਹੜਾ ਤੁਹਾਡਾ ਸਾਰਾ ਡਾਟਾ ਆ ਉਹ ਰਜਿਸਟਰ ਕਰ ਲਿਆ ਜਾਊਗਾ ਜਿਸ ਤਰ੍ਹਾਂ ਸੁਖਜੀਤ ਹੋਣਾ ਨੇ ਦੱਸਿਆ ਕਿ ਡਾਟਾਬੇਸ ਦੇ ਵਿੱਚ ਮੈਚ ਕਰਨ ਨੂੰ। ਹੁਣ ਤੁਹਾਡਾ ਅਗਰ ਉਹ ਸਾਰਾ ਡਾਟਾ ਪਿਆ ਤੇ ਦੂਸਰੇ ਪਾਸੇ ਰੱਬ ਨਾ ਕਰੇ ਕਿਸੇ ਨੂੰ ਉਸ ਤੁਹਾਡੇ ਦੀ ਲੋੜ ਪੈ ਜਾਵੇ, ਹਨਾ, ਮਤਲਬ ਬਿਮਾਰ ਇੰਨਾ ਹੋ ਜਾਵੇ, ਤਾਂ ਉਹ ਫਿਰ ਤੁਹਾਨੂੰ ਫੋਨ ਕਰਕੇ ਪੁੱਛਣਗੇ ਕਿ ਕੀ ਤੁਸੀਂ ਡੋਨੇਟ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੋ। ਹੋ ਸਕਦਾ ਕਦੇ ਲੋੜ ਹੀ ਨਾ ਪਵੇ, ਹੋ ਸਕਦਾ ਕਿਤੇ ਲੋੜ ਪੈ ਜਾਵੇ, ਤੇ ਉਸ ਵੇਲੇ ਤੁਹਾਨੂੰ ਅੱਧਾ ਪੌਣਾ ਘੰਟਾ ਜਿਹੜਾ ਆ ਉਹ ਕੱਢਣਾ ਪਏਗਾ ਜ਼ਿੰਦਗੀ ਦਾ, ਤੇ ਜਿਸ ਦੇ ਨਾਲ ਇੱਕ ਜਾਨ ਬਚੇਗੀ। ਔਰ ਇਹ ਉਦੋਂ ਹੀ ਲਿਆ ਜਾਊਗਾ।
ਇੱਥੇ ਸਿੱਧੂ ਸਾਹਿਬ ਇੱਕ ਚੀਜ਼ ਹੋਰ ਮੈਂ ਦੱਸਦਿਆਂ, ਮੈਨੂੰ ਸਾਨੂੰ ਸਾਡਾ ਪਰਿਵਾਰ ਵੀ ਇਸ ਦੌਰ ਚ ਗੁਜ਼ਰ ਚੁੱਕਿਆ ਤੇ ਮੈਂ ਵੀ ਆਪਣੇ ਵੱਡੇ ਸਾਧੂ ਸਾਹਿਬ ਦਾ ਇਸ ਖੋ ਚੁੱਕਿਆ ਉਹਨਾਂ ਨੂੰ ਇਸੇ ਕਾਰਨ ਤੇ ਅਸੀਂ ਉਦੋਂ ਕਾਫੀ ਇੱਥੇ ਰਿਸਰਚ ਕਰਦੇ ਰਹੇ, ਕਾਫੀ ਪਤਾ ਕਰਦੇ ਰਹੇ, ਤਾਂ ਉਹਦੇ ਚ ਇਹੀ ਚੀਜ਼ ਨਿਕਲ ਕੇ ਆਉਂਦੀ ਹੈ ਵੀ ਜੇ ਮੰਨ ਲਓ ਕਿਸੇ ਹੋਰ ਦੁਨੀਆਂ ਦੀ ਕਿਸੇ ਵੀ ਕੰਟਰੀ ਦੇ ਵਿੱਚ ਲੋਕ ਕੋਈ ਮੈਚ ਕਰਦਾ ਤਾਂ ਉਹ ਉਥੋਂ ਦੀ ਜਿਹੜੇ ਜਿਵੇਂ ਅਥਾਰਟੀ ਆ ਉਹਨੇ ਆਪਦਾ ਮੈਨੇਜ ਕਰਨਾ ਵੀ ਤੁਹਾਨੂੰ ਕਿਵੇਂ ਉਹਨਾਂ ਨੇ ਲੈਣਾ ਤੁਹਾਡੇ ਕੋਲ, ਤੁਹਾਨੂੰ ਨੀ ਕੋਈ ਤਕਲੀਫ਼ ਆਉਂਦੀ। ਜੇ ਤੁਹਾਡਾ ਮੰਨ ਲਓ ਉਹਨਾਂ ਨੇ ਤੁਹਾਨੂੰ ਬੁਲਾਉਣਾ ਵੀ ਪੈ ਗਿਆ ਕਿਸੇ ਕੰਟਰੀ ਚ ਤਾਂ ਤੁਹਾਨੂੰ ਇੰਨਾ ਕੁ ਕੁਛ ਦੇਣਗੇ ਵੀ ਤੁਹਾਡਾ ਨੁਕਸਾਨ ਨੀ ਹੋਣ ਦਿੰਦੇ ਕਿਤੇ ਵੀ, ਤੁਹਾਨੂੰ ਆਪੇ ਵੀਜ਼ਾ ਆਪੇ ਲੈਣ ਲਿਜਾਉਣ ਛੱਡਣ ਜੇ ਜਾਣਾ ਵੀ ਪੈ ਗਿਆ ਇਨ ਕੇਸ, ਪਹਿਲੀ ਗੱਲ ਉਹ ਤੁਹਾਡੇ ਕੋਲ ਆ ਕੇ ਲੈਣਗੇ। ਸੋ ਕਾਫੀ ਕੁਝ ਇਹਦੇ ਵਿੱਚ ਜਿਹੜੀ ਇੱਕ ਇੰਟਰਨੈਸ਼ਨਲ ਪੱਧਰ ਦੇ ਉੱਤੇ ਇੱਕ ਸਮਝੌਤੇ ਹੋਏ ਆ ਮੁਲਕਾਂ ਦੇ ਆਪਸ ਵਿੱਚ। ਸੋ ਇਸ ਕਰਕੇ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ, ਤੋ ਅਸੀਂ ਤਾਂ ਇੱਕ ਸਿਰਫ ਤੇ ਸਿਰਫ ਇਹ ਫਾਰਮ ਭਰਨਾ, ਉਦੋਂ ਬਾਅਦ ਉਹਨਾਂ ਦੇ ਸਾਰੇ ਰਹਿ ਜਾਣਗੇ।
ਹਾਂਜੀ, ਉਹ ਵੀ ਤਾਂ ਜੇ ਜ਼ਿੰਦਗੀ ਦੇ ਵਿੱਚ ਕਿਤੇ ਲੋੜ ਪਈ ਤੁਹਾਡੇ ਮੈਚ ਕਰ ਗਿਆ
ਕਿਤੇ ਲੋੜ ਪਈ
ਤਾਂ ਤੁਹਾਡਾ ਅੱਧਾ ਪੌਣਾ ਘੰਟਾ ਲੱਗੇਗਾ, ਉਹ ਵੀ ਤੁਹਾਡੇ ਨੇੜੇ ਵਾਲੇ ਬਲੱਡ ਡੋਨਰ ਸੈਂਟਰ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਹੀ ਉਹ ਲੈ ਲੈਣਗੇ। ਸੋ ਪਲੀਜ਼ ਇਹਦੇ ਬਾਰੇ
ਇੱਕ ਅਸੀਂ ਖਬਰ ਅਕਸਰ ਸੁਣਦੇ ਪੜ੍ਹਦੇ ਆ ਵੀ ਜਿੰਨੇ ਦੁਨੀਆਂ ਦੇ ਵਿੱਚ ਅੰਨੇ ਆ ਤੇ ਜੇ ਸਾਰੇ ਲੋਕ ਅੱਖਾਂ ਡੋਨੇਟ ਕਰਨ ਲੱਗ ਜਾਣ ਤਾਂ 2 ਮਹੀਨਿਆਂ ਚ ਸਾਰੇ ਦੇਖਣ ਲੱਗ ਜਾਣ, 2 ਮਹੀਨਿਆਂ ਬਾਅਦ ਦੁਨੀਆਂ ਤੇ ਕੋਈ ਅੰਨਾ ਹੀ ਨਾ ਰਵੇ ਜਿਹੜੇ ਕਿ ਖਾਸ ਕਾਰਨ ਕਰਕੇ ਅੰਨੇ ਆ, ਜਿਹਨਾਂ ਨੂੰ ਖਾਸ ਕਾਰਨ ਕਰਕੇ ਨਹੀਂ ਦਿਖਦਾ। ਤਾਂ ਇਹ ਪਰ ਅਸੀਂ ਕੀ ਕਰਦੇ ਆ, ਅਸੀਂ ਇਹਨਾਂ ਗੱਲਾਂ ਤੇ ਹਜੇ ਵੀ ਨਹੀਂ ਆਉਂਦੇ, ਗੱਲਾਂ ਸੁਣ ਲੈਂਦੇ ਆ ਕਹਿ ਦਿੰਦੇ ਆ। ਪਰ ਮੈਂ ਤੁਹਾਨੂੰ ਦੱਸਦਾ ਦੋਸਤੋ ਵੀ ਸ੍ਰੀਲੰਕਾ ਦੇ ਵਿੱਚ ਕੋਈ ਵੀ ਬੰਦਾ ਆਪਦੀਆਂ ਅੱਖਾਂ ਡੋਨੇਟ ਕਰੇ ਬਿਨਾਂ ਨਹੀਂ ਮਰਦਾ। ਤੇ ਸ੍ਰੀਲੰਕਾ ਇੱਕ ਇਹੋ ਜਿਹਾ ਮੁਲਕ ਆ ਜਿੱਥੇ ਕਿ ਅੱਖਾਂ ਬਾਹਰਲੇ ਮੁਲਕਾਂ ਨੂੰ ਭੇਜੀਆਂ ਜਾਂਦੀਆਂ, ਹੋਰ ਥਾਵਾਂ, ਹੋਰ ਮਦਰਾਸ ਦੇ ਵਿੱਚ ਸ਼ੰਕਰਾ ਨੇਤਰਾ ਲੈਕ, ਉੱਥੇ ਦੀਆਂ ਜਿਹੜੀ ਅੱਖਾਂ ਦੀ ਪੂਰਤੀ ਆਪਰੇਸ਼ਨਾਂ ਦੀ ਉਹ ਸਾਰੀਆਂ ਸ੍ਰੀਲੰਕਾ ਤੋਂ ਆਉਂਦੀਆਂ। ਸੋ ਹੁਣ ਸਾਨੂੰ ਇਸ ਚੀਜ਼ ਦੇ ਉੱਤੇ ਸ਼ਰਮ ਚਾਹੀਦੀ ਹੈ ਵੀ ਇੱਕ ਨਿੱਕਾ ਜਿਹਾ ਮੁਲਕ ਇਹ ਕੁਛ ਕਰ ਰਿਹਾ। ਮੈਂ ਇਸ ਚੀਜ਼ ਨਾਲ 91-2 ਤੋਂ ਜੁੜਿਆ ਹੋਇਆ, ਮੇਰੇ ਨਾਲ ਮੇਰੇ 7 ਵਜੇ ਮੈਨੂੰ ਤਕਲੀਫ਼ ਹੋਈ, ਮੈਨੂੰ ਪਤਾ ਲੱਗਿਆ ਵੀ ਕਿੱਥੇ ਕੀ ਪ੍ਰੋਬਲਮ ਆ। ਤਾਂ 94 ਚ ਮੈਂ ਪਹਿਲੀ ਵਾਰ ਏ ਆਈ ਡੋਨੇਸ਼ਨ ਦਾ ਫਾਰਮ ਭਰਿਆ, ਤਾਂ ਉਦੋਂ ਬਾਅਦ ਮੈਨੂੰ ਸਾਰੀ ਇਹਦਾ ਸਿਸਟਮ ਫਰੋਲਿਆ ਤੇ ਪਤਾ ਲੱਗਿਆ ਵੀ ਇੰਡੀਆ ਦੇ ਵਿੱਚ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਵਿੱਚ ਜੇ ਤੁਸੀਂ ਅੱਖ ਲੈਣੀ ਆ ਤਾਂ 45 ਸਾਲ ਦੀ ਵੇਟਿੰਗ ਸੀ, ਕਿਉਂਕਿ ਸਾਡੇ ਲੋਕਾਂ ਨੂੰ ਅੱਗ ਦਾ ਸਾੜਨ ਚ ਖੁਸ਼ੀ ਮਿਲਦੀ ਆ, ਉਹਦੇ ਨਾਲ ਲੱਗਦਾ ਵੀ ਸਾਡਾ ਫਰਜ਼ ਪੂਰੇ ਹੋ ਗਏ। ਡੋਨੇਟ ਕਰਨ ਦੇ ਵਿੱਚ ਸਾਨੂੰ ਐ ਲੱਗਦਾ ਵੀ ਅਸੀਂ ਕੋਈ ਨੁਕਸਾਨ ਕਰਤਾ ਜਾਂ ਮਾੜਾ ਕਰਤਾ, ਉਹ ਖਾਣਾ ਕੀ ਹੈ ਇਹਦੇ ਉਲਟ ਗੱਲ। ਸੋ ਬੇਨਤੀ ਆ ਦੋਸਤੋ, ਜੇ ਜਿੱਥੇ ਮਰਜ਼ੀ ਉਪਰਾਲਾ ਸ਼ੁਰੂ ਕਰ ਲੋ ਉਹ ਉਪਰਾਲਾ ਹੋ ਜਾਂਦਾ। ਸਾਡੀ ਨਿੱਕੀ ਜਿਹੀ ਮੰਡੀ ਆ ਕਾਲਿਆਂ ਵਾਲੀ ਮੰਡੀ, ਨਕਸ਼ੇ ਦੇ ਉੱਤੇ ਜੇ ਦੇਖੋ ਨਾ ਤੁਸੀਂ ਤੇ ਉਹ ਦਿਖਦੀ ਵੀ ਨੀ, ਏਡੀ ਛੋਟੀ ਆ, ਤੇ ਪਰ ਉਹਦਾ ਇਸ ਟਾਈਮ ਨਾ ਜੀ ਏਸ਼ੀਆ ਦੇ ਵਿੱਚ ਅੱਖਾਂ ਡੋਨੇਟ ਕਰਨ ਦੇ ਵਿੱਚ ਇੱਕ ਨਿੱਕੀ ਮੰਡੀ ਚੋਂ ਜੇ ਮੰਡੀਆਂ ਦੇ ਹਿਸਾਬ ਨਾਲ ਲਾਈਓ ਤਾਂ ਹੁਣ ਤੱਕ 400 ਦੇ ਲਾਗੇ ਤਾਗੇ ਅੱਖਾਂ ਡੋਨੇਟ ਹੋ ਚੁੱਕੀਆਂ। ਸੋ ਜੇ ਪਿੰਡ ਸ਼ਹਿਰ ਗਲੀ ਹਰੇਕ ਥਾਂ ਤੋਂ ਏਦਾਂ ਹੋਣ ਲੱਗ ਜਾਣ ਤਾਂ ਕਿਉਂ ਨਾ ਹੋਵੇ। ਨਿੱਕੀ ਜਿਹੀ ਇੱਕ ਸੰਸਥਾ, ਕਿਸੇ ਨਾ ਕਿਸੇ ਸੰਸਥਾ ਨੇ ਦੇਖਣਾ। 1992 ਤੋਂ ਬਾਅਦ ਜਦੋਂ ਇਹ ਸਾਡਾ ਪ੍ਰੋਸੈਸ ਜਿਹਾ ਸ਼ੁਰੂ ਹੋਇਆ ਤਾਂ 95 ਚ ਜਾ ਕੇ ਨਾ ਇੱਕ ਸਾਡੇ ਦਿਨੇਸ਼ ਗਰਗ ਆ ਬੜੇ ਪਿਆਰੇ ਮਿੱਤਰ ਆ, ਲੋਇੰਸ ਕਲੱਬ ਚਲਾਉਂਦੇ ਹੁੰਦੇ ਸੀ, ਉਹਨਾਂ ਨੇ ਫਿਰ ਇੱਕ ਆਪਦੀ ਇੱਕ ਵਿਕਾਸ ਪ੍ਰੀਸ਼ਦ ਰਜਿਸਟਰਡ ਕਰਾਈ ਤੇ ਉਹਨਾਂ ਨੇ ਸਾਰਾ ਪ੍ਰੋਜੈਕਟ ਆਪਦੇ ਹੱਥ ਚ ਲੈ ਲਿਆ। ਤੇ ਉਦੋਂ ਬਾਅਦ ਅੱਜ ਪੋਜੀਸ਼ਨ ਇਹ ਆ ਵੀ ਸਾਡੇ ਹਰ ਜਿਹੜੀ ਮੌਤ ਹੁੰਦੀ ਆ, ਜਿੱਥੇ ਵੀ ਮੌਤ ਹੁੰਦੀ ਆ, ਉਹ ਅੱਖਾਂ ਜ਼ਰੂਰੀ ਦਾਨ ਕਰਦਾ, ਉਹਨੂੰ ਜਾਗਰੂਕ ਕਰਦੇ ਆ
ਜੀ। ਸੋ ਮਿੰਟੂ ਜੀ, ਸਾਡੇ ਨਾਲ ਸੁਨੇਹ ਵੀ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ, ਸਰੋਤੇ ਜੁੜ ਵੀ ਰਹੇ ਨੇ ਤੇ ਉਹਨਾਂ ਦੇ ਵਿੱਚ ਸਤਵਿੰਦਰ ਸਿੰਘ ਧਨੋਆ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਦਾ ਪਰਸਨ ਹੈਜ਼ ਏਜ ਅੰਡਰ 35 ਫੋਰ ਡੋਨੇਟ, ਹਾਂਜੀ 35 ਸਾਲ ਤੋਂ ਹੇਠਾਂ ਹੋਣੇ ਚਾਹੀਦੇ, ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਆ। ਪਰ ਤੁਸੀਂ ਆਪਣੇ ਨੇੜੇ ਵਾਲੇ ਬਲੱਡ ਡੋਨਰ ਸੈਂਟਰ ਤੇ ਜਾਓ ਤੇ ਆਪਣੇ ਆਪ ਨੂੰ ਰਜਿਸਟਰ ਕਰ ਲਓ, ਕਿਸੇ ਵੇਲੇ ਵੀ ਕਿਸੇ ਦੀ ਜਾਨ ਬਚਾਉਣ ਦੇ ਲਈ ਤੁਹਾਡੇ ਅੱਧੇ ਘੰਟੇ ਦੀ ਲੋੜ ਪੈ ਸਕਦੀ ਆ, ਜਿਸ ਨਾਲ ਕਿਸੇ ਦੀ ਜਾਨ ਬਚੇਗੀ। ਤੇ ਮਧੂਸੂਦਨ ਰਾਜੂ ਸਾਡੇ ਨਾਲ ਜੁੜੇ ਸਨ, ਉਹਨਾਂ ਨੇ ਮੈਸੇਜ ਭੇਜਿਆ ਸੀ ਤੇ ਕਹਿੰਦੇ ਕਿ ਮੇਰਾ ਵਿਊ ਹੈ, ਅਪੋਲੋਜੀ ਚਾਹਨਾ, ਪਰ ਤੁਸੀਂ ਆਪਣੀ ਬਹੁਤ ਸਾਰੀ ਪਰਸਨਲ ਜਾਣਕਾਰੀ ਰੇਡੀਓ ਤੇ ਐਕਸਪੀਰੀਅੰਸ ਸ਼ੇਅਰ ਕਰਦੇ ਹੋ ਤੇ ਤੁਸੀਂ ਕਹਿੰਦੇ ਫੋਨ ਤੇ ਕਰਿਆ ਕਰੋ, ਰੇਡੀਓ ਤੇ ਨਾ ਕਰਿਆ ਕਰੋ। ਅਸਲ ਦੇ ਵਿਚ ਮਧੂਸੂਦਨ ਦੀ ਸ਼ਾਇਦ ਤੁਸੀਂ ਲੇਟਲੀ ਸਾਡੇ ਨਾਲ ਜੁਆਇਨ ਕੀਤਾ ਆ ਤੇ ਅਸੀਂ 5-6 ਸਾਲ ਤੋਂ ਇਹ ਦਿਲ ਵਾਲੀ ਗੱਲ ਪ੍ਰੋਗਰਾਮ ਕਰ ਰਹੇ ਹਾਂ। ਵੈਸੇ ਦਿਲ ਵਾਲੀ ਗੱਲ ਪ੍ਰੋਗਰਾਮ ਦਾ ਮਤਲਬ ਹੀ ਪਰਸਨਲ ਗੱਲ ਦਾ ਹੈ, ਇਹਦੇ ਪ੍ਰੋਗਰਾਮ ਦਾ ਫਾਰਮੈਟ ਹੀ ਇਹੋ ਜਿਹਾ ਆ। ਤੇ ਅਗਰ ਤੁਸੀਂ ਸਾਡੇ ਰੇਡੀਓ ਵਾਲੇ ਪ੍ਰੋਗਰਾਮ ਸੁਣਨੇ ਆ, ਦੂਸਰੇ ਸੁਣਨੇ ਆ, ਤਾਂ ਤੁਸੀਂ ਜਿਹੜੀਆਂ ਖਬਰਾਂ ਦੇ ਪ੍ਰੋਗਰਾਮ ਸਾਡੇ ਚੱਲਦੇ ਨੇ ਉੱਥੇ ਕੋਈ ਪਰਸਨਲ ਗੱਲ ਨਹੀਂ ਸ਼ੇਅਰ ਕੀਤੀ ਜਾਂਦੀ, ਜਾਂ ਜਿਹੜੇ ਕਾਮੇਡੀ ਦੇ ਪ੍ਰੋਗਰਾਮ ਨੇ ਜਾਂ ਹੋਰ ਸਾਹਿਤ ਦੇ ਪ੍ਰੋਗਰਾਮ ਨੇ ਉੱਥੇ ਕੋਈ ਪਰਸਨਲ ਗੱਲ ਨਹੀਂ ਸ਼ੇਅਰ ਕੀਤੀ ਜਾਂਦੀ। ਪਰ ਜਿਹੜਾ ਦਿਲ ਵਾਲੀ ਗੱਲ ਦਾ ਪ੍ਰੋਗਰਾਮ ਦਾ ਨਾਂ ਤੇ ਫਾਰਮੈਟ ਇਹ ਪਾਪੂਲਰ ਸਾਰਿਆਂ ਨਾਲੋਂ ਜ਼ਿਆਦਾ ਇਸੇ ਕਰਕੇ ਆ ਕਿਉਂਕਿ ਅਸੀਂ ਆਪਣੀਆਂ ਪਰਸਨਲ ਗੱਲਾਂ ਸ਼ੇਅਰ ਕਰਦੇ ਹਾਂ, ਜਿਹੜੇ ਸਾਡੇ ਆਪਣੇ ਤਜਰਬੇ, ਨਿੱਜੀ ਤਜਰਬੇ ਆ, ਨਾ ਕਿ ਕਿਤਾਬਾਂ ਦੇ ਵਿੱਚ ਪੜ੍ਹੇ ਹੋਏ ਜਾਂ ਕਿ ਸਾਡੇ ਸਰੋਤੇ ਵੀ ਸਾਡੇ ਨਾਲ ਪਰਸਨਲ ਗੱਲਾਂ ਸ਼ੇਅਰ ਕਰਦੇ ਨੇ, ਆਪਣੀਆਂ ਫੋਟੋਆਂ ਸ਼ੇਅਰ ਕਰਦੇ ਨੇ, ਆਪਣੇ ਪਰਿਵਾਰਾਂ ਦੀਆਂ ਗੱਲਾਂ ਸ਼ੇਅਰ ਕਰਦੇ ਨੇ। ਸੋ ਨਿੱਜੀ ਤਜਰਬਿਆਂ ਦੀਆਂ ਗੱਲਾਂ ਚੱਲਦੀਆਂ ਨੇ, ਇਸ ਕਰਕੇ ਸ਼ਾਇਦ ਇਹ ਪ੍ਰੋਗਰਾਮ ਦਾ ਫਾਰਮੈਟ ਇਸੇ ਤਰ੍ਹਾਂ। ਤੁਹਾਨੂੰ ਅਪੋਲੋਜਾਈਜ਼ ਕਰਨ ਦੀ ਲੋੜ ਨਹੀਂ, ਸ਼ਾਇਦ ਤੁਸੀਂ ਥੋੜਾ ਜਿਹਾ ਲੇਟ ਜੁਆਇਨ ਕੀਤਾ ਸਾਡੇ ਨਾਲ ਤਾਂ ਕਰਕੇ ਤੁਹਾਨੂੰ ਲੱਗ ਰਿਹਾ ਹੋਣਾ ਇਸ ਤਰ੍ਹਾਂ।
ਥੋੜਾ ਜਿਹਾ ਮੈਂ ਹੋਰ ਵੀ ਇੱਥੇ ਕਲੀਅਰ ਕਰਦਿਆਂ ਵੀ ਸਾਨੂੰ ਪਰਸਨਲ ਦੇ ਵਿੱਚ ਵੀ ਕਈ ਕਿਸਮ ਹੁੰਦੀਆਂ, ਕਈ ਗੱਲਾਂ ਹੁੰਦੀਆਂ ਪਰਸਨਲ ਦੇ ਵੀ, ਕਈ ਗਾਂ ਅੱਗੇ ਕੈਟਾਗਰੀਜ਼ ਹੁੰਦੀਆਂ ਵੀ ਪਰਸਨਲ ਕਿੱਥੋਂ ਤੱਕ ਤੇ ਕਿਵੇਂ ਤੱਕ ਆ। ਹੁਣ ਜੇ ਤੁਸੀਂ ਕੋਈ ਆਪਦੇ ਨਾਲ ਵਾਪਰਿਆ ਹਾਦਸਾ ਜਾਂ ਆਪਣਾ ਜ਼ਿੰਦਗੀ ਦਾ ਤਜਰਬਾ ਸ਼ੇਅਰ ਕਰਦੇ ਹੋ ਤੇ ਉਹ ਤਜਰਬਾ ਮੈਨੂੰ ਨੀ ਲੱਗਦਾ ਵੀ ਉਹ ਤੁਹਾਡਾ ਕੋਈ ਉਹਦੇ ਨਾਲ ਨੁਕਸਾਨ ਹੋਣ ਲੱਗਿਆ ਜਾਂ ਤੁਹਾਡੀ ਕੋਈ ਉਸ ਚੀਜ਼ ਦੇ ਨਾਲ ਤੁਹਾਡੀ ਕੋਈ ਕੱਦ ਕਾਠ ਛੋਟਾ ਹੋਣ ਲੱਗਿਆ। ਮੇਰਾ ਤਾਂ ਇਹ ਮੰਨਣਾ ਵੀ ਜਿਹੜੀ ਨਿੱਜੀ ਤੌਰ ਦੇ ਉੱਤੇ ਭੋਗੀ ਚੀਜ਼ ਹੁੰਦੀ ਆ ਉਹਦੇ ਤੇ ਅਸੀਂ ਦਾਵਾ ਦੇ ਕਰ ਸਕਦੇ ਹਾਂ, ਉਹਦੇ ਤੇ ਪਹਿਰਾ ਦੇ ਸਕਦੇ ਹਾਂ, ਉਹਦੇ ਤੇ ਖੜ ਸਕਦੇ ਹਾਂ, ਉਹ ਹੱਡ ਬੀਤੀ ਹੁੰਦੀ ਆ, ਉਹ ਇੱਕ ਸੱਚ ਹੁੰਦਾ। ਜੇ ਅਸੀਂ ਸਟੋਰੀਆਂ ਸੁਣਾਈਏ ਜਾਂ ਇਧਰੋਂ ਉਧਰੋਂ ਕਿਸੇ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਸੁਣਾਈਏ ਤਾਂ ਮੈਨੂੰ ਲੱਗਦਾ ਉਹਦੇ ਤੇ ਅਸੀਂ ਪਹਿਰਾ ਵੀ ਨੀ ਦੇ ਸਕਦੇ ਉਹਦੀ। ਜੇ ਕੱਲ ਨੂੰ ਕਿਤੇ ਸਾਨੂੰ ਸੱਚ ਕਰਨਾ ਪੈ ਗਿਆ, ਸਾਬਤ ਕਰਨਾ ਪੈ ਗਿਆ ਤੇ ਉਹ ਅਸੀਂ ਬਗਾਨੇ ਬਸ ਆ ਸਾਨੂੰ, ਕਿਉਂਕਿ ਸੁਣੀ ਸੁਣਾਈ ਹੋਊਗੀ। ਸੋ ਏਦਾਂ ਨੀ ਫਰਕ ਪੈਂਦਾ ਮੈਨੂੰ, ਮੇਰੇ ਤੇ ਆਮ ਹੀ ਲੱਗਦਾ ਏ ਬਲੇਮ ਲੱਗਦਾ ਵੀ ਇਹ ਜਦੋਂ ਮੈਂ ਅਕਸਰ ਆਮ ਵੀ ਸੱਜਣ ਮਿੱਤਰ ਮੈਨੂੰ ਕਹਿ ਦਿੰਦੇ ਆ ਵੀ ਯਾਰ ਕੁਛ ਤਾਂ ਪਰਦਾ ਰੱਖ ਲਾ ਜ਼ਿੰਦਗੀ ਚ, ਕੋਈ ਤਾਂ ਪਰਦੇ ਹੁੰਦੇ ਆ, ਪਰ ਮੈਨੂੰ ਐਂ ਲੱਗਦਾ ਵੀ ਮੇਰੀ ਜ਼ਿੰਦਗੀ ਇੰਨੀ ਕੁ ਸੁਖਾਲੀ ਆ ਵੀ ਮੈਨੂੰ ਕਿਸੇ ਚੀਜ਼ ਦਾ ਡਰ ਹੀ ਨੀ ਹੈਗਾ, ਮੇਰੀ ਚੀਜ਼ ਸਾਰੀ ਓਪਨ ਆ, ਮੈਨੂੰ ਪਰਦੇ ਤੋਂ ਬਾਹਰ ਆ ਹਰ ਚੀਜ਼ ਮੇਰੀ, ਤੇ ਮੈਨੂੰ ਕਿਸੇ ਚੀਜ਼ ਦਾ ਵਹਿਮ ਡਰ ਨੀ ਹੈਗਾ। ਕੀ ਲੋੜ ਆ ਮੈਨੂੰ ਕਿਸੇ ਦੇ ਪਹਿਲਾਂ ਮੈਂ ਕਿਸੇ ਦੇ ਪਰਦਾ ਰੱਖਾਂ।
ਇਦਾਂ ਇਹ ਵੀ ਗੱਲ ਹੈ ਕਿ ਜੇ ਤੁਸੀਂ ਆਪ ਹੀ ਨੀ ਦੱਸਦੇ ਤਾਂ ਫਿਰ ਲੋਕੀ ਤੁਹਾਡੇ ਪੜਦੇ ਉੱਠ ਨੀ ਰਹਿਣ ਦਿੰਦੇ, ਪਚਰੇ ਅਧੇੜਦੇ,
ਉਹ ਥੋੜਾ ਵੀ ਉਹ ਪਿੱਠ ਪਿੱਛੇ ਅਧੇੜ ਦਿੰਦੇ ਆ ਤੇ, ਪਰ ਉਹ ਨੀ ਹੁੰਦਾ ਵੀ ਲੋਕਾਂ ਨੂੰ ਪਤਾ ਹੀ ਹੁੰਦਾ ਸਾਰੀ ਗੱਲ ਦਾ। ਸੋ ਐਡੀ ਕੋਈ ਗੱਲ ਨੀ। ਹਾਂ, ਪਰਸਨਲ ਇਨਫੋਰਮੇਸ਼ਨ ਹੋਰ ਬਹੁਤ ਹੁੰਦੀਆਂ ਜਿਹੜੀਆਂ ਅਸੀਂ ਨਾ ਸ਼ੇਅਰ ਕਰੀਏ ਤਾਂ ਚੰਗੀ ਗੱਲ ਆ, ਉਹ ਕੁਝ ਨਾ ਕੁਝ ਮੁੱਠੀ ਬੰਦ ਚੰਗੀ ਰਹਿੰਦੀ ਆ, ਉਹ ਵੀ ਇੱਕ ਸੱਚਾਈ ਆ ਜਿਹੜੀ ਮਧੂਸੂਦਨ ਹੋਰਾਂ ਕਹਿੰਦੇ ਆ ਤੇ ਬਿਲਕੁਲ ਜੀ। ਪਰ ਥੋੜਾ ਜਿਹਾ ਜਿਵੇਂ ਦੱਸੀਏ ਇੱਕ ਫਾਰਮੈਟ ਇਹੋ ਜਿਹਾ ਤੇ ਕੁਝ ਸਾਨੂੰ ਲੱਗਦਾ ਵੀ ਜੇ ਚੱਲ ਮੰਨ ਲਓ ਸਾਡਾ ਕੋਈ ਨੁਕਸਾਨ ਹੋ ਗਏ ਕਿਸੇ ਬੰਦੇ ਨੂੰ ਅਸੀਂ ਠੇਡੇ ਤੋਂ ਖਾਣ ਤੋਂ ਬਚਾ ਲਈਏ ਤਾਂ ਜ਼ਿਆਦਾ ਬਿਹਤਰ ਆ।
ਤੇ ਗੱਲ ਸਾਡੀ ਚੱਲ ਰਹੀ ਜੀ ਅੱਜ ਬੋਨ ਮੈਰੋ ਦੀ, ਡੋਨੇਸ਼ਨ ਦੀ, ਤੇ ਗੁਰਜਵਾਦ ਹੁਣੀ ਕਹਿ ਰਹੇ ਨੇ ਕਿ 35 ਸਾਲ ਸਿਰਫ ਕੈਨੇਡਾ ਲਈ ਆ ਜੀ, ਭਾਰਤ ਦੇ ਵਿਚ ਇਹ ਜਿਹੜੀ 40 ਸਾਲ ਦੀ ਉਮਰ ਹੈ ਤੇ ਇਸੇ ਤਰ੍ਹਾਂ ਹੀ ਹਰ ਦੇਸ਼ ਦੀ ਅਲੱਗ ਏਜ ਲਿਮਿਟ ਹੈ। ਬਹੁਤ ਬਹੁਤ ਧੰਨਵਾਦ ਜੀ। ਦੀਪ ਪਲਾਹੀ ਕੋਬਰਮ ਵਾਲੇ ਵੀ ਜੁੜੇ ਨੇ, ਕਹਿੰਦੇ ਨੇ ਕਿ ਅੱਜ ਬਹੁਤ ਵਧੀਆ ਤਰੀਕੇ ਨਾਲ ਦਸਿਆ ਬੋਨ ਮੈਰੋ ਬਾਰੇ ਤੇ ਅਸੀਂ ਵੀ ਬੜੀ ਜਲਦੀ ਜਾਵਾਂਗੇ ਜੀ ਟੈਸਟ ਕਰਵਾਉਣ ਦੇ ਲਈ। ਧੰਨਵਾਦ ਤੁਹਾਡਾ। ਹਾਂਜੀ, ਬੇਨਤੀ ਹੈ ਜੀ ਹੱਥ ਬੰਨ ਕੇ ਸਾਰੇ ਸਰੋਤਿਆਂ ਅੱਗੇ ਕਿ ਬਲੱਡ ਡੋਨੇਟ ਜ਼ਰੂਰ ਕਰਿਆ ਕਰੋ, ਅਗਰ ਤੁਹਾਡੀ ਸਿਹਤ, ਤੁਹਾਡਾ ਮੈਡੀਕਲ ਤੁਹਾਨੂੰ ਇਜਾਜ਼ਤ ਦਿੰਦਾ ਆ। ਤੇ ਨਾਲ ਦੀ ਨਾਲ ਬੋਨ ਮੈਰੋ ਜ਼ਰੂਰ ਰਜਿਸਟਰ ਕਰਾਓ ਤੇ ਜਿਹੜੀ ਤੁਹਾਡੇ ਆਰਗਨ ਡੋਨੇਸ਼ਨ ਦੀ ਆ ਕਿ ਆਪਣੇ ਮੌਤ ਤੋਂ ਬਾਅਦ ਤੁਹਾਡੇ ਸਰੀਰ ਦਾਨ ਜਿਹੜਾ ਆ ਉਹ ਵੀ ਬਹੁਤ ਜ਼ਰੂਰੀ ਆ। ਸੋ ਇਹ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਨੇ। ਮਿੱਟੀ ਨਾਲ ਮਿੱਟੀ ਵਿਚ ਮਿਲ ਜਾਣਾ ਆ, ਪਰ ਉਹ ਮਿੱਟੀ ਚ ਨਾ ਮਿਲਾਓ ਮਿੱਟੀ ਨੂੰ, ਕਿਉਂਕਿ ਅੱਜ ਕੱਲ ਦਾ ਜਿਹੜਾ ਤਕਨੀਕ ਦਾ ਜ਼ਮਾਨਾ ਉਸ ਦੇ ਨਾਲ ਤੁਹਾਡੇ ਮਰੇ ਹੋਇਆਂ ਦਾ ਵੀ ਜਿਹੜਾ ਕਿਤੇ ਨਾ ਕਿਤੇ ਉਹ ਲੋੜ ਹੈ ਅੰਗਾਂ ਦੀ। ਸੋ ਕਿਸੇ ਨੂੰ ਜਾਨ, ਕਿਸੇ ਨੂੰ ਅੱਖਾਂ, ਕਿਸੇ ਨੂੰ ਨਿਗਾਹ, ਕਿਸੇ ਨੂੰ ਕੁਛ ਮਿਲ ਸਕਦਾ। ਸੋ ਇਹ ਬੇਨਤੀ ਆ ਸਾਰੇ ਸਰੋਤਿਆਂ ਅੱਗੇ। ਸੋ ਮਿੰਟੂ ਜੀ, ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਸਮਾਂ ਹੋ ਰਿਹਾ, ਤੇ ਪਰ ਮੈਂ ਤੁਹਾਤੋਂ ਪਹਿਲਾਂ ਇਹ ਜਾਣਨਾ ਚਾਹੁੰਦਾ ਕਿ ਰੈਨਮਾਰਕ ਦੇ ਵਿਚ ਮੈਂ ਪਿਛਲੇ ਮਹੀਨੇ ਗਿਆ ਸੀ, ਕਾਫ਼ੀ ਨੁਕਸਾਨ ਦਿਖਾਈ ਦੇ ਰਿਹਾ ਸੀ, ਖੇਤੀਬਾੜੀ ਫਸਲਾਂ ਦਾ ਮਲਡੂਰੇ ਵੀ ਕਾਫ਼ੀ ਹੋਇਆ, ਤੇ ਕੀ ਆਪਣੇ ਪੰਜਾਬੀ ਥੋੜਾ ਰਿਕਵਰ ਕਰ ਰਹੇ ਨੇ, ਕੀ ਮਾਜਰਾ ਕੀ ਹੈ, ਸਿਚੁਏਸ਼ਨ ਕੀ ਹੈ?
ਬਿਲਕੁਲ ਜੀ, ਕਿਤੇ ਨਾ ਕਿਤੇ ਥੋੜੀ ਜੀ ਕਵਰ ਹੋਇਆ ਜਾਂ ਰੌਣਕ ਰਿਵਰਲੈਂਡ ਦੇ ਉੱਤੇ ਸੋਹਣੀ ਆਈ ਹੋਈ ਹੈ। ਇਸ ਰੁੱਤ ਦੇ ਵਿੱਚ ਰਿਵਰਲੈਂਡ ਖਾਸ ਕਰਕੇ ਅੰਗੂਰਾਂ ਦੇ ਉੱਤੇ ਕਾਫੀ ਹਰਿਆਲੀ ਛਾਈ ਹੁੰਦੀ ਆ, ਜਿਹੜੀ ਫਰੋਸਟ ਨੀ ਕਹਿ ਸਕਦੇ, ਗੜੇਮਾਰੀ ਹੋਈ ਸੀਗੀ, ਉਹਦੇ ਕਾਰਨ ਜਿਹੜਾ ਨੁਕਸਾਨ ਹੋਇਆ ਸੀ। ਪਰ ਹੁਣ ਇਸ ਚੀਜ਼ ਨੂੰ ਕਹਿ ਸਕਦੇ ਹਾਂ ਭਰਪਾਈ ਨਹੀਂ ਹੁੰਦੀ ਹੁੰਦੀ, ਇਹ ਤਾਂ ਕੁਦਰਤ ਦੇ ਇੱਕ ਵਰਤਾਰੇ ਆ, ਉਹਨਾਂ ਨੂੰ ਸਾਨੂੰ ਭਾਣਾ ਮੰਨਣਾ ਹੀ ਪੈਣਾ। ਤੇ ਜੇ ਮੰਨ ਲੈਂਦਾ ਤਾਂ ਬੰਦਾ ਥੋੜਾ ਜਿਹਾ ਸੁਖਾਲਾ ਜੀਵਨ ਬਸਰ ਕਰ ਲੈਂਦਾ, ਜੇ ਬੰਦਾ ਉਸੇ ਚੀਜ਼ ਤੇ ਰੋਈ ਪਿੱਟੀ ਜਾਵੇ ਤਾਂ ਕਿਤੇ ਨਾ ਕਿਤੇ ਬੰਦਾ ਆਪਦਾ ਨੁਕਸਾਨ ਵਧਾ ਰਿਹਾ ਹੁੰਦਾ, ਘਟਾ ਨਹੀਂ ਰਿਹਾ। ਪਰ ਬੜੀ ਸੋਹਣੀ ਸਵੇਰ ਅੱਜ ਰੈਨਮਾਰਕ ਦੀ ਚੜੀ ਆ, ਰਿਵਰਲੈਂਡ ਦੀ ਚੜੀ ਆ ਜੀ, ਤੇ ਅਸੀਂ ਤਕਰੀਬਨ ਸਾਡੀ ਪੂਰੀ ਦੀ ਪੂਰੀ ਟੀਮ, ਬਾਈ ਬੋਬੀ ਸਾਂਭੀ, ਗੁਰਮੀਤ ਢਿੱਲੋਂ ਤੇ ਮੋਹਨ ਨਾਗਰਾ, ਅਸੀਂ ਅੱਜ ਨਿਕਲੇ ਹੋਏ ਆ ਤੇ ਬਹੁਤ ਸਾਰੇ ਘਰਾਂ ਦੇ ਜਾਵਾਂਗੇ ਅੱਜ, ਤੇ ਸਾਰਿਆਂ ਨੂੰ ਮਾਣ ਸਤਿਕਾਰ ਨਾਲ ਅਸੀਂ ਸੱਦਾ ਪੱਤਰ ਦੇਣਾ, ਇੱਕ ਉਹਨਾਂ ਤੋਂ ਫਾਈਨੈਂਸ਼ਲੀ ਜਾਂ ਜਿਹੜੇ ਵੀ ਰੂਪ ਚ ਜਿਵੇਂ ਵੀ ਕੋਈ ਹੈਲਪ ਕਰਨੀ ਚਾਹਵੇ, ਜਿਵੇਂ ਸਾਡੇ ਹਰਦਿਆਲ ਸਿੰਘ ਅਰਕ ਆ ਜੀ, ਸਾਡੇ ਕਾਫੀ ਲੰਮਾ ਚਿਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹੇ ਤੇ ਉਹਨਾਂ ਨੇ ਪੈਸੇ ਵੀ ਦਿੱਤੇ, ਤੇ ਨਾਲ ਹੁਣ ਉਹਨਾਂ ਨੇ ਅੱਜ ਸੰਤਰਿਆਂ ਦੀਆਂ ਵਰਾਇਟੀਆਂ ਪੁੱਛਦੇ ਸੀ ਕਿਹੜੀਆਂ ਤੇ ਕਿੰਨੀਆਂ ਕਿੱਥੇ ਪਹੁੰਚਾਈਏ, ਸੋ ਉਹ ਸੰਤਰਿਆਂ ਦੇ ਉਨੇ ਪਿੰਨ ਕਹਿੰਦੇ ਸੀ ਭੇਜਦੇ ਕਰਾਂਗੇ ਉੱਥੇ। ਹੁਣ ਅਸੀਂ ਦੇਖ ਰਹੇ ਹਾਂ ਜੀ ਵੀ ਸੰਤਰੇ ਉਂਝ ਖਵਾਉਣੇ ਆ ਲੋਕਾਂ ਨੂੰ ਕਿ ਜੂਸ ਕੱਢ ਕੇ ਪਿਆਉਣਾ, ਸੋ ਇਹ ਗਾਂ ਅਸੀਂ ਹੋ ਸਕਦਾ ਜਿਵੇਂ ਪਿੱਛੇ ਜੇ ਨਾ ਸਾਡੇ ਟੈਕਸੀ ਕੌਂਸਲ ਵਾਲੇ ਮੁੰਡਿਆਂ ਨੇ ਇਹਦੀ ਜ਼ਿੰਮੇਵਾਰੀ ਲੈ ਲਈ ਸੀ, ਕਹਿੰਦੇ ਜੀ ਅਸੀਂ ਫਰੈਸ਼ ਜੂਸ ਪਿਆਉਣਾ ਗਾ, ਤਾਂ ਉਹਨਾਂ ਨੇ ਨਾਲ ਦੀ ਨਾਲ ਫਰੈਸ਼ ਜੂਸ ਪਿਆਇਆ ਸੀ, ਸੋ ਇਹ ਵੀ ਹੋ ਸਕਦਾ ਵੀ ਉੱਥੇ ਫਰੈਸ਼ ਜੂਸ ਦੀ ਵੀ ਕੋਈ ਜ਼ਿੰਮੇਵਾਰੀ ਲੈ ਲੇ। ਸੋ ਅੱਜ ਪੂਰੀ ਦੀ ਪੂਰੀ ਦਿਹਾੜੀ ਜਿਹੜੀ ਉਹ ਰਿਵਰਲੈਂਡ ਦੇ ਲੇਖੇ ਆ ਜੀ, ਤੇ ਇੱਥੋਂ ਵੱਧ ਤੋਂ ਵੱਧ ਅੱਜ ਅਸੀਂ ਕੋਸ਼ਿਸ਼ ਕਰਨਾ ਵੀ ਸੱਜਣਾ ਮਿੱਤਰਾਂ ਨੂੰ ਸਿੱਖਣਾ ਨਾਲ ਜੋੜਨਾ, ਤੇ ਉਦੋਂ ਬਾਅਦ ਸੋਮਵਾਰ ਤੋਂ ਬਾਅਦ ਫੇਰ ਉਹੀ ਨਾਲ ਦੀ ਨਾਲ ਦੁਨੀਆਦਾਰੀ ਵੀ, ਤੇ ਨਾਲ ਦੀ ਨਾਲ ਆਪਦਾ ਪਰਿਵਾਰ ਪਾਲਣਾ ਵੀ ਜ਼ਰੂਰੀ ਹੈ ਜੀ ਇਸ ਮੁਲਕ ਦੇ ਵਿੱਚ, ਤੁਹਾਨੂੰ ਪਤਾ ਹੀ ਆ। ਸੋ ਮੈਨੂੰ ਲੱਗਦਾ ਹੁਣ ਸਿੱਧੂ ਸਾਹਿਬ ਮੈਨੂੰ ਇਜਾਜ਼ਤ ਦਿਓ ਤਾਂ ਜ਼ਿਆਦਾ ਚੰਗਾ, ਮੇਰੇ ਨਾਲ ਚਾਰ ਬੰਦੇ ਹੋਰ ਖੜੇ ਆ।
ਜੀ 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 ਜੀ, ਤੁਹਾਨੂੰ ਛੁੱਟੀ ਆ ਜੀ ਤੇ ਗੁੱਡ ਲੱਕ, ਬਹੁਤ ਬਹੁਤ ਧੰਨਵਾਦ ਮਿੰਟੂ ਜੀ,
ਬਹੁਤ ਮਿਹਰਬਾਨੀ।
ਹਾਂਜੀ, ਸੋ ਮਿੰਟੂ ਬਰਾੜ ਜੀ ਰੈਨਮਾਰਕ ਤੋਂ ਸਾਡੇ ਨਾਲ ਗੱਲ ਕਰ ਰਹੇ ਸਨ, ਤੇ ਰਾਜ ਬੇਕਰਫੀਲਡ USA ਤੋਂ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਕਿ ਇਨਫੋਰਮੇਸ਼ਨ ਚਾਹੀਦੀ ਹੈ ਬੋਨ ਮੈਰੋ ਡੋਨੇਸ਼ਨ ਦੀ ਵਟਸਐਪ ਤੇ। ਮੈਂ ਤੁਹਾਨੂੰ ਇੱਥੇ ਹੀ ਭੇਜ ਦਿੱਤਾ ਹੈ, ਮੈਂ ਤੁਹਾਨੂੰ ਆਸਟ੍ਰੇਲੀਆ ਦੀ ਭੇਜ ਸਕਦਾ ਕਿਉਂਕਿ ਮੇਰੇ ਕੋਲ ਲਿੰਕ ਖੁੱਲਾ ਪਿਆ ਸੀ। ਸੋ donateblood.com.au ਦੇ ਉੱਤੇ ਤੁਸੀਂ ਜਾਓ ਤੇ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਏਗੀ। ਤੇ ਅਮਰੀਕਾ ਦੀ ਕੋਈ ਵੀ ਤੁਹਾਨੂੰ ਚਾਹੀਦੀ ਕਿਸੇ ਵੀ ਕੰਟਰੀ ਦੇ ਵਿੱਚ ਤਾਂ ਡੋਨੇਟ ਬੋਨ ਮੈਰੋ ਡੋਨੇਸ਼ਨ ਟਾਈਪ ਕਰ ਲਓ ਜੀ ਗੂਗਲ ਦੇ ਵਿੱਚ, ਬੋਨ ਮੈਰੋ ਡੋਨੇਸ਼ਨ, ਤੇ ਤੁਹਾਨੂੰ ਉਸ ਦੀ ਸਾਰੀ ਜਾਣਕਾਰੀ ਤੁਹਾਡੇ ਲੋਕਲ ਕੰਟਰੀ ਦੀ ਮਿਲ ਜਾਏਗੀ। ਬੋਨ ਮੈਰੋ ਡੋਨੇਸ਼ਨ ਇਹ ਸਰਚ ਕਰਨਾ ਆ। ਸੋ ਪ੍ਰੋਗਰਾਮ ਹੁਣ ਆਪਾਂ ਸਮਾਪਤੀ ਵੱਲ ਲੈ ਕੇ ਜਾ ਰਹੇ ਹਾਂ, ਤੇ ਬੜਾ ਚੰਗਾ ਲੱਗਿਆ। ਇਹ ਸਾਰੇ ਪ੍ਰੋਗਰਾਮ ਪੋਡਕਾਸਟ ਤੇ ਉਪਲਬਧ ਹੋ ਜਾਂਦੇ ਨੇ ਸਾਡੇ ਪ੍ਰੋਗਰਾਮ ਠੀਕ ਅੱਧੇ ਘੰਟੇ ਬਾਅਦ। ਸੋ ਅੱਜ ਦਾ ਪ੍ਰੋਗਰਾਮ ਵੀ ਤਕਰੀਬਨ 20 ਮਿੰਟਾਂ ਨੂੰ ਉਪਲਬਧ ਹੋ ਜਾਊਗਾ, ਗੁਰਬਾਣੀ ਵਿਚਾਰ ਪ੍ਰੋਗਰਾਮ 2 ਵਜੇ ਤੋਂ ਬਾਅਦ ਉਪਲਬਧ ਹੋ ਜਾਊਗਾ, ਤੇ ਜਿੰਨੇ ਵੀ ਸਰੋਤਿਆਂ ਨੇ ਆਸਾ ਦੀ ਵਾਰ ਦੀ ਵਿਆਖਿਆ ਦੀ ਮੰਗੀ ਆ ਵਟਸਐਪ ਤੇ ਕਾਪੀ, ਉਨ੍ਹਾਂ ਨੂੰ ਵੀ ਅੱਜ ਸ਼ਾਮ ਤੱਕ ਇਸ ਵੀਕਐਂਡ ਦੇ ਪ੍ਰੋਗਰਾਮ ਵੀ ਮਿਲ ਜਾਣਗੇ। ਸੋ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਆਪਣਾ ਯੋਗਦਾਨ ਪਾਉਂਦੇ ਨੇ, ਵਿਚਾਰਾਂ ਦੀ ਸਾਂਝ ਪਾਉਂਦੇ ਨੇ, ਸਾਡੇ ਨਾਲ ਜੁੜਦੇ ਨੇ, ਗੱਲ ਸੁਣਦੇ ਨੇ, ਕਹਿੰਦੇ ਨੇ, ਔਰ ਇਹੀ ਪ੍ਰੋਗਰਾਮ ਦਿਲ ਵਾਲੀ ਗੱਲ ਦਾ ਫਾਰਮੈਟ ਹੈ। ਸੋ ਮੈਂ ਲੈਣਾ ਇਜਾਜ਼ਤ ਤੇ ਜਾਂਦੇ ਜਾਂਦੇ ਤੁਹਾਡੇ ਲਈ ਇੱਕ ਗੀਤ, ਫਰਮੈਸ਼ੀ ਗੀਤ ਤੁਹਾਨੂੰ ਸੁਣਾ ਰਿਹਾ, ਸੁਨੇਹਾ ਟੂ ਪੰਜਾਬ, ਤੇ ਆਓ ਗੀਤ ਸੁਣਦੇ ਹਾਂ। ਗੀਤ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ 24 ਘੰਟੇ 7 ਦਿਨ। ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਖਿੱਚ ਤਸਵੀਰਾਂ ਲੈ ਜਾਏ ਆ ਵੇਖ ਮੇਰੀ ਖੁਸ਼ ਹੋ ਜੂਗੀ ਨਾਲੇ ਪੈਰਾਂ ਨੂੰ ਹੱਥ ਲਾਇਆ ਰੀਜ ਦਿਲ ਦੀ ਪੂਰੀ ਹੋ ਜੂਗੀ ਤੇਰੇ ਪਿੰਡ ਤੋਂ ਕਿੰਨਾ ਪੈਣਾ ਏ ਸਤਿਕਾਰ ਪੂਰਾ ਭਾਵੇਂ ਬੇਸ਼ੱਕ ਪੈ ਗਈ ਦੂਰੀ ਏ ਹੁਣ ਤੁਸੀਂ ਨਾ ਉਹਦੀ ਫਿਕਰ ਕਰੋ ਹੁਣ ਤੁਸੀਂ ਨਾ ਉਹਦੀ ਫਿਕਰ ਕਰੋ ਕੁਝ ਬਣ ਜੂ ਆਪਣੇ ਚੰਗਾ